आर्कहम, वॉन, ब्रैम्पटन, मिसिसागा और ओकविल। सो एक डिटेल रिपोर्ट इन्हां वख-वख शहरां दी असीं तुहाडे लई पेश करांगे कि अलग अलग शहरां दे विच की ताज़ा सूरत हाल है, प्लाजा दे विच, ग्रोसरी स्टोर दे विच, रेस्टोरेंट दे विच की हो रहा है। सो एक डिटेल रिपोर्ट तुहाडे लई मैं विविंदर जी, तुसीं वधिया सजेशन है तुहाडा, अज ही मैं इहदी प्लानिंग शुरू कर दिंदा और इहदे वास्ते टीम दा गठन करके साडी कैमरा टीम जाएगी और रिपोर्टर भी होएगा और कैमरा टीम, असीं दो जणे दी टीम भेजांगे, कैमरामैन और रिपोर्टर, उह जाके इक पूरी डिटेल रिपोर्ट जिहड़ी है तुहाडे लई, ग्राउंड रिपोर्ट जिहड़ी ਉਹ ਚੈਨਲ ਵਾਈਜ਼ ਤੇ ਫਿਰ ਅਸੀਂ ਪੇਸ਼ ਕਰਾਂਗੇ ਔਰ ਫਿਰ ਚੈਨਲ ਵਾਈਜ਼ ਤੇ ਡਿਸਕਸ਼ਨ ਹੋਏਗੀ। ਸਮੇਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਬਟ ਅਸੀਂ ਜ਼ਰੂਰ ਦੱਸ ਦਈਏ ਕਿ ਅਸੀਂ ਲਗਾਤਾਰ ਹੁਣ ਸਾਡੀ ਜਿਹੜੀ ਵਾਈ ਮੀਡੀਆ ਦੀ ਟੀਮ ਹੈ ਜੋ ਵੱਖ ਵੱਖ ਡਿਪਾਰਟਮੈਂਟਸ ਲੀਡ ਕਰਦੇ ਨੇ, ਉਹਨਾਂ ਦੇ ਨਾਲ ਗੱਲਬਾਤ ਜਾਰੀ ਰਹੇਗੀ। ਵਾਈ ਮੀਡੀਆ ਦੇ ਐਸੋਸੀਏਟ ਐਡੀਟਰ ਵਰਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਹਨਾਂ ਨੂੰ ਚੈਨਲ ਵਾਈ ਦੇ ਉੱਤੇ ਟਿਊਜ਼ਡੇਜ਼, ਥਰਸਡੇਜ਼ ਔਰ ਸੈਟਰਡੇ, ਤਿੰਨ ਦਿਨ ਤੁਸੀਂ ਚੈਨਲ ਵਾਈ ਦੇ ਉੱਤੇ ਲਾਈਵ ਸ਼ੋਅ ਦੇ ਵਿੱਚ ਦੇਖਦੇ ਹੋ। ਇਸ ਤੋਂ ਇਲਾਵਾ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਹਾਜ਼ਰ ਹੁੰਦੇ ਨੇ ਸਾਊਥ ਏਸ਼ੀਅਨ ਪਲਸ, ਮਿਡਵੀਕ ਅਖਬਾਰ ਦੇ ਫਰੰਟ ਪੇਜ ਤੋਂ ਤੁਸੀਂ ਇਹਨਾਂ ਦੇ ਐਡੀਟੋਰੀਅਲ ਜਿਹੜੇ ਆ ਉਹ ਹਰ ਹਫ਼ਤੇ ਤੁਸੀਂ ਪੜ੍ਹਦੇ ਹੈਗੇ ਹੋ। ਮਿਤੁਲ ਜੀ ਜੋ ਕਿ ਸਾਡੇ ਮਿਡਵੀਕ ਨਿਊਜ਼ ਪੇਪਰ ਨੂੰ ਲੀਡ ਕਰਦੇ ਨੇ, ਟਵਿੱਟਰ, ਸੋਸ਼ਲ ਮੀਡੀਆ ਅਕਾਊਂਟ ਸਾਰੇ ਹੈਂਡਲ ਕਰਦੇ ਨੇ, ਉਹਨਾਂ ਦਾ ਬਹੁਤ ਅਸੀਂ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ। ਸ਼ੈਲੀ ਜੀ ਜੋ ਕਿ ਚੈਨਲ ਵਾਏ ਨੂੰ ਲੀਡ ਕਰਦੇ ਨੇ, ਸੋ ਉਹਨਾਂ ਦਾ ਵੀ ਅਸੀਂ ਸ਼ੁਕਰੀਆ ਅਦਾ ਕਰਦੇ। ਥੈਂਕ ਯੂ ਈਚ ਵਨ ਆਫ ਯੂ ਐਂਡ ਵਿਲ ਕੈਰੀ ਔਨ ਦਾ ਡਿਸਕਸ਼ਨ।
ਥੈਂਕ ਯੂ।
ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੁਸੀਂ ਇਸ ਵੇਲੇ ਸੁਣ ਰਹੇ ਹੋ ਔਰ ਅਮਰਜੀਤ ਜੀ ਤੁਹਾਡੀ ਕਾਲ ਅਸੀਂ ਲਵਾਂਗੇ, ਜੁਝਾਰ ਸਿੰਘ ਜੀ ਤੁਹਾਡੀ ਕਾਲ, ਵਿਪਿਨ ਸਾਹਿਬ ਤੁਹਾਡੀ ਕਾਲ, ਕੁਲਵੰਤ ਜੀ ਤੁਹਾਡੀ ਕਾਲ ਵੀ ਲਵਾਂਗੇ। ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ ਤੁਸੀਂ ਕਾਲ ਕਰ ਸਕਦੇ ਹੋ 6472728264727282182। ਲੇਕਿਨ ਕਾਲਸ ਲੈਣ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਆਪਣਾ ਜਿਹੜਾ ਸਾਡੇ ਸਪੋਂਸਰਸ ਨੇ, ਸਾਡੀ ਅੱਜ ਦੀ ਜਿਹੜੀ ਐਡੀਟਰਸ ਡਿਸਕਸ਼ਨ ਹੈ ਉਹਦੇ ਸਪੋਂਸਰ, ਐਡੀਟਰਸ ਡਿਸਕਸ਼ਨ ਦੇ ਸਪੋਂਸਰ ਅਸੀਂ ਜ਼ਰੂਰ ਚਾਹਾਂਗੇ। ਸੁਵੀਨਾ ਜੀ ਪਹਿਲਾਂ ਹਾਈਲਾਈਟ ਕਰ ਦਿਓ, ਫਿਰ ਮੈਂ ਕਾਲ ਔਨ ਦੀ ਅਰ ਕਰ ਰਿਹਾ ਜੀ। ਠੀਕ
ਜੀ, ਜ਼ਰੂਰ। ਇਸ ਸਿਲਸਿਲੇ ਦੇ ਮੇਨ ਸਪੋਂਸਰ ਨੇ ਹੈਰੀ ਧਾਲੀਵਾਲ ਜੀ, ਜੋ ਮੋਰਗੇਜ ਬ੍ਰੋਕਰ ਨੇ ਸਕੋਸ਼ੀਆ ਬੈਂਕ ਦੇ ਨਾਲ ਡਾਇਰੈਕਟ ਲਿੰਕ ਕਰ ਰਹੇ ਨੇ ਵਿਦ ਦ ਬੈਂਕ। ਕੋਈ ਵੀ ਮੋਰਗੇਜ ਦੀ ਸਰਵਿਸ ਤੁਸੀਂ ਲੈਣੀ ਹੈ ਤਾਂ ਜ਼ਰੂਰ ਕਾਲ ਕਰੋ ਹੈਰੀ ਧਾਲੀਵਾਲ ਜੀ ਨੂੰ। ਉਹਨਾਂ ਦਾ ਨੰਬਰ 416-617-6969 656-5588 Very interesting discussion, Yuvi ji. Thanks a lot ki tusi eh muhim jehdi hai start kiti te sare ikatthe ho ke sanu authentic news updates jehdiyan ne oh lagatar de rahe ho. Sade naal studio de vich jud chuke ne Armor Insurance Service Rupinder Hir ji, unhan da naal karde han galbaat.
Rupinder Hir ji, sat sri akaal, welcome sir, how are you?
Yudhvir, sat sri akaal, I'm very good. Mere naal sare shrotiyan nu sat sri akaal, namaskar te adab.
Thank you. ਔਰ ਸੁਵੀਨਾ ਜੀ ਤੁਹਾਡਾ ਵੀ ਧੰਨਵਾਦ, ਮੈਨੂੰ ਬੜੇ ਸਾਰੇ ਮੈਸੇਜ ਆ ਰਹੇ ਨੇ ਔਰ ਸਾਡੇ ਪਿਛਲੇ ਹਫ਼ਤੇ ਅਸੀਂ ਇਹਦੀ ਸ਼ੁਰੂਆਤ ਕੀਤੀ ਸੀਗੀ ਕਿ ਜਿਹੜੇ ਸਾਡੇ ਨਿਊਜ਼ ਰੂਮਸ ਨੇ ਉਹਨਾਂ ਤੋਂ ਅਸੀਂ ਜਿਹੜੇ ਵਿਚਾਰ ਨੇ ਉਹ ਸਾਰਿਆਂ ਦੇ ਜ਼ਰੂਰ ਲਈਏ। ਸੋ ਤੁਸੀਂ ਵੀ ਪਸੰਦ ਕੀਤਾ ਸੁਵੀਨਾ ਜੀ, ਥੈਂਕ ਯੂ ਟੂ ਯੂ ਐਸ ਵੈਲ। ਰੁਪਿੰਦਰ ਜੀ, ਮੈਂ ਤੁਹਾਡੇ ਵਿਚਾਰ ਲੈਣਾ ਚਾਹਾਂਗਾ ਬਿਕੋਜ਼ ਤੁਸੀਂ ਨਿਊਜ਼ ਨੂੰ ਹਮੇਸ਼ਾ ਫੋਲੋ ਕਰ, ਵੈਸੇ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਵਿਚਾਰ ਲਵਾਂ ਰੁਪਿੰਦਰ ਜੀ, ਵੈਸੇ ਤਾਂ ਮੈਨੂੰ ਤੁਹਾਡੀ ਗੱਲਬਾਤ ਹਮੇਸ਼ਾ ਹੀ ਬੜੀ ਪਸੰਦ ਆਉਂਦੀ ਹੈ, ਪਰ ਜਿਹੜਾ ਤੁਸੀਂ ਉਹ ਕਹਿੰਦੇ ਨਾ ਵੀ ਰੀਸੈਂਟਲੀ ਮੈਂ ਉਹਨੂੰ ਆਪਣੇ ਫੇਸਬੁੱਕ, ਮੈਂ ਆਪਣੇ 'ਤੇ ਵੀ ਸ਼ੇਅਰ ਕੀਤਾ ਉਹਨੂੰ, ਮੈਨੂੰ ਬਹੁਤ ਤੁਹਾਡੀ ਵਧੀਆ ਗੱਲ ਲੱਗੀ ਕਿ ਉਹ ਤੁਹਾਡਾ ਇੱਕ ਇਹ ਡਾਇਲੋਗ ਤੁਹਾਡਾ, ਮੈਂ ਪਹਿਲਾਂ ਜ਼ਰੂਰ ਦੱਸਵਾਂ ਕਿ ਇਹ ਚੀਜ਼ ਤੁਸੀਂ ਸ਼ੇਅਰ ਕੀਤੀ, ਆਈ ਮਸਟ ਗਿਵ ਯੂ ਦਾ ਡਿਊ ਕ੍ਰੈਡਿਟ, ਪਰ ਉਹ ਤੁਹਾਡੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਇਸ ਕਾਰਨ ਮੈਂ ਖੁਦ ਵੀ ਸ਼ੇਅਰ ਕੀਤੀ। ਰੁਪਿੰਦਰ ਹੇਰ ਸਾਹਿਬ ਕਰਨਲ ਸਾਹਿਬ ਕਹਿ ਰਹੇ ਨੇ, ਡੋਂਟ ਵਰੀ ਅਬਾਊਟ ਵਟ ਆਈ ਐਮ ਡੂਇੰਗ, ਵਰੀ ਅਬਾਊਟ ਵਾਈ ਯੂ ਆਰ ਵਰੀਡ ਅਬਾਊਟ ਵਟ ਆਈ ਐਮ ਡੂਇੰਗ। ਕਰਨਲ ਸਾਹਿਬ ਸਵਾਦ ਆ ਗਿਆ ਗੱਲ ਸੁਣ ਕੇ, ਸੋ ਜ਼ਰਾ ਮੈਂ ਤੁਹਾਡੇ ਇਸ 'ਤੇ ਕਮੈਂਟ ਚਾਹਾਂਗਾ ਪਹਿਲਾਂ।
ਯਦਵੀਰੇ, ਰਿਐਲਿਟੀ ਆ, ਦ ਥਿੰਗ ਇਜ਼, ਯੂ ਨੋ ਮੈਂ, ਯੂ ਨੋ ਲਾਈਕ ਯੂ ਨੋ ਮਾਈ ਬੈਕਗ੍ਰਾਉਂਡ, ਮੈਂ 10 ਸਾਲ ਪਰਸਨੈਲਿਟੀ ਗਰੂਮਿੰਗ ਇੰਸਟ੍ਰਕਟਰ ਵੀ ਰਿਹਾ, ਤੇ ਯੂ ਨੋ ਸਾਡੀ ਸਭ ਤੋਂ ਵੱਡਾ ਜ਼ਿਆਦਾ ਟਾਈਮ ਵੇਸਟ ਜਿਹੜਾ ਆ ਉਹ ਹੈਗਾ ਲੋਕਾਂ ਝਾਤੀ ਮਾਰਨਾ। ਅਸੀਂ ਆਪਣੇ, ਜੇ ਹਰ ਇਨਸਾਨ ਆਪਣੇ ਜ਼ਿੰਮੇਵਾਰੀ ਦੇ ਉੱਤੇ ਆਪਣੇ ਕੰਮ ਤੇ ਕੰਸਨਟ੍ਰੇਟ ਕਰੇ, ਬੀ ਦਾ ਟੀਮ, ਬੀ ਯੋਰ ਆਫਿਸ, ਤੇ ਸਾਡੀ ਐਫੀਸ਼ੀਐਂਸੀ ਵਧੀਆ ਹੁੰਦੀ ਆ। ਔਰ ਇੱਕ ਸਭ ਤੋਂ ਵੱਧ ਸਟ੍ਰੈਸ ਰਿਲੀਵਰ ਵੀ ਇਹੋ ਹੀ ਆ ਕਿ ਆਪਣੇ ਕੰਮ ਦਾ ਮਤਲਬ ਰੱਖੋ, ਠੀਕ ਹੈ। ਸੋ ਦੈਟ ਇਜ਼ ਵਾਏ ਚਾਹੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਨਸ਼ਨ ਆ, ਚਾਹੇ ਹਰ ਧਰਮ ਦੇ ਵਿੱਚ ਆ, ਕਿ ਆਪਣੇ ਵੱਲ ਝਾਤੀ ਮਾਰੋ, ਆਪਣੇ ਗਰੇਬਾਨ ਵੱਲ ਝਾਤੀ ਮਾਰੋ, ਬਜਾਏ ਕਿ ਚਾਹੇ ਉਹ ਗਵਰਨਮੈਂਟ ਹੈ ਉਹਦੀਆਂ ਹੀ ਗਲਤੀਆਂ ਕੱਢੀ ਜਾਂਦੇ ਆ। ਵੀ ਕੈਨ ਆਲਵੇਜ਼ ਬੀ ਅ ਕ੍ਰਿਟੀਕ, ਬਟ ਵੀ ਸ਼ੁੱਡ ਆਲਵੇਜ਼ ਲੁੱਕ ਇਨਸਾਈਡ ਕਿ ਬਈ ਓਕੇ, ਮੈਂ ਆਪਣੀ ਰਿਸਪੋਂਸੀਬਿਲਟੀ ਕੀ ਕਰ ਰਿਹਾ, ਇਸ ਕਰਕੇ ਮੈਂ ਇਹ ਪੋਸਟ ਪਾਈ ਆ, ਇਹ ਮੇਰੀ ਵਰਡਿੰਗ ਹੈਗੀ ਆ, ਉਹ ਇਹ ਆ ਕਿ ਬਹੁਤੀ ਦੁਨੀਆਂ ਦੀ ਚਿੰਤਾ ਇਹ ਹੈਗੀ ਆ ਕਿ ਦੂਜਾ ਬੰਦਾ ਕੀ ਕਰ ਰਿਹਾ. ਮੈਂ ਹਮੇਸ਼ਾ ਇਹ ਕਹਿੰਦਾ ਗਿਆ ਤੁਸੀਂ ਉਸ ਚੀਜ਼ ਦੀ ਚਿੰਤਾ ਕਰੋ ਕਿ ਤੁਹਾਨੂੰ ਦੂਸਰਾ ਕੀ ਕਰ ਰਿਹਾ ਉਹਦੀ ਕਦਲੀ ਚਿੰਤਾ ਹੈਗੀ ਹੈ. ਉਹ ਦੈਟ ਇਜ਼ ਯੋਰ ਬਿਗੈਸਟ ਵਰੀ, ਰਾਈਟ? ਸੋ ਆਪਣੀ ਹੀ ਚਿੰਤਾਵਾਂ ਬਹੁਤ ਹੈਗੀਆਂ, ਸੋ ਦੂਜੇ ਦੀ ਚਿੰਤਾ ਕਿਉਂ ਲੈਣੀ ਹੈ? ਸੋ ਦਿਸ ਇਜ਼ ਅ ਵੇ ਆਫ ਲਿਵਿੰਗ ਅ ਬੈਟਰ ਲਾਈਫ, ਈਜ਼ੀ ਲਾਈਫ, ਸਟ੍ਰੈਸ ਫਰੀ ਲਾਈਫ, ਤੇ ਉਹਦੇ ਨਾਲ ਇਹ ਹੈ ਕਿ ਪੋਜ਼ਿਟਿਵਿਟੀ ਵੀ ਹੋਏਗੀ. ਜਦੋਂ ਮੈਂ ਸਿਰਫ ਆਪਦੇ ਕੰਮ ਵੱਲ ਧਿਆਨ ਦੇ ਰਿਹਾ, ਸੋ ਆਈ ਐਮ ਨੋਟ ਬੋਦਰਡ ਯੁੱਧਵੀਰ ਕੀ ਕਰ ਰਿਹਾ, ਲੈਟ ਸੀ ਵਾਟ ਹੀ ਇਜ਼ ਡੂਇੰਗ. ਉਹਦੀ ਜ਼ਿੰਮੇਵਾਰੀ ਆ, ਉਹਦੀ ਕ੍ਰੈਡੀਬਿਲਟੀ ਆ, ਚੰਗਾ ਮਾੜਾ, ਹੀ ਵਿਲ ਬੀ ਰਿਸਪੋਂਸੀਬਲ. ਸੋ ਵਾਈ ਸ਼ੁਡ ਆਈ ਟੇਕ ਦੈਟ ਸਟ੍ਰੈਸ? ਅੱਜ ਦੇ ਜ਼ਮਾਨੇ 'ਚ ਵੈਸੇ ਹੀ ਆਹ ਸਿਚੁਏਸ਼ਨ ਕਰਕੇ ਲੋਕੀ ਕਿੰਨੇ ਸਟ੍ਰੈਸ ਹੈਗੇ. ਸੋ ਏਮ ਵਾਜ ਜਸਟ ਟੂ ਸ਼ੇਅਰ ਸਮਥਿੰਗ ਕਿ ਯਾਰ ਆਪਣਾ ਆਪਣੀ ਜ਼ਿੰਮੇਵਾਰੀ ਨਿਭਾਓ. ਦੂਸਰਾ ਬੰਦਾ ਕ੍ਰਿਕਟ ਖੇਡ ਰਿਹਾ, ਦੂਸਰਾ ਬੰਦਾ ਆਹ ਕਰ ਰਿਹਾ, ਸਿਟੀ ਆਹ ਕਰ ਰਿਹਾ, ਯੂ ਨੋ ਦੇ ਆਰ ਪੀਪਲ ਰਿਸਪੋਂਸੀਬਲ ਫੋਰ ਦੈਟ. ਲੈਟਸ ਕੰਸਨਟ੍ਰੇਟ ਔਨ ਆਰ ਓਨ ਮੈਂਟਲ ਗਰੋਥ. ਦੈਟਸ ਇਟ.
ਬਹੁਤ ਵਧੀਆ ਜੀ, ਥੈਂਕ ਯੂ ਫੋਰ ਸ਼ੇਅਰਿੰਗ ਸੱਚ ਪੋਜ਼ਿਟਿਵਿਟੀ, ਥੈਂਕ ਯੂ ਫੋਰ ਸ਼ੇਅਰਿੰਗ ਸੱਚ ਪੋਜ਼ਿਟਿਵ ਥਾਟਸ. ਸਰ ਮੈਂ ਮਿਲਖਾ ਸਿੰਘ ਜੀ ਦੀ ਗੱਲ ਈਵਨ ਐਟ ਦ ਕੋਸਟ ਆਫ ਸਾਊਂਡਿੰਗ ਰੈਪੀਟੇਟਿਵ ਦੁਬਾਰਾ ਦੁਹਰਾ ਦਿੰਦਾ ਹੈ. ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਉਹਨਾਂ ਨੂੰ ਪੁੱਛਿਆ ਗਿਆ ਸੀ ਸਭ ਤੋਂ ਵੱਡਾ ਫਲਸਫਾ, ਮੈਨੂੰ ਨਹੀਂ ਪਤਾ ਭਾਗ ਮਿਲਖਾ ਭਾਗ 'ਚ ਕਿਉਂ ਨਹੀਂ ਦਿਖਾਇਆ ਗਿਆ, ਬਟ ਮੈਂ ਵੈਸੇ ਬੜਾ ਇੰਸਪਾਇਰਡ ਹਾਂ ਉਹਨਾਂ ਤੋਂ. ਉਹਨਾਂ ਨੇ ਕਿਹਾ ਕਿ ਜ਼ਿੰਦਗੀ ਦੀ ਇੱਕ ਸਿੱਖ 'ਚ ਲੈਣਾ ਚਾਹੁੰਦੇ ਹੋ ਇਹੀ ਹੈ. ਉਹ ਕਹਿੰਦੇ ਜੀ ਮੈਂ ਜਦੋਂ ਬੈਂਡ ਸੀਗਾ, ਜਦੋਂ ਮੈਂ ਦੌੜ ਰਿਹਾ ਸੀਗਾ ਰੇਸ, ਅਤੇ ਮੈਂ ਜੇ ਸਾਈਡ ਦੇ ਉੱਤੇ ਨਾ ਦੇਖਦਾ ਤੇ ਹੋ ਸਕਦਾ ਚੌਥੀ ਪੋਜੀਸ਼ਨ ਤੇ ਆਏ ਸੀਗੇ ਉਹ.
ਦੈਟ ਇਜ਼ ਅ ਫੈਕਟ, ਹੀ ਐਕਸੈਪਟਡ ਦਿਸ ਕਿ ਜੇ ਮੈਂ ਰੇਸ ਹਾਰਿਆ ਉਹ ਇਸ ਕਰਕੇ ਹਾਰਿਆ ਮੈਂ ਦੂਜੇ ਵੱਲ ਵੇਖਿਆ.
ਬਿਲਕੁਲ ਉਹਨਾਂ ਨੇ ਐਕਸੈਪਟ ਕੀਤਾ ਇਫੈਕਟ, ਉਹਨਾਂ ਨੇ ਇਫੈਕਟ ਇਹ. ਤੇ ਜੇ ਨਾ ਉਹ ਕਹਿੰਦੇ ਜੀ ਮੈਂ ਸਾਈਡ ਤੇ ਨਾ ਦੇਖਦਾ, ਤੇ ਕਹਿੰਦੇ ਜੀ ਮੈਂ ਰੇਸ ਜਿਹੜੀ ਹੈ ਓਲੰਪਿਕ ਵਿੱਚ ਮੈਡਲ ਜਿੱਤ ਲੈਣਾ ਸੀ ਉਹਨਾਂ ਨੇ, ਸੋ ਕਹਿੰਦੇ ਮੈਂ ਸਾਈਡ ਤੇ ਦੇਖਿਆ ਵੀ ਕੌਣ ਅੱਗੇ ਪਿੱਛੇ, ਸਾਈਡ ਵੱਲ ਦੇਖਿਆ ਤੇ ਮੈਂ ਰੇਸ ਹਾਰ ਗਿਆ. ਤਾਂ ਜ਼ਿੰਦਗੀ ਦਾ ਸਭ ਤੋਂ ਵੱਡਾ ਉਹਨਾਂ ਦੇ ਸਲੋਗਨ ਹੀ ਇਹੀ ਹੈ, ਸਭ ਤੋਂ ਵੱਡੀ ਸਿੱਖ ਹੀ ਇਹੀ ਹੈ ਮਿਲਖਾ ਸਿੰਘ ਜੀ, ਸਰਦਾਰ ਮਿਲਖਾ ਸਿੰਘ ਜੀ. ਉਹ ਤੁਸੀਂ ਬੜੀ ਵਧੀਆ ਗੱਲ ਉਹਦੇ ਲਈ ਯੂਜ਼ ਕੀਤੀ ਵੀ ਝਾਤੀ ਦੂਸਰੇ ਵੱਲ ਮਾਰਦੇ ਰਹਿੰਦੇ, ਅਸੀਂ ਦੂਸਰੇ ਵੱਲ ਝਾਤੀ ਬਹੁਤ ਮਾਰਨ ਦੀ ਸਾਨੂੰ ਆਦਤ ਹੈ ਵੀ ਦੂਸਰਾ ਕੀ ਕਰ ਰਿਹਾ, ਸਾਡਾ ਫੋਕਸ ਉੱਥੇ ਜ਼ਿਆਦਾ, ਸਾਨੂੰ ਉਹਦੀ ਚਿੰਤਾ ਜ਼ਿਆਦਾ ਹੈ. ਤੋ ਆਹ ਤੁਹਾਡੀ ਗੱਲ, ਡੋਂਟ ਵਰੀ ਅਬਾਊਟ ਵਟ ਆਈ ਐਮ ਡੂਇੰਗ, ਵਰੀ ਅਬਾਊਟ ਵਾਈ ਯੂ ਆਰ ਵਰਿਡ ਵਟ ਆਈ ਐਮ ਡੂਇੰਗ. ਕਮਾਲ ਹੈ ਸਰ, ਬਹੁਤ ਵਧੀਆ ਤੁਸੀਂ ਗੱਲ ਕਹੀ ਹੈ. ਸੋ ਥੈਂਕ ਯੂ ਫੋਰ ਦੈਟ. ਔਰ ਇੱਕ ਮਿੰਟ ਮੈਂ ਤੁਹਾਡਾ ਕੁਇਕਲੀ ਹੋਰ ਲੈਣਾ ਚਾਹਾਂਗਾ. ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਤੁਸੀਂ ਪਰਸਨੈਲਿਟੀ ਗਰੂਮਿੰਗ ਜਾਂ ਇਹਦੇ ਵਿੱਚ ਵੀ 3 ਸਾਲ ਤੁਸੀਂ ਰਹੇ ਹੈਗੇ ਐਜ਼ ਇੰਸਟ੍ਰਕਟਰ ਸਰ, ਪਰ ਇਹ ਦੋ ਚੀਜ਼ਾਂ ਪੁੱਛਣਾ ਚਾਹਾਂਗਾ. ਜਿਹੜੇ ਲੋਕ ਸਿਰਫ ਆਪਣੇ 'ਤੇ ਫੋਕਸ ਰੱਖਦੇ ਨੇ, ਆਪਣੇ ਕੰਮ ਵੱਲ ਧਿਆਨ ਦਿੰਦੇ ਨੇ, ਉਹ ਐਸਾ ਕਿਉਂ ਕਰਦੇ ਨੇ? ਕੀ ਉਹਨਾਂ ਦੀ ਮੋਟੀਵੇਸ਼ਨ ਹੁੰਦੀ? ਆਪਾਂ ਚੰਗੀ ਚੀਜ਼ ਦੀ ਗੱਲ ਕਰੀਏ. ਜਿਹੜੇ ਲੋਕ ਦੂਸਰੇ ਵੱਲ ਧਿਆਨ ਦਿੰਦੇ ਉਹਨੂੰ ਛੱਡ ਦਿਓ, ਤੁਹਾਡੇ ਮੁਤਾਬਿਕ ਪੋਜ਼ਿਟਿਵਿਟੀ ਲਿਆ ਕੇ ਆਓ ਜਰਾ, ਕਿ ਜਿਹੜੇ ਲੋਕ ਆਪਣੇ ਕੰਮ ਵੱਲ ਧਿਆਨ ਦਿੰਦੇ ਨੇ ਉਹ ਕਿਉਂ ਇੱਦਾਂ ਕਰਦੇ ਨੇ?
ਯਦਵੀਰ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹਨੂੰ ਚਾਹੇ ਤੁਹਾਡੇ ਬੱਚੇ ਆ, ਮੈਂ ਘਰ ਦੇ ਉੱਤੇ ਹਮੇਸ਼ਾ ਸੋਚਦਾ, ਇਹ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਸੱਚ ਬੋਲਣ, ਲੀਡ ਬਾਈ ਐਗਜ਼ਾਮਪਲ. ਜਦੋਂ ਤੁਸੀਂ ਆਪਣੇ ਵੱਲ ਧਿਆਨ ਦਿੰਦੇ ਹੋ ਨਾ, ਤੁਸੀਂ ਹਮੇਸ਼ਾ ਆਪਦੀਆਂ ਕਮੀਆਂ ਪੇਸ਼ੀਆਂ ਜਿਹੜੀਆਂ ਉਹਨਾਂ ਨੂੰ ਯਾਦ ਰੱਖਦੇ ਹੋ, ਤੁਸੀਂ ਸੈਲਫ ਇੰਪਰੂਵ ਕਰਦੇ ਹੋ. ਔਰ ਮੈਂ ਤਾਂ ਹਮੇਸ਼ਾ ਕਹਿੰਦਾ ਰਹਿੰਦਾ ਕਿ ਜਿਹੜਾ ਇੱਕ ਖਾਸ ਤੌਰ 'ਤੇ ਹੁਣ ਮੈਂ ਸਿੱਖਿਆ, ਸਿੱਖ ਦਾ ਵਰਡ ਹੀ ਹੈ, ਉਹਦਾ ਮਤਲਬ ਹੀ ਹੈ ਲਰਨਰ. ਜਿੰਨਾ ਚਿਰ ਤੱਕ ਤੁਸੀਂ ਆਪਣੇ ਅੰਦਰ ਨਹੀਂ ਫੋਕਸ ਕਰੋਗੇ, ਤੁਸੀਂ ਲਰਨ ਹੀ ਨਹੀਂ ਕਰ ਸਕਦੇ, ਕਿਉਂਕਿ ਤੁਹਾਨੂੰ ਹਮੇਸ਼ਾ ਤੁਹਾਡੀ ਕਮੀ ਦਿਖਣੀ ਨਹੀਂ. ਠੀਕ ਹੈ, ਜੇ ਤੁਸੀਂ ਜ਼ਿੰਦਗੀ ਆਪਣੀ ਜਿਹੜੀ ਆ ਦੂਜਿਆਂ ਦੀਆਂ ਕਮੀਆਂ ਲੱਭਦਿਆਂ ਹੀ ਲਾਤੀ ਆ, ਤੁਸੀਂ ਆਪਦੀ ਕਮੀ ਜਿਹੜੀ ਆ ਉਹਨੂੰ ਇਗਨੋਰ ਕਰੀ ਜਾਣਾ, ਤੁਸੀਂ ਜ਼ਿੰਦਗੀ 'ਚ ਕਦੀ ਵੀ ਸੈਲਫ ਇੰਪਰੂਵ ਨਹੀਂ ਕਰੋਗੇ. ਜਦੋਂ ਤੁਸੀਂ ਸੈਲਫ ਇੰਪਰੂਵ ਨਹੀਂ ਕਰੋਗੇ, ਤੁਸੀਂ ਇੱਕ ਐਗਜ਼ਾਮਪਲ ਬਣ ਕੇ ਲੀਡ ਨਹੀਂ ਕਰੋਗੇ, ਤਾਂ ਸਭ ਤੋਂ ਵੱਡਾ ਅਸਰ ਤਾਂ ਤੁਹਾਡੇ ਆਪਦੇ ਬੱਚਿਆਂ 'ਤੇ ਹੁੰਦਾ. ਠੀਕ ਹੈ, ਤਾਂ ਇਹ ਚੀਜ਼ ਆ, ਇਸ ਕਰਕੇ ਇਹਦੇ ਨਾਲ ਵੱਧ ਪੋਜ਼ਿਟਿਵ ਮੈਸੇਜ ਕੀ ਹੋ ਸਕਦਾ, ਜਿਹਦੇ 'ਚ ਨੋਟ ਓਨਲੀ ਯੂ ਇੰਪਰੂਵ, ਜੋ ਅੱਜ ਤੁਸੀਂ ਹੈਗੇ ਹੋ, ਦੇ ਆਲਵੇਸ ਇਹ ਕਿ ਲਾਈਫ 'ਚ ਜੇ ਕਿਸੇ ਦਾ ਕੰਪੀਟੀਸ਼ਨ ਹੈਗਾ, ਉਹ ਤੁਹਾਡਾ ਆਪਦੇ ਨਾਲ ਆ. ਆਈ ਜਸਟ ਆਈ ਡੋਂਟ ਕੰਪੀਟ ਵਿਦ ਐਨੀਬਡੀ ਐਲਸ, ਆਈ ਕੰਪੀਟ ਕਿ ਜੋ ਮੈਂ ਕੱਲ੍ਹ ਸੀਗਾ ਅੱਜ ਮੈਂ ਉਹਦੇ ਨਾਲ ਥੋੜ੍ਹਾ ਬਿਹਤਰ ਹੋ ਜਾ, ਜੋ ਮੈਂ ਅੱਜ ਹੈਗਾ ਉਹ ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਕੱਲ੍ਹ ਹੋਰ ਬੈਟਰ ਹੋ ਜਾ, ਚਾਹੇ ਮੈਂ ਬਿਜ਼ਨਸ 'ਚ ਹੈਗਾ, ਚਾਹੇ ਪਰਸਨੈਲਿਟੀ ਦੇ ਵਿੱਚ ਹੈਗਾ, ਚਾਹੇ ਕਿਸੇ ਚੀਜ਼ 'ਚ ਵੀ ਹੈਗਾ. ਸੋ ਦੈਟ ਮੇਕਸ ਇਟ, ਇਫ ਯੂ ਵਾਂਟ ਟੂ ਡੂ ਵੈਲ, ਹਰ ਇਨਸਾਨ ਵਧੀਆ ਕਰਨਾ ਚਾਹੁੰਦਾ. ਸੋ ਇਹਦੇ ਨਾਲ ਵਧੀਆ ਤਾਂ ਤੁਸੀਂ ਕਰ ਹੀ ਨਹੀਂ ਸਕਦੇ ਜੇ ਤੁਸੀਂ ਆਪਣੇ ਕੰਮ 'ਤੇ ਫੋਕਸ ਰੱਖੋ. ਤੁਹਾਡੇ ਕੋਲ 24 ਘੰਟੇ ਆ, ਦੂਸਰੇ ਬੰਦੇ ਕੋਲ ਵੀ 24 ਘੰਟੇ ਆ, ਤੁਸੀਂ 24 ਘੰਟੇ 'ਚ 12 ਘੰਟੇ ਲੋਕਾਂ ਦੇ ਦੂਜਿਆਂ ਨਾਲ ਹਾਥੀ ਮਾਰਦੇ, ਬਰਬਾਦ ਕਰਦੇ. ਸੋ ਯੂ ਬਿਹਾਈਂਡ ਬਾਈ 12 hours, ਦੈਨ ਜੋ ਉਹ ਬੰਦਾ ਜਿਹਨੇ 24 ਘੰਟੇ ਆਪਣੇ 'ਤੇ ਲਾਉਣੇ ਆ, ਇਟ ਡਜ਼ਨਟ ਮੀਨ ਕਿ ਤੁਸੀਂ ਸੈਲਫਿਸ਼ ਹੋ. ਇਟ ਮੀਨਸ ਬੇਸਿਕਲੀ ਕਿ ਤੁਸੀਂ ਜੇ ਬਾਹਰੋਂ ਚੀਜ਼ ਸਿੱਖਣੀ ਆ, ਬਾਹਰੋਂ ਪੋਜ਼ਿਟਿਵਲੀ ਸਿੱਖੋ. ਤੁਸੀਂ ਜੇ ਤੁਹਾਨੂੰ ਇੱਕ ਰਿਸਪੋਂਸੀਬਲ ਸਿਟੀਜ਼ਨ ਹੋ, ਯੂ ਮਸਟ ਕੁਐਸਚਨ ਜਿਹੜੀ ਚੀਜ਼ ਗਲਤ ਹੈਗੀ ਹੈ, ਬਜਾਏ ਕਿ ਤੁਸੀਂ ਸਿਰਫ ਇਸ ਚੀਜ਼ 'ਤੇ ਫੋਕਸ ਰੱਖੋ ਕਿ ਬਾਹਰ ਕੀ ਹੋ ਰਿਹਾ. ਸੋ ਦੇਰ ਇਜ਼ ਅ ਦਿਸ ਇਜ਼ ਵਾਟ ਇਜ਼ ਅ ਡਿਫਰੈਂਸ.
ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਗੱਲਬਾਤ ਜਿਹੜੀ ਜਾਰੀ ਰਹੇਗੀ, ਅਸੀਂ ਦੱਸ ਦਈਏ ਕਿ ਆਰਮਰ ਇੰਸ਼ੋਰੈਂਸ ਸਾਡੇ ਇਸ ਹਿੱਸੇ ਦੇ ਪ੍ਰੋਗਰਾਮ ਦੇ ਸਪੋਂਸਰ ਨੇ। ਔਰ ਰੁਪਿੰਦਰ ਜੀ, ਮੈਨੂੰ ਆਪਣੀਆਂ ਤੁਸੀਂ ਸਰਵਿਸਿਜ਼ ਬਾਰੇ ਵੀ ਜ਼ਰੂਰ ਦੱਸੋ, ਪ੍ਰੋਫੈਸ਼ਨਲ ਸਰਵਿਸਿਜ਼ ਬਾਰੇ, ਔਰ ਨਾਲ ਇੱਕ ਵਾਰੀ ਆਪਣਾ ਫੋਨ ਨੰਬਰ ਵੀ ਜ਼ਰੂਰ ਦਿਓ ਸਰ।
ਯਦਵੀਰ, ਲਾਈਕ ਸਾਡੀ ਤਾਂ ਹਮੇਸ਼ਾ ਹੀ ਰਿਪੀਟੇਟਿਵ ਬਾਰ ਬਾਰ ਸੇਮ ਇੱਕੋ ਹੀ ਗੱਲ ਆ ਕਿ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਆ ਅਕਰੋਸ ਕੈਨੇਡਾ, ਚਾਹੇ ਤੁਹਾਡੀ ਟਰੈਕਿੰਗ ਕੰਪਨੀ ਹੈ, ਚਾਹੇ ਤੁਹਾਡਾ ਬਿਜ਼ਨਸ ਹੈਗਾ, ਚਾਹੇ ਲਾਈਫ ਇੰਸ਼ੋਰੈਂਸ ਆ, ਜਦੋਂ ਵੀ ਤੁਹਾਨੂੰ ਇੰਸ਼ੋਰੈਂਸ ਦਾ ਕੋਈ ਵੀ ਚੀਜ਼ ਦੀ ਰਿਕੁਆਇਰਮੈਂਟ ਆਉਂਦੀ ਆ, ਵੀ ਹੈਵ ਆਲ ਡਿਵੀਜ਼ਨ ਆਫ ਜਿਹੜੀਆਂ ਇੰਸ਼ੋਰੈਂਸ ਕਰ ਸਕਦੀਆਂ। ਔਰ ਸਾਡੇ ਕੋਲ 17 ਡਿਫਰੈਂਟ ਭਾਸ਼ਾ ਦੇ ਸੇਲ ਪੀਪਲ ਹੈਗੇ, ਸੇਲ ਟੀਮ ਹੈ, ਜਿਹੜੀ ਤੁਹਾਡੀ ਜਿਵੇਂ ਤੁਹਾਡਾ ਕੰਫਰਟ ਹੈਗਾ ਉਤਰਾ ਕਰ ਸਕਦੇ ਆ। ਦੂਸਰਾ, ਇਹ ਇੱਕ ਹੀ ਛੱਤ ਹੈ ਜਿਹਦੇ ਥੱਲੇ ਤੁਹਾਡੀ, ਚਾਹੇ ਤੁਹਾਡੀ ਕਲੇਮ ਸਰਵਿਸ ਤੁਹਾਨੂੰ ਚਾਹੀਦੀ ਹੈ, ਚਾਹੇ ਤੁਹਾਨੂੰ ਪ੍ਰੋਫੈਸ਼ਨਲ ਸਰਵਿਸ ਚਾਹੀਦੀ ਹੈ, ਇਨਕਲੂਡਿੰਗ ਜੇ ਤੁਸੀਂ ਰੀਬੋ ਲਾਇਸੈਂਸ ਇੰਸ਼ੋਰੈਂਸ ਲਾਇਸੈਂਸ ਲੈਣਾ, ਤਾਂ ਵੀ ਅਸੀਂ ਗਰੂਮ ਕਰਦੇ ਹਾਂ ਇੰਡੀਵਿਜੁਅਲਸ ਨੂੰ ਜੋ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਆ। ਸੋ ਕਿਤੇ ਵੀ ਤੁਹਾਡੇ ਦਿਮਾਗ 'ਚ ਇੰਸ਼ੋਰੈਂਸ ਆਉਂਦੀ ਹੈ ਕਿਸੇ ਵੀ ਤਰ੍ਹਾਂ ਦੀ, ਯੂ ਕੈਨ ਰਿਮੈਂਬਰ ਅਸ। ਸਾਡਾ ਆਫਿਸ ਦਾ ਫੋਨ ਨੰਬਰ ਜਿਹੜਾ ਹੈੱਡ ਆਫਿਸ ਦਾ, ਉਹ ਹੈਗਾ 905-452-5127, 905-452-5127। ਔਰ ਕਿਸੇ ਮੇਰੇ ਵੀਰ ਭਰਾ ਨੇ, ਕਿਸੇ ਨੇ ਵੀ ਐਨੀਬਡੀ ਹੂ ਵਾਂਟਸ ਟੂ ਆਸ ਅਬਾਊਟ ਇੰਸ਼ੋਰੈਂਸ, ਕਿਸੇ ਤਰ੍ਹਾਂ ਉਹਨਾਂ ਦਾ ਕੁਐਸਚਨ ਆ, ਕੋਈ ਉਹਨਾਂ ਨੂੰ ਪਾਲਿਸੀ ਉੱਤੇ ਕੋਈ ਇਸ਼ੂ ਹੈਗਾ, ਦੇ ਕੈਨ ਕਾਲ ਮੀ ਡਾਇਰੈਕਟਲੀ 6476181001, 6476181001। ਕਿਸੇ ਨੇ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਆ ਜੋ ਇੰਸ਼ੋਰੈਂਸ ਵਿੱਚ, ਆਈ ਕੈਨ ਗਾਈਡ ਦੈਮ ਫਰੀ ਆਫ ਕਾਸਟ। ਆਈ ਐਮ ਸਟਿਲ ਵਰਕਿੰਗ ਫਰੋਮ ਦਾ ਆਫਿਸ, ਮੈਂ ਆਫਿਸ 'ਚ ਹੈਗਾ, ਵੀ ਆਰ ਟੇਕਿੰਗ ਆਲ ਪ੍ਰੀਕੋਸ਼ਨਸ, ਬਟ ਆਈ ਐਮ ਨੋਟ ਪੈਰਾਨੋਇਡ ਅਬਾਊਟ ਕਿ ਜੋ ਵੀ ਹੈ COVID-19, ਸੋ ਆਈ ਐਮ ਰੈਡੀ ਟੂ ਈਵਨ ਮੀਟ ਸਮਬਡੀ ਇਫ ਦੇ ਵਾਂਟ ਟੂ, ਬਿਕੋਜ਼ ਅੱਜ ਕੱਲ੍ਹ ਲੋਕੀ ਫਰੀ ਬੈਠੇ ਆ, ਔਰ ਦੇ ਵਾਂਟ ਟੂ ਸੀ ਸੋ ਮੈਨੀ ਥਿੰਗਸ ਕੈਰੀਅਰ, ਕੌਸ਼ੀਅਸ ਕੈਰੀਅਰ ਰਿਲੇਟਡ, ਦੇ ਕੈਨ ਕਾਲ ਮੀ, ਮੀਟ ਮੀ, ਆਈ ਐਮ ਓਕੇ। ਸੋ ਮਾਈ ਨੰਬਰ ਇਜ 6476181001।
ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ। ਔਰ ਅਸੀਂ ਦੱਸ ਦਈਏ, ਜਿਸ ਤਰ੍ਹਾਂ ਰੁਪਿੰਦਰ ਜੀ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਬਿਜ਼ਨਸ ਵਾਸਤੇ ਤੁਸੀਂ ਇੰਸ਼ੋਰੈਂਸ ਲੈਣੀ ਹੈ, ਟਰੈਕਿੰਗ ਕੰਪਨੀ ਹੈ ਤੁਹਾਡੀ, ਜਦੋਂ ਇੰਸ਼ੋਰੈਂਸ ਦੀ ਗੱਲ ਹੈ, ਆਰਮਰ ਇੰਸ਼ੋਰੈਂਸ 'ਤੇ ਤੁਸੀਂ ਰੁਪਿੰਦਰ ਜੀ ਔਰ ਇਹਨਾਂ ਦੀ ਟੀਮ ਨਾਲ ਸੰਪਰਕ ਕਰਨਾ ਹੈ। ਰੁਪਿੰਦਰ ਜੀ, ਬਹੁਤ ਸ਼ੁਕਰੀਆ, ਐਂਡ ਥੈਂਕ ਯੂ ਫੋਰ ਸ਼ੇਅਰਿੰਗ ਪ੍ਰੋਫੈਸ਼ਨਲ ਇਨਫੋਰਮੇਸ਼ਨ ਐਜ਼ ਵੈਲ ਐਜ਼ ਸਮ ਵੈਰੀ ਗੁੱਡ ਪੋਜ਼ਿਟਿਵ ਥੋਟਸ ਐਜ਼ ਵੈਲ। ਬਹੁਤ ਸ਼ੁਕਰੀਆ, ਥੈਂਕ ਯੂ
ਯਦਵੀਰ। ਆਈ ਵਾਂਟ ਟੂ ਐਪਰੀਸ਼ੀਏਟ ਯੂ ਐਂਡ ਯੋਰ ਟੀਮ ਫੋਰ ਟੂ ਰੀਜ਼ਨਸ, ਨਾਟ ਬਿਕੋਜ਼ ਯੂ ਨੋ ਆਈ ਐਮ ਔਨ ਯੋਰ ਰੇਡੀਓ, ਕਿ ਜਿੰਨੀ ਪੋਜ਼ਿਟਿਵ ਔਰ ਜਿੰਨੀ ਕਰੈਕਟ ਇਨਫੋਰਮੇਸ਼ਨ ਜਿਹੜੀ ਆ ਤੁਹਾਡੀ ਟੀਮ ਦਿੰਦੀ ਆ, ਯੂਨੋ ਈਵਨ ਨਿਊਜ਼ ਰੀਡਰਸ ਵੀ ਤੁਹਾਡੇ, ਚਾਹੇ ਚੱਲ ਯੂਨੋ ਜੋ ਵੀ ਕੋਈ ਨਿਊਜ਼ ਰੀਡ ਕਰ ਰਿਹਾ ਹੁੰਦਾ, ਇਟ ਇਜ਼ ਸੋ ਪ੍ਰੋਫੈਸ਼ਨਲ ਕਿ ਬਈ ਯੂਨੋ ਜਾਂ ਤਾਂ ਜ਼ੁਬਾਨ ਅੜਦੀ ਆ ਨਾ ਨੌਲੇਜ ਦੀ ਕਮੀ ਹੈ। ਆਈ ਥਿੰਕ ਯੂ ਆਰ ਸੈਟਿੰਗ ਅਪ ਅ ਵੈਰੀ ਗੁੱਡ ਸਟੈਂਡਰਡ, ਐਂਡ ਕੀਪ ਇਟ ਅਪ, ਐਂਡ ਆਈ ਰੀਅਲੀ ਐਪਰੀਸ਼ੀਏਟ ਯੂ ਐਂਡ ਯੋਰ ਟੀਮ।
ਸੋ ਕਾਇੰਡ ਆਫ ਯੂ ਸਰ, ਸੋ ਕਾਇੰਡ ਆਫ ਯੂ ਆਲ ਵਿਦ ਸਪੋਰਟ ਆਫ ਬ੍ਰਦਰਸ ਲਾਈਕ ਯੂ, ਸੋ ਕਾਇੰਡ ਆਫ ਯੂ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਆਲ ਦੀ ਬੈਸਟ। ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਅਮਰਜੀਤ ਜੀ, ਤੁਸੀਂ ਆਉਂਦੇ ਰਹੋ ਅਮਰਜੀਤ ਜੀ, ਗੋ ਅਹੈਡ।
ਮੈਂ ਜਦਵੀਰ ਜੀ ਇਹ ਕਹਿਣਾ ਚਾਹੁੰਦਾ ਵੀ ਜਿੱਦਾਂ ਇਹ ਆਈ ਆ ਬਿਮਾਰੀ,
ਹਾਂਜੀ ਹਾਂਜੀ,
ਹੁਣ ਤੱਕ ਆਪਾਂ ਨੂੰ ਸਾਰਿਆਂ ਨੂੰ ਇਹ ਪਤਾ ਵੀ WHO ਫੇਲੀਅਰ, ਜੋ ਉਹਨਾਂ ਨੂੰ ਸਭ ਤੋਂ ਪਹਿਲ ਕਰਨਾ ਚਾਹੀਦਾ ਸੀ ਜਦੋਂ ਕੀਤਾ ਵੀ ਕੋਈ ਵੀ ਇਹਦੀ ਵੈਸਲੀਨ ਮਿਲੀ, ਸਭ ਤੋਂ ਪਹਿਲ ਆਧਾਰ ਫਰਜ਼ ਹੀ ਬਣਦਾ ਸੀ ਕਿ ਚੰਗੀ ਤਰ੍ਹਾਂ ਕੋਈ ਡਾਇਰੈਕਟ ਕਰਕੇ ਮੂਵੀ ਪੇਸ਼ੀ ਲਈ ਵਰਲਡ ਨੂੰ ਦਿੱਤੀ ਜਾਂਦੀ ਹਰ ਇੱਕ ਤਰ੍ਹਾਂ ਦੀ ਲੈਂਗੁਏਜ ਦੇ ਵਿੱਚ।
ਹਾਂਜੀ, ਤੁਹਾਡੀ ਆਵਾਜ਼ ਨਾ ਪਿੱਛੋਂ, ਤੁਹਾਡੇ ਪਿੱਛੋਂ ਆ ਰਹੀ ਆਵਾਜ਼ ਗਈ, ਅਗਲੀ ਕਾਲ ਦੇ ਪਿੱਛੋਂ ਆ ਰਹੀ ਹੈ। ਬਸ ਰਿਕੁਐਸਟ ਆ ਕਿ ਜੀ ਆਪਣਾ ਫੋਨ ਮਿਊਟ ਕਰ ਲੈਣ ਸਾਡੇ ਅਗਲੇ ਕਾਲਰਸ। ਹਾਂਜੀ, ਗੋ ਅਹੈਡ ਜੀ ਅਮਰਜੀਤ ਸਾਹਿਬ, ਤੁਸੀਂ ਆਪਣੀ ਗੱਲ ਮੁਕੰਮਲ ਕਰੋ।
ਹਾਂਜੀ, ਮੈਂ ਇਹੀ ਕਹਿਣਾ ਚਾਹੁੰਦਾ ਜੀ ਬਈ ਹੁਣ ਨੂੰ ਕੋਈ ਚੰਗੀ ਤਰ੍ਹਾਂ WHO ਵੱਲੋਂ ਕੋਈ ਬਣਾ ਕੇ ਮੂਵੀ ਡਾਇਰੈਕਟ ਚੰਗੀ ਤਰ੍ਹਾਂ ਕਰਕੇ ਵਰਲਡ ਨੂੰ ਇਹ ਦਿੱਤੀ ਹੁੰਦੀ ਵੀ ਤੁਸੀਂ ਪ੍ਰੀ ਪਲਾਸਨ ਸੇਫਟੀ ਰੱਖਣੀ ਕਿਵੇਂ ਆ, ਤੇ ਉਹਦੇ ਵਿੱਚ ਜੇ ਕੋਈ ਇਫੈਕਟ ਹੋ ਗਿਆ ਤਾਂ ਉਹਨੇ ਉਹਦੀ ਜ਼ਿੰਮੇਵਾਰੀ ਕੀ ਆ, ਬਾਕੀ ਫੈਮਿਲੀ ਮੈਂਬਰ ਜੀ ਉਹਨੂੰ ਸੰਭਾਲਣਾ ਕਿਵੇਂ, ਉਹਦੀ ਜ਼ਿੰਮੇਵਾਰੀ ਕੀ ਆ, ਅਸੀਂ ਸਪੈਟ ਹੋਣ ਤੋਂ ਉਹਨੂੰ ਬਚਾਉਣਾ ਕਿਵੇਂ ਆ। ਉਹਨੂੰ ਇਹ ਮੂਵੀ ਆਈ ਜਾਣੀ ਸੀ ਬਹੁਤ ਚਿਰ, ਜੇ ਕਿਸੇ ਆਈ ਹੁੰਦੀ ਵੀ ਸੇਫਟੀ ਦੇ ਪ੍ਰੀਕਾਸ਼ਨ ਤੁਸੀਂ ਲੈਣੇ, ਕਹਿੰਦੇ ਅੱਜ ਦੁਨੀਆ 'ਤੇ ਪਿਕਚਰ ਕੋਈ ਹੋਰ ਹੋਣੀ ਸੀ, ਤੁਸੀਂ ਆਪਦੇ ਵਿਊ ਦਿਓ ਜੀ ਇਸ ਬਾਰੇ।
ਸਰ, WHO ਦੀ ਮੇਰੇ ਬਾਰੇ ਤਾਂ ਇਹੀ ਓਪੀਨੀਅਨ ਹੈ ਕਿ ਵਰਲਡ ਹੈਲਥ ਆਰਗਨਾਈਜੇਸ਼ਨ ਦਾ ਵੱਡਾ ਫੇਲੀਅਰ ਰਿਹਾ ਹੈਗਾ ਇਸ ਸਾਰੇ ਐਪੀਸੋਡ ਦੇ ਵਿੱਚ, ਬਟ ਉਹਨਾਂ ਦੀ ਫੰਡਿੰਗ ਬੰਦ ਕਰਨਾ ਹੱਲ ਨਹੀਂ ਹੋਏਗਾ, ਬਟ ਓਵਰਆਲ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਬੜਾ ਫੇਲੀਅਰ ਉਹਨਾਂ ਦਾ ਰਿਹਾ ਹੈਗਾ ਇਸ ਸਾਰੇ ਐਪੀਸੋਡ ਦੇ ਵਿੱਚ। ਬਾਕੀ ਰਿਵਿਊ ਅੱਗੇ ਕੀਤਾ ਜਾਏਗਾ। ਬਿਲਕੁਲ, ਚਾਈਨਾ ਦੀ ਤਾਰੀਫ ਕਰ ਰਹੇ ਸੀ ਉਹਨਾਂ ਦੇ ਜਿਹੜੇ ਲੀਡਰ ਸੀਗੇ, ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ, ਹਾਂ ਵੀਡੀਓਜ਼ ਉਹਨਾਂ ਨੇ ਜ਼ਰੂਰ ਜਾਰੀ ਕੀਤੀਆਂ, ਬਹੁਤ ਸਾਰੀ ਵੀਡੀਓਜ਼ ਹੈਗੀਆਂ WHO ਦੀਆਂ, ਬਹੁਤ ਸਾਰੀ ਇਨਫੋਰਮੇਸ਼ਨ ਵੀ WHO ਨੇ ਦਿੱਤੀ ਹੈ, ਬਟ ਕਿਆ ਉਹ ਲੋਕਾਂ ਤੱਕ ਉਨੀ ਪਹੁੰਚ ਸਕੀ ਹੈ, ਔਰ ਸਪੈਸ਼ਲੀ ਜਦੋਂ ਚਾਈਨਾ ਦੇ ਵਿੱਚ ਦੇਖੋ ਡਿਸੰਬਰ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਇਸ਼ੂ ਆ ਨਾ ਵੀਡੀਓ ਤੋਂ ਵੀ, ਚਲੋ ਵੀਡੀਓ ਵੀ ਤੁਹਾਡੀ ਗੱਲ ਠੀਕ ਹੈ, ਵੀਡੀਓ ਇੱਕ ਇੰਪੋਰਟੈਂਟ ਇਸ਼ੂ ਹੈ, ਬਟ ਇਹ ਇਸ ਮੁਕਾਮ ਤੱਕ ਆਉਣਾ ਹੀ ਨਹੀਂ ਸੀਗਾ। ਜੇ ਮੈਂ ਦੋ ਜਣਿਆਂ ਦੀ ਬਹੁਤ ਵੱਡੀ ਗਲਤੀ ਕਰਦਾ, ਦੋ ਜਣਿਆਂ ਦੀ, ਇੱਕ ਤੇ ਚਾਈਨਾ ਨੰਬਰ ਵਨ ਜਿਹੜਾ ਇੱਥੇ ਕਲਪਰੇਟ ਹੈ ਉਹ ਚਾਈਨੀਜ਼ ਗਵਰਨਮੈਂਟ ਹੈ। ਵੈਨ ਵੀ ਸੇ ਇਟਸ ਚਾਈਨੀਜ਼ ਗਵਰਨਮੈਂਟ, ਦ ਕਮਿਊਨਿਸਟ ਪਾਰਟੀ ਆਫ ਚਾਈਨਾ, ਚਾਈਨੀਜ਼ ਲੋਕਾਂ ਦੀ ਅਸੀਂ ਗੱਲ ਨਹੀਂ ਕਰ ਰਹੇ। ਚਾਈਨੀਜ਼ ਲੋਕ ਬਹੁਤ ਮਿਹਨਤਕਸ਼ ਨੇ, ਮੈਂ ਬਹੁਤ ਚਾਈਨੀਜ਼ ਲੋਕਾਂ ਨੂੰ ਮਿਲਦਾ, ਬਿਜ਼ਨਸ ਕਰਦਾ, ਦੇ ਗ੍ਰੇਟ ਪੀਪਲ। ਇਹ ਜਿਹੜੀ ਚਾਈਨਾ ਦੀ ਜਿਹੜੀ ਗਵਰਨਮੈਂਟ ਹੈ, ਐਬਸੋਲੂਟਲੀ ਹੋਰੀਬਲ ਰਿਸਪੋਂਸ, ਹੋਰੀਬਲ ਰਿਸਪੋਂਸ ਜਿਹਨੂੰ ਅਸੀਂ ਕਹਿ ਸਕਦੇ ਹਾਂ। ਔਰ ਕਿਆ ਕੈਨੇਡਾ ਜਾਂ ਹੋਰ ਕਈ ਕੰਟਰੀਜ਼ ਇਹਦੇ ਬਾਰੇ ਗੱਲ ਕਰਨਗੀਆਂ? ਦਾ ਆਂਸਰ ਇਜ਼ ਨੋ ਸਰ, ਕਿਸੇ 'ਚ ਹਿੰਮਤ ਨਹੀਂ ਹੈ। ਇਟਲੀ ਦਾ ਸਾਰਾ ਕੁਝ ਉੱਥੋਂ ਚਾਈਨਾ ਤੋਂ ਆ ਰਿਹਾ, ਇੰਗਲੈਂਡ ਦਾ ਸਾਰਾ ਕੁਝ ਚਾਈਨਾ ਤੋਂ ਆ ਰਿਹਾ, ਸਾਡੇ ਕੈਨੇਡਾ ਦੇ ਬੜੇ ਸਾਰੇ ਗਲਵਸ ਚਾਈਨਾ ਤੋਂ ਆ ਰਹੇ ਨੇ। ਔਰ ਚਾਈਨਾ ਦਾ ਤਾਂ ਕੰਮ ਇਸ ਤਰ੍ਹਾਂ ਦੇ, ਵਾਲ ਸਟਰੀਟ, ਨਿਊਯਾਰਕ ਦੇ ਜਰਨਲਿਸਟ ਉਹਨਾਂ ਨੇ ਵੀਜ਼ਾ ਕੈਂਸਲ ਕਰਕੇ ਬਾਹਰ ਕੱਢ ਦਿੱਤਾ ਉਹਨਾਂ ਨੂੰ। ਕਿਆ ਕੱਲ ਨੂੰ ਉਹ ਹੋਰ ਕੁਝ ਕਰਨਗੇ, ਵੀ ਡੋਂਟ ਨੋ, ਬਟ ਬਹੁਤ ਉਹਨਾਂ ਦਾ ਗਲਤ ਰਿਸਪੋਂਸ ਰਿਹਾ। ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਸਭ ਤੋਂ ਵੱਡੀ ਗਲਤੀ ਸਰ ਇਹ ਰਹੀ ਹੈ ਅਮਰਜੀਤ ਸਾਹਿਬ, ਕਿ ਉਹਨਾਂ ਨੇ ਚਾਈਨਾ ਨੂੰ ਉਸ ਵੇਲੇ ਨਹੀਂ ਹੁਕਮ ਦਿੱਤੇ। ਤੁਸੀਂ ਗੱਲ ਦਾ ਜਵਾਬ ਦਿਓ, ਬੀਜਿੰਗ ਦੇ ਵਿੱਚ ਕੋਈ ਕੇਸ ਨਹੀਂ ਹੋ ਰਿਹਾ? ਬੀਜਿੰਗ ਕਿੰਨੀ ਦੂਰ ਆ ਵੁਹਾਨ ਤੋਂ? ਔਰ ਕਿੱਥੇ ਦੁਨੀਆ ਭਰ, ਜਿਹੜਾ ਇਰਾਨ ਔਰ ਇਟਲੀ ਦੇ ਵਿੱਚ ਵੀ ਜਿਹੜਾ ਸਭ ਕੁਝ ਹੋਇਆ, ਵੁਹਾਨ ਤੋਂ ਹੀ ਸਾਰਾ ਕੁਝ ਐਕਸਪੋਰਟ ਹੋਇਆ ਉੱਥੇ। ਮੈਂ ਡਿਟੇਲ ਦੇ ਵਿੱਚ ਜਦੋਂ ਮਰਜ਼ੀ ਇਹਦੀ ਗੱਲ ਕਰ ਦਾਂਗਾ। ਪ੍ਰੋਬਲਮ ਇਹ ਹੈ ਕਿ ਚਾਈਨਾ ਤੋਂ ਪੁੱਛਣ ਵਾਲੇ ਬਹੁਤ ਘੱਟ ਲੋਕ ਨੇ। ਦੇਖਦੇ ਹਾਂ ਇੱਕ ਹੀ ਬੰਦਾ ਸ਼ੇਰ ਬੱਬਰ ਇਸ ਮਾਮਲੇ ਦੇ ਵਿੱਚ। ਵੈਸੇ ਮੈਂ ਕਈ ਚੀਜ਼ਾਂ 'ਚ ਉਹਨਾਂ ਦੀ ਗੱਲ 'ਚ ਐਗਰੀ ਕਰਦਾ, ਕਈਆਂ 'ਚ ਮੈਂ ਬੜਾ ਡਿਸਐਗਰੀ ਵੀ ਕਰਦਾ ਉਹਨਾਂ ਦੇ ਨਾਲ, ਲੇਕਿਨ ਇਸ ਮਾਮਲੇ ਦੇ ਵਿੱਚ ਜੇ ਬੱਬਰ ਸ਼ੇਰ ਕੋਈ ਹੈ ਤਾਂ ਉਹ ਅਮੈਰੀਕਾ ਹੀ ਹੈ। ਔਰ ਅਮੈਰੀਕਾ ਕਰ ਸਕਦਾ ਹੈ, ਔਰ ਅਮੈਰੀਕਾ ਨੂੰ ਇਸ ਵੇਲੇ ਚਾਹੀਦਾ ਹੈ ਚਾਈਨਾ ਨੂੰ ਠਿਕਾਣੇ ਲਗਾ ਦੇਣ, ਦੱਸ ਦੇਣ ਇੱਕ ਵਾਰੀ ਜੇ। ਬਟ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਆਈ ਡੋਂਟ ਨੋ ਉਸ ਲੈਵਲ ਤੱਕ ਅਮੈਰੀਕਾ ਵੀ ਜਾਏਗਾ ਕਿ ਨਹੀਂ ਜਾਏਗਾ। ਇੰਡੀਆ ਨੇ ਵੀ ਨਹੀਂ ਜਾਣਾ, ਇੰਡੀਆ ਦੇ ਵੀ ਬੜੇ ਸਾਰੇ ਇੰਟਰਸਟ ਨੇ ਚਾਈਨਾ ਦੇ ਨਾਲ, ਦਵਾਈਆਂ ਦਵੂਈਆਂ ਕਈ ਉੱਥੋਂ ਆਉਂਦੀਆਂ, ਫੈਕਟਰੀ, ਹੋਰ ਬੜਾ ਸਾਰਾ ਕੰਮ ਹੈ, ਪੈਸਾ ਪੂਸਾ ਵੀ। ਚਾਈਨੀਜ਼ ਪੈਸਾ ਬੜਾ ਲਗਾਉਂਦੇ ਇੰਡੀਆ ਦੇ ਵਿੱਚ, ਚਾਈਨਾ ਪੈਸਾ ਬਹੁਤ ਲਾ ਰਿਹਾ ਇੰਡੀਆ ਦੇ ਵਿੱਚ, ਔਰ 70-80 billion dollars ਦਾ ਬਾਇਲੈਟਰਲ ਟ੍ਰੇਡ ਹੈ। ਸੋ ਇੰਡੀਆ ਨੇ ਵੀ ਥੋੜ੍ਹੇ ਬਹੁਤੇ ਸਵਾਲ ਪੁੱਛਣੇ, ਜ਼ਿਆਦਾ ਨਹੀਂ ਪੁੱਛਣੇ। ਅਮੈਰੀਕਾ ਨੇ ਜਿਹੜਾ ਜ਼ੋਰ ਨਾਲ ਪੁੱਛ ਲੈਣਾ, ਅਤੇ ਪਾਕਿਸਤਾਨ ਨੇ ਤਾਂ ਵੈਸੇ ਹੀ ਤੁਹਾਨੂੰ ਪਤਾ, ਉਹਨੇ ਤਾਂ ਵੈਸੇ ਹੀ ਚਾਈਨਾ ਦੀ ਤਾਰੀਫ ਹੀ ਕਰੀ ਜਾਣੀ ਹੈ। ਜੋ ਚਾਈਨਾ ਕਰੀ ਜਾਵੇ, ਚਾਹੇ 1 million ਮੁਸਲਿਮਸ ਨੂੰ ਮਾਰੇ ਕੁੱਟੇ ਜੋ ਮਰਜ਼ੀ ਕਰੇ, ਪਾਕਿਸਤਾਨ ਨੇ ਕਹਿਣਾ ਸਰ ਯੈਸ ਅਸੀਂ ਤੁਹਾਡੇ ਨਾਲ ਹੈਗੇ ਹਾਂ। ਐਂਡ ਹੋਰ ਕੌਣ ਰਹਿ ਗਿਆ ਬਾਕੀ? ਥੋੜ੍ਹਾ ਬਹੁਤਾ ਪੁੱਛ ਲਏਗਾ, ਇੰਗਲੈਂਡ ਪੁੱਛ ਲਏਗਾ, ਇੰਗਲੈਂਡ ਪੁੱਛ ਲਏਗਾ, ਬਾਕੀ ਕਿਸੇ ਦੀ ਹਿੰਮਤ ਨਹੀਂ ਹੈ ਕਿ ਉਹ ਚਾਈਨਾ ਨੂੰ ਪੁੱਛਣ। ਮੇਰੀ ਸਾਰੀ ਉਮੀਦ ਸਿਰਫ ਅਮੈਰੀਕਾ ਤੋਂ ਆ, ਅਮੈਰੀਕਾ ਹੀ ਇੱਕ ਐਸਾ। ਹਾਂ, ਬ੍ਰਾਜ਼ੀਲ ਨੇ ਬੜਾ ਖੜਕਾਇਆ ਰੀਸੈਂਟਲੀ ਚਾਈਨਾ ਨੂੰ, ਬ੍ਰਾਜ਼ੀਲ ਦੇ ਤਾਂ ਹੈਲਥ ਮਿਨਿਸਟਰ ਨੇ ਚੰਗਾ ਉਹਨਾਂ ਨੇ ਕਿਹਾ, ਬਟ ਬ੍ਰਾਜ਼ੀਲ ਕਰ ਕੁਛ ਨਹੀਂ ਸਕਦਾ ਚਾਈਨਾ ਦਾ। ਜੇ ਕੋਈ ਕੁਛ ਕਰ ਸਕਦਾ ਹੈ, ਜੋ ਬੋਲ ਵੀ ਸਕਦਾ ਔਰ ਕਰ ਵੀ ਸਕਦਾ, ਉਹ ਅਮੈਰੀਕਾ ਆ। ਸੋ ਲੈਟ ਸੀ ਕੀ ਕਰਦੇ ਆ। ਜੁਝਾਰ ਸਿੰਘ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ ਸਰ।
ਹੈਲੋ ਜੁਦਵੀ ਜੀ ਤੇ ਸਵੀਨਾ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜੁਦਵੀ ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਨੋਵਾ ਸਕੋਸ਼ੀਆ ਦੀ ਕਤਲੋਂ ਕਰਦਿਆ, ਇਹ ਬੜੀ ਦੁੱਖ ਭਰੀ ਆ। ਜੁਦਵੀ ਜੀ, ਦੇਖ ਲਓ, ਉਹੀ ਇਨਸਾਨ ਹੁੰਦਾ, ਉਹ ਬੰਦੇ ਕੋਲ ਕੈਰੀਅਰ ਵੀ ਸੀ, ਪ੍ਰੋਪਰਟੀ ਵੀ ਸੀਗੀਆਂ, ਪਰ ਜ਼ਿੰਦਗੀ ਦੀ ਨਿਰਾਸ਼ਤਾ ਸੀ ਤੇ ਉਹਨੂੰ ਇੱਕ ਕਾਤਲ ਬਣਾ ਗਈ। ਪਰ ਸਾਡੇ ਲਈ ਇੰਨਾ ਸੋਚਣ ਵਾਲੀ ਗੱਲ ਆ ਕਿ ਉਹ ਬੰਦਾ ਖੱਟ ਕੇ ਕੀ ਗਿਆ, ਮਤਲਬ ਉਹਦਾ ਐਂਡ ਰਿਜ਼ਲਟ ਕੀ ਨਿਕਲਿਆ, ਤੇ ਇਹ ਇਹ ਜ਼ਰੂਰ ਸਾਨੂੰ ਸੋਚਣਾ ਚਾਹੀਦਾ। ਬਾਕੀ ਜੁਦਵੀਰ ਜੀ, ਤੁਸੀਂ ਹੁਣੇ ਗੱਲ ਕੀਤੀ ਆ ਕਿ ਹਿੰਮਤ ਨਹੀਂ ਹੈ, ਹਨਾ, ਇਹ ਬਹੁਤ ਬਹੁਤ ਵੱਡਾ ਵਰਡ ਆ, ਜਿੱਦਾਂ ਬਹੁਤ ਚੰਗੇ ਟਾਈਮ ਤੇ ਤੁਸੀਂ ਯੂਜ਼ ਕੀਤਾ, ਕਿਉਂਕਿ ਆਪਣੀ ਕਿੰਨੀ ਬਹੁਤ ਸਾਰੇ ਗੱਲਾਂ ਦੇ ਆਪਣੇ ਵਿਚਾਰ ਨਹੀਂ ਮਿਲਦੇ ਹੁੰਦੇ, ਬਹਿਸ ਵੀ, ਬਹਿਸ ਤਾਂ ਨਹੀਂ, ਚਲੋ ਉਹਦੇ ਵਿੱਚੋਂ ਕੁਛ ਨਾ ਕੁਛ ਨਿਕਲਦਾ, ਸੰਵਾਦ ਰੱਖ ਲਈ, ਉਹ ਚੱਲਦਾ ਰਹਿੰਦਾ ਆਪਣਾ। ਪਰ ਮੈਂ ਤੁਹਾਡਾ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਜਿਹੜੀ ਤੁਸੀਂ ਰੋ ਦੀ ਇੰਟਰਫੇਰੈਂਸ ਦੀ ਕਵਰ ਕੀਤੀ ਆ, ਕਿਉਂਕਿ ਮੈਂ ਤੁਹਾਨੂੰ ਇਹਦਾ ਕ੍ਰੈਡਿਟ ਦੇਣਾ ਚਾਹੁੰਦਾ, ਇਹ ਹਰੇਕ ਬੰਦੇ ਨੇ ਨਹੀਂ ਕਰਨੀ ਸੀਗੀ ਜਿੱਦਾਂ, ਕਿਉਂਕਿ ਜਦੋਂ ਹਨਾ ਇਸ ਤਰ੍ਹਾਂ ਦਾ ਮਸਲਾ ਹੁੰਦਾ ਤਾਂ ਬੜੀ ਟਫ ਸਿਚੁਏਸ਼ਨ ਹੁੰਦੀ ਆ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਕਵਰ ਕਰਨਾ, ਕਿਉਂਕਿ ਤੁਸੀਂ ਉਹਨਾਂ ਬੰਦਿਆਂ ਨੂੰ ਵੀ ਮਿਲਣਾ ਹੁੰਦਾ ਤੇ ਉੱਧਰ ਕਮਿਊਨਿਟੀ ਦਾ ਵੀ ਹੁੰਦਾ, ਤੇ ਉੱਧਰ ਤੁਹਾਡੇ ਜਿਹੜੇ ਜਰਨਲਿਜ਼ਮ ਦੇ ਐਥਿਕਸ ਆ ਉਹਨਾਂ ਨੂੰ ਵੀ ਤੁਸੀਂ ਧਿਆਨ ਚ ਰੱਖਦੇ ਆ। ਸੋ ਮੈਂ ਇਹਦੇ ਲਈ ਤੁਹਾਨੂੰ ਕਹੂੰਗਾ ਕਿ ਤੁਸੀਂ ਬੜਾ ਮਤਲਬ ਬਹਾਦਰੀ ਨਾਲ ਇਹ ਖਬਰ ਕਵਰ ਕੀਤੀ ਆ ਔਰ ਪਹਿਲੀਆਂ ਖਬਰਾਂ ਦੇ ਵਿੱਚ ਕਵਰ ਕੀਤੀ ਆ। ਬਾਕੀ ਯੁੱਧ ਵਿੱਚ ਮੈਂ ਸਭ ਤੋਂ ਇਹ ਪੁੱਛਣਾ ਚਾਹੁੰਦਾ ਕਿ ਜਿੱਦਾਂ ਚਲੋ ਜਿਹੜੀਆਂ ਇੰਟੈਲੀਜੈਂਸ ਏਜੰਸੀ ਆ, ਇਹ ਨਾ ਤੁਹਾਡਾ ਉਹਨਾਂ ਤੇ ਕੰਟਰੋਲ ਆ, ਨਾ ਮੇਰਾ, ਨਾ ਹੋਰ ਕਿਸੇ ਦਾ, ਉਹਨਾਂ ਦਾ ਕੰਮ ਹੀ ਇਹ ਆ ਜਿਸ ਤਰ੍ਹਾਂ ਦੀ ਇਹ ਖਬਰ ਆਈ ਆ, ਤੇ ਉਹ ਐਕਚੁਅਲੀ ਉਹਨਾਂ ਦੀ ਹੋਂਦ ਹੀ ਇਸ ਚੀਜ਼ ਲਈ ਨਿਰਭਰ ਕਰਦੀ ਆ ਕਿ ਉਹ ਇਸ ਤਰ੍ਹਾਂ ਦੇ ਕੰਮ ਕਰਨ। ਪਰ ਯੁੱਧ ਵਿੱਚ ਜੀ, ਐਜ ਏ ਡਾਇਸਪੋਰਾ, ਐਜ ਏ ਕੈਨੇਡੀਅਨ ਸਿਟੀਜ਼ਨ, ਜਿਹੜੀ ਸਾਡੀ ਸੋਚਣੀ ਆ ਉਹ ਕ੍ਰਿਟੀਕਲ ਥਿੰਕਿੰਗ ਦੀ ਹੋਣੀ ਚਾਹੀਦੀ ਆ। ਮਤਲਬ ਅਸੀਂ ਜੇ ਕੋਈ ਵੀ ਬੰਦਾ ਸਾਨੂੰ, ਚਾਹੇ ਉਹ ਮੀਡੀਆ ਦਾ ਕੋਈ ਵੀ ਕਹਿ ਰਿਹਾ ਜਾਂ ਮੈਂ, ਈਵਨ ਜੁਝਾਰ ਵੀ ਕੋਈ ਗੱਲ ਕਹਿ ਰਿਹਾ, ਉਹਦੀ ਗੱਲ ਨੂੰ ਉਸੇ ਤਰ੍ਹਾਂ ਨਹੀਂ ਮੰਨਣਾ ਚਾਹੀਦਾ। ਉਹ ਸੋਚਣਾ ਚਾਹੀਦਾ ਵੀ ਇਹ ਬੰਦਾ ਗੱਲ ਕਿਉਂ ਕਹਿ ਰਿਹਾ, ਇਹਦੇ ਪਿੱਛੇ ਮਕਸਦ ਕੀ ਆ, ਕਿਉਂਕਿ ਉਸ ਬੰਦੇ ਤੇ ਚਾਹੇ ਉਹ ਅਲੈਜਲੀ ਆ, ਕਿਉਂਕਿ ਮੇਰਾ ਖਿਆਲ ਅਦਾਲਤ ਨੇ ਉਹਨੂੰ ਬਰੀ ਵੀ ਕਰ ਦਿੱਤਾ, ਉਹ ਤੇ ਇਲਜ਼ਾਮ ਇਹ ਸੀ
ਕਿ ਇਹ ਬੰਦਾ ਵਨ ਸਾਈਡ ਨੈਰੇਟਿਵ ਦੇ ਕੇ ਜਿਹੜਾ ਕੈਨੇਡੀਅਨ ਵੈਲਿਊਜ਼ ਹੈ ਉਹਨਾਂ ਨੂੰ ਅੰਡਰਮਾਈਨ ਕਰਕੇ ਲੋਕਾਂ ਦੀ ਸੋਚ ਚੇਂਜ ਕਰਨੀ ਚਾਹੁੰਦਾ ਸੀ, ਔਰ ਦੂਜਾ ਉੱਤੇ ਇਲਜ਼ਾਮ ਇਹ ਸੀ ਕਿ ਇਹ ਕੈਨੇਡੀਅਨ ਪੋਲੀਟਿਸ਼ਨ ਨਾਲ ਲਿੰਕ ਕਰਕੇ
ਚੈਨਲ ਤੋਂ ਵੀ ਆਉਂਦਾ ਹੀ ਸੀ।
ਹਾਂਜੀ, ਮੇਰੀ ਰਿਕੁਐਸਟ ਆ ਜੀ ਅਗਲੇ ਕਾਲਰਸ ਨੂੰ ਕਿ ਤੁਸੀਂ ਆਪਣਾ ਫੋਨ ਮਿਊਟ ਕਰ ਲਓ ਜੀ, ਪਲੀਜ਼ ਫੋਨ ਮਿਊਟ ਕਰ ਲਓ, ਤੁਹਾਨੂੰ ਆਉਂਦੇ ਪੈ ਰਿਹਾ ਜੀ।
ਕਿੰਨੀ ਕ ਲੋੜ ਆ ਜਿਹੜੀ ਜਦੋਂ ਅਸੀਂ ਖਬਰਾਂ ਨੂੰ ਸੁਣਦੇ ਹਾਂ। ਤੇ ਬਾਕੀ ਜੁਦਵੀਰ ਜੀ, ਮੈਂ ਥੋੜ੍ਹਾ ਜਿਹਾ ਜਿਹੜਾ ਨਾ ਜਿਹੜੀ ਤੁਸੀਂ ਗੱਲ ਕਰਦੇ ਸੀ ਕਿ ਸਾਨੂੰ ਸਿਰਫ ਆਪਣੇ ਤੇ ਕੰਸਨਟ੍ਰੇਟ ਕਰਨਾ ਚਾਹੀਦਾ ਜਾਂ ਬਾਹਰ ਵੀ, ਸਾਨੂੰ ਮੇਰੇ ਖਿਆਲ ਸਾਡੀ ਜਿਹੜੀ ਨਿੱਜੀ ਲਾਈਫ, ਇਹਦੇ ਦੋ ਪੱਖ ਆ, ਕਿਉਂਕਿ ਜਿਹੜੇ ਸਾਡੀ ਨਿੱਜੀ ਲਾਈਫ ਆ, ਸਾਨੂੰ ਜਦੋਂ ਅਸੀਂ ਨਿੱਜੀ ਅਟੈਕ ਕਰਦੇ ਹਾਂ ਕਿਸੇ ਦੇ ਉੱਤੇ, ਜਿਸ ਤਰ੍ਹਾਂ ਸਾਡੀਆਂ ਫੈਮਿਲੀ ਪ੍ਰੋਬਲਮ ਹੁੰਦੀਆਂ ਜਾਂ ਸਾਨੂੰ ਕੋਈ ਜਾਣਨ ਵਾਲੇ ਆ, ਉੱਥੇ ਸਾਨੂੰ ਬਿਲਕੁਲ ਆਪਣੇ ਤੇ ਕਰਨਾ, ਆਪਣੇ ਤੇ ਫੋਕਸ ਕਰਨਾ ਚਾਹੀਦਾ। ਪਰ ਜਿਹੜੇ ਜਿਹੜੇ ਸਮੁੱਚੇ ਸਮਾਜ ਨਾਲ ਜੁੜੇ ਹੋਏ ਵਿਸ਼ੇ ਆ, ਜਿਸ ਤਰ੍ਹਾਂ ਆਹ ਵੀ ਵਿਸ਼ਾ ਹੈ, ਉਹਦੇ ਉੱਤੇ ਸਾਨੂੰ ਆਪਣਾ ਪੱਖ ਜ਼ਰੂਰ ਰੱਖਣਾ ਚਾਹੀਦਾ, ਕਿਉਂਕਿ ਜੇ ਬਾਬਾ ਨਾਨਕ ਇਸ ਤਰ੍ਹਾਂ ਨਾ ਕਰਦਾ ਤਾਂ ਉਹ ਫਿਰ ਉਹ ਇੱਕ ਵਪਾਰੀ ਦਾ ਪੁੱਤਰ ਸੀਗਾ, ਉਹ ਜੇ ਉਹ ਆਪਣੀ ਸੋਚ ਆਪਣੇ ਤਕਰੇ ਰੱਖਦਾ, ਉਹ ਆਰਾਮ ਨਾਲ ਆਪਣਾ ਵਪਾਰ ਚਲਾਉਂਦਾ ਤੇ ਇਸ ਦੁਨੀਆਂ ਤੋਂ ਚਲੇ ਜਾਂਦਾ। ਉਹ ਉਹਨੂੰ ਛੱਡ ਕੇ ਉਹ ਥੋੜਾ ਜਿਹਾ ਮੇਰਾ ਖਿਆਲ ਬਾਹਰ ਲੋਕਾਂ ਤੇ ਕਮੈਂਟ ਵੀ ਕਰਦਾ ਰਿਹਾ। ਮੇਰਾ ਖਿਆਲ ਇਹ ਡਿਪੈਂਡ ਕਰਦਾ ਕਿ ਸਿਚੁਏਸ਼ਨ ਕਿਸ ਤਰ੍ਹਾਂ ਦੀ ਆ। ਬਾਅਦ ਵੇਲੇ ਸਾਡੇ ਨਿੱਜੀ ਦੁਸ਼ਮਣੀਆਂ ਹੁੰਦੀਆਂ, ਅਸੀਂ ਉੱਥੇ ਬਹੁਤ ਧਿਆਨ ਦਿੰਦੇ ਰਹਿੰਦੇ ਹਾਂ, ਉਹ ਗੱਲ ਗਲਤ ਆ, ਉਸ ਤਾਂ ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਜਿੱਥੇ ਸਮਾਜ ਦਾ ਪੱਖ ਹੋਵੇ ਉੱਥੇ ਕਮੈਂਟ ਕਰਨ ਤੋਂ ਵੀ ਝੁਕਣਾ ਨਹੀਂ ਚਾਹੀਦਾ। ਬਾਕੀ ਥੈਂਕ ਯੂ ਸੋ ਮਚ, ਮੈਂ ਫਿਰ ਤੁਹਾਨੂੰ ਬੜਿਆ ਇਹਦੇ ਲਈ ਬਰੇਵਰੀ ਤੁਹਾਡੀ ਕਹੂੰਗਾ ਕਿ ਤੁਸੀਂ ਇਹਨੂੰ ਕਵਰ ਕੀਤਾ ਖਬਰ ਨੂੰ ਜੀ। ਥੈਂਕ ਯੂ,
ਥੈਂਕ ਯੂ ਜੁਝਾਰ ਜੀ। ਪਹਿਲੀ ਚੀਜ਼ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਫੋਰ ਆਲ ਦਾ ਕਾਇੰਡ ਵਰਡਸ। ਬਾਕੀ ਮੈਂ ਬਸ ਇੰਨੀ ਹੀ ਗੱਲ ਕਹਾਂਗਾ ਕਿ ਜਰਨਲਿਜ਼ਮ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ ਕਿ ਤੁਸੀਂ ਜਦੋਂ ਕਿਸੇ ਤੋਂ ਕੋਈ, ਉਹ ਕਹਿੰਦੇ ਨਾ ਕਹੂ ਸੇ ਦੋਸਤੀ ਨਾ ਕਹੂ ਸੇ ਵੈਰ, ਨਾ ਕਹੂ ਸੇ ਦੋਸਤੀ ਨਾ ਕਹੂ ਸੇ ਵੈਰ, ਉਹ ਤੁਸੀਂ ਫਿਲੋਸਫੀ ਬਿਲਕੁਲ ਅਡੋਪਟ ਕਰਕੇ ਰੱਖਣੀ ਹੈਗੀ ਆ ਜਦ ਤੁਸੀਂ ਜਰਨਲਿਜ਼ਮ ਵਿੱਚ ਹੈਗੇ ਹੋ। ਸੋ ਚਾਈਨਾ ਦੀ ਜੇ ਕੋਈ ਚੰਗੀ ਚੀਜ਼ ਆ ਤਾਂ ਉਹਨੂੰ ਚੰਗਾ ਕਹਿਣਾ, ਅਤੇ ਜੇ ਮਾੜੀ ਚੀਜ਼ ਆ ਮਾੜਾ ਕਹਿਣਾ। ਫਿਰ ਇਸ ਚੀਜ਼ ਤੋਂ ਫਿਕਰ ਨਹੀਂ ਕਰਨੀ ਵੀ ਕੱਲ੍ਹ ਨੂੰ ਚਾਈਨਾ ਦਾ ਵੀਜ਼ਾ ਨਾ ਰਿਜੈਕਟ ਹੋ ਜਾਵੇ, ਕਦੇ ਘੁੰਮਣ ਫਿਰਨ ਜਾਣਾ ਜਾਂ ਕਿਤੇ ਟਰਬਲ ਨਾ ਜਾਵੇ ਮੈਨੂੰ, ਉਹ ਫਿਰ ਆਉਂਦੀ ਆ ਤਾਂ ਫਿਰ ਆਈ ਜਾਵੇ। ਅਤੇ ਜਦੋਂ ਉਹ ਗੱਲ ਚਾਈਨਾ 'ਤੇ ਲਾਗੂ ਹੈ ਤਾਂ ਫਿਰ ਉਹ ਗੱਲ ਇੰਡੀਆ 'ਤੇ ਵੀ ਲਾਗੂ ਹੈ, ਉਹ ਗੱਲ ਇੰਡੀਆ 'ਤੇ ਵੀ ਲਾਗੂ ਹੈ। ਇਹ ਜਿਹੜੀ ਖਬਰ ਹੈ ਬਹੁਤ ਇੰਪੋਰਟੈਂਟ ਖਬਰ ਹੈ, ਔਰ ਇਹਨੂੰ ਬਹੁਤ ਤੁਹਾਡਾ ਧੰਨਵਾਦ, ਤੁਸੀਂ ਕਹਿੰਦੇ ਹੋ ਬਹਾਦਰੀ ਨਾਲ ਕਰੋ, ਇਹ ਤਾਂ ਕਵਰ ਕਰਨੀ ਪੈਣੀ ਹੈ। ਔਰ ਮੈਂ ਇੱਕ ਗੱਲ ਇੰਨੀ ਗੱਲ ਜ਼ਰੂਰ ਕਰ ਦੇਵਾਂ ਕਿ ਜਿਸ ਦਿਨ ਤੁਸੀਂ ਕੋਈ ਖਬਰ ਕਵਰ ਕਰਨ ਤੋਂ ਝਿਜਕ ਗਏ, ਤੁਸੀਂ ਉਹਦੇ ਤੋਂ ਡਰ ਗਏ, ਉਹ ਫਿਰ ਉੱਦਣ ਫਿਰ ਜਰਨਲਿਜ਼ਮ ਨਹੀਂ ਚੱਲਦੀ। ਹਾਂ, ਇਹਦੇ 'ਚ ਕੀ ਹੈ ਕਿ ਇੱਕ ਖਬਰ ਜਿਹਨੇ ਖਬਰ ਕਵਰ ਕੀਤੀ ਆ, ਮੇਰਾ ਮੈਂ ਉਹਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ। ਐਜ਼ ਅ ਮੈਟਰ ਆਫ ਫੈਕਟ ਅਸੀਂ ਇਹਨੂੰ ਅਵਾਰਡ ਦਿੱਤਾ ਸੀ ਇਸ ਪੱਤਰਕਾਰ ਨੂੰ, ਸਟੂਅਰਟ ਬੈਲ ਨੂੰ। ਮੈਂ ਇਹਨੂੰ ਇਹਦੀ ਵਾਈਫ ਨੂੰ ਅਸੀਂ ਬੁਲਾ ਕੇ ਅਸੀਂ ਓਨਰ ਕੀਤਾ ਸੀ ਇਹਨੂੰ, ਸਟੂਅਰਟ ਬੈਲ ਨੂੰ, ਜਿਹਨੇ ਖਬਰ ਸਾਰੀ ਕੱਢੀ ਆ, ਜਿਹਨੇ ਖਬਰ ਕੱਢੀ ਹੈ ਨਾ ਸਾਰੀ ਦੀ ਸਾਰੀ ਖਬਰ ਲਗਾਈ ਆ, ਇਹਨੂੰ ਅਸੀਂ ਓਨਰ ਕੀਤਾ ਸੀਗਾ ਇੱਥੇ ਸਟੂਅਰਟ ਬੈਲ ਨੂੰ, ਔਰ ਮੈਨੂੰ ਪਰਸਨਲੀ ਮਿਲ ਅਵਾਰਡ ਓਨਰ ਕਰਨ ਤੋਂ ਪਹਿਲਾਂ ਵੀ ਇਹਨੂੰ ਮਿਲ ਚੁੱਕਾ ਹੈਗਾ, ਇੰਨਾ ਗੱਲਬਾਤ ਕਰਦਾ ਰਿਹਾ। ਔਰ ਟੈਰਰਿਜ਼ਮ ਦੇ ਵਿੱਚ ਐਕਸਪਰਟ ਆ, ਇਸ ਬੰਦੇ ਨੇ ਕਿਤਾਬਾਂ ਵੀ ਲਿਖੀਆਂ, ਤੁਸੀਂ ਇਹਦੀ ਪ੍ਰੋਫਾਈਲ ਜੇ ਪੜ੍ਹੋ, ਅਸੀਂ ਜਦੋਂ ਇਹਨੂੰ ਓਨਰ ਕੀਤਾ ਸੀ ਸਟੂਅਰਟ ਬੈਲ ਨੂੰ, ਇਹਦੀ ਪ੍ਰੋਫਾਈਲ ਤੁਸੀਂ ਪੜ੍ਹੋ। ਮੈਂ ਫਿਰ ਕਿਸ ਦਿਨ ਜ਼ਿਕਰ ਕਰਾਂਗਾ ਕਿ ਕੌਣ ਆ ਸਟੂਅਰਟ ਬੈਲ ਔਰ ਕੀ ਹੈ ਕਿਤਾਬਾਂ ਇਹਨੇ ਲਿਖੀਆਂ। ਕਮਾਲ ਦਾ ਪੱਤਰਕਾਰ ਹੈ, ਅਫਗਾਨਿਸਤਾਨ ਦੇ ਵਿੱਚ ਜਾ ਕੇ ਇਸ ਬੰਦੇ ਨੇ ਰਿਪੋਰਟਿੰਗ ਕੀਤੀ ਹੈਗੀ ਹੈ, ਔਰ ਇਹਦੀ ਟੈਰਰਿਜ਼ਮ 'ਤੇ ਇਹਦੀ ਮੇਰਾ ਮੰਨਣਾ ਹੈ ਕਿ ਬਹੁਤ ਸਾਰੇ ਐਕਸਪਰਟ ਨੇ ਇਹਨਾਂ ਚੀਜ਼ਾਂ ਦੇ ਵਿੱਚ ਕਿ ਇੰਟੈਲੀਜੈਂਸ ਏਜੰਸੀਜ਼ ਕਿੱਦਾਂ ਕੰਮ ਕਰਦੀਆਂ ਨੇ ਜਾਂ ਟੈਰਰਿਜ਼ਮ ਕਿੱਦਾਂ ਓਪਰੇਟ ਹੁੰਦਾ ਹੈ। ਜਿੱਦਾਂ ਕਿਮ ਬੋਲਨ ਆ, ਉਹਨੇ ਵੈਂਕੂਵਰ ਦੇ ਵਿੱਚ ਜਿਹੜੇ ਗੈਂਗਸ ਓਪਰੇਟ ਕਰਦੇ ਨੇ, ਉਹਨੇ ਬਹੁਤ ਐਕਸਪਰਟੀਜ਼ ਹਾਸਲ ਕੀਤੀ ਹੈ। ਇੱਕ ਅਦਾਲਤ ਦੇ ਵਿੱਚ ਇੱਕ ਵਾਰੀ ਕੇਸ ਚੱਲਦਾ ਸੀ, ਅਤੇ ਉੱਥੇ ਉਹ ਕੇਸ 'ਚ ਉਹਨਾਂ ਨੇ ਕਿਹਾ ਕਿ ਜੀ, ਉੱਥੇ ਕੇਸ 'ਚ ਪਤਾ ਲੱਗਾ ਕਿ ਉਹ ਕਿਮ ਬੋਲਨ ਦਾ ਕਤਲ ਕਰਨ ਦੀ ਪਲੈਨਿੰਗ ਬਣਾ ਰਹੇ ਸੀਗੇ, ਠੀਕ ਹੈ। ਇਸੇ ਤਰ੍ਹਾਂ ਇਹ ਜਿਹੜਾ ਹੈ ਆਪਣਾ ਸਟੂਅਰਟ ਬੈਲ ਹੈਗਾ, ਇਹਦੀ ਬਹੁਤ ਰਿਸਰਚ ਹੈਗੀ ਹੈ, ਕੋਲ ਟੈਰਰ ਨੇ ਕਿਤਾਬ ਲਿਖੀ, ਹੋਰ ਬੜਾ ਕੁਛ ਇਹਨੇ ਕੀਤਾ। ਔਰ ਅਸੀਂ ਲੋਕ ਤਾਂ ਇੱਥੋਂ ਗੱਲਾਂ ਹੀ ਕਰਦੇ ਰਹਿੰਦੇ ਹਾਂ ਨਾ, ਸਾਡੇ ਕਈ ਕੈਨੇਡੀਅਨ ਪੱਤਰਕਾਰ ਐਸੇ ਹੈਗੇ ਨੇ ਜਿਨ੍ਹਾਂ ਦੇ ਸ਼ਾਇਦ ਕਈਆਂ ਨੂੰ ਨਾਮ ਵੀ ਨਾ ਪਤਾ ਹੋਣ। ਟੈਰੀ ਗਲੇਵਨ ਐਕਟ, ਠੀਕ ਹੈ, ਉਹ ਬੰਦਾ ਜਦੋਂ ਉੱਥੇ ਗੋਲੀਆਂ ਚੱਲਦੀਆਂ ਸੀ ਪੰਜਾਬ ਦੇ ਵਿੱਚ, ਉਦੋਂ ਜਾ ਕੇ ਪੰਜਾਬ ਤੋਂ ਰਿਪੋਰਟਿੰਗ ਕਰਕੇ ਪੰਜਾਬ ਦੇ ਵਿੱਚ ਉਹਨਾਂ ਨੇ ਉਸ ਦੌਰ ਦੇ ਵਿੱਚ ਇੰਟਰਵਿਊਜ਼ ਕੀਤੇ ਨੇ। ਅਸੀਂ ਤਾਂ ਇੱਥੇ ਗੱਲਾਂ ਕਰਦੇ ਨੇ ਜੀ, ਜਰਨੈਲ ਸਿੰਘ ਭਿੰਡਰਾ ਵਾਲੇ ਹੁਣ ਇੱਦਾਂ ਕਹਿੰਦੇ ਸੀਗੇ, ਆਦੀ ਟੇਪ ਸੁਣ ਲਈ, ਉਹ ਟੇਪ ਨਹੀਂ ਸੁਣ ਕੇ ਉਹਨਾਂ ਨੇ ਰਿਪੋਰਟਿੰਗ ਕੀਤੀ, ਉੱਥੇ ਗਰਾਊਂਡ 'ਤੇ ਮੌਜੂਦ ਸੀਗੇ, ਉੱਥੇ ਜਾ ਕੇ ਉਹਨਾਂ ਨੇ ਰਿਪੋਰਟਿੰਗ ਕੀਤੀ, ਸਭ ਕੁਝ ਕੀਤੀ। ਸੋ ਇਹ ਸਟੂਅਰਟ ਬੈਲ, ਇਹ ਸਾਰੇ ਲੋਕ ਉਹ ਸਾਰੇ ਵਿੱਚ ਹੈਗੇ ਨੇ। ਹਾਂ, ਹੁਣ ਕੀ ਹੁੰਦਾ ਕੀ ਹੈ ਕਿ ਜਦੋਂ ਕਿਸੇ ਵੀ ਪੱਤਰਕਾਰ ਨੇ, ਇਹ ਵੀ ਇੱਕ ਬੜੀ ਇੰਪੋਰਟੈਂਟ ਚੀਜ਼ ਹੈ, ਕਿਸੇ ਵੀ ਪੱਤਰਕਾਰ ਨੇ ਕੋਈ ਨਿਊਜ਼ ਸਟੋਰੀ ਕੀਤੀ ਹੈ, ਤੁਹਾਡੇ ਲਈ ਇਹ ਬੜਾ ਜ਼ਰੂਰੀ ਹੁੰਦਾ ਹੈ ਕਿ ਉਹਦੀ ਇਨਵੈਸਟੀਗੇਟਿਵ ਰਿਪੋਰਟ ਹੈ। ਹੁਣ ਜੇ ਅਸੀਂ ਵੀ ਐਲਾਨ ਕਰ ਦਈਏ ਕਿ ਇੱਦਾਂ ਹੋ ਗਿਆ ਜੀ, ਇੱਦਾਂ ਹੋ ਗਿਆ, ਉਹਨੇ ਤਾਂ ਪਹਿਲਾਂ ਹੀ ਜਿਹੜੇ ਇੰਡੀਅਨ ਜਰਨਲਿਸਟ 'ਤੇ ਇਹ ਐਲੀਗੇਸ਼ਨ ਲਗਾਏ ਗਏ ਸੀਗੇ ਕੈਨੇਡਾ ਦੀ ਇੰਟੈਲੀਜੈਂਸ ਏਜੰਸੀ ਵੱਲੋਂ, ਹੁਣ ਵੀ ਬੜਾ ਇੰਟਰਸਟਿੰਗ ਪਾਰਟ ਹੈ ਕੈਨੇਡਾ ਦੀ ਇੰਟੈਲੀਜੈਂਸ ਏਜੰਸੀ ਵੱਲੋਂ ਐਲੀਗੇਸ਼ਨਸ ਲਗਾਏ ਗਏ ਸੀਗੇ ਇੱਕ ਇੰਡੀਅਨ ਜਰਨਲਿਸਟ ਦੇ ਉੱਤੇ ਕਿ ਜੀ ਇਸ ਬੰਦੇ ਨੇ ਇੰਡੀਅਨ ਦੋ ਇੰਟੈਲੀਜੈਂਸ ਏਜੰਸੀ ਇੱਕ ਰੋ ਤੇ ਇੱਕ ਆਈਬੀ ਇਹਦੇ ਨਾਲ ਇਹ ਮਿਲਦਾ ਜੁਲਦਾ ਰਿਹਾ ਤੇ ਲੱਗਦਾ ਹੈ ਕਿ ਕੁਛ ਨਾ ਕੁਛ ਇਹਨੇ ਕੁਛ ਇੱਥੇ ਕਰਨਾ ਸੀਗਾ ਕੈਨੇਡਾ ਦੇ ਵਿੱਚ ਉਹਨਾਂ ਕੋਲ ਵੀ ਸਬੂਤ ਤਾਂ ਨਹੀਂ ਹੈ ਵੀ ਕੁਛ ਹੋਇਆ ਕਿ ਨਹੀਂ ਹੋਇਆ ਇਸੇ ਕਾਰਨ ਅਦਾਲਤ ਦੇ ਵਿੱਚੋਂ ਜਿਹੜਾ ਕੇਸ ਖਾਰਿਜ ਹੋ ਗਿਆ ਉਹ ਤੋਂ ਅਦਾਲਤ 'ਚੋਂ ਉਹਨਾਂ ਨੇ ਕੇਸ ਖਾਰਿਜ ਕਰ ਦਿੱਤਾ ਅਤੇ ਉਹਨਾਂ ਨੇ ਨਵਾਂ ਬੰਦਾ ਵੀ ਉਹਦੀ ਦੁਬਾਰਾ ਕਹਿਤਾ ਵੀ ਠੀਕ ਹੈ ਜੀ ਤੁਸੀਂ ਦੁਬਾਰਾ ਤੋਂ ਇਹਨੂੰ ਚੈੱਕ ਕਰੋ ਇਸ ਲਈ ਕੀਤਾ ਲੇਕਿਨ ਜਿਹੜਾ ਐਲੀਗੇਸ਼ਨ ਸੀਗਾ ਉਹ ਇਹ ਸੀਗਾ ਕਿ ਇਹ ਬੰਦਾ ਭਾਈ ਸਾਹਿਬ ਇੰਨੀ ਵਾਰ ਮਿਲਿਆ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਨੂੰ ਰੋ ਨੂੰ ਮਿਲਿਆ ਔਰ ਆਈ ਬੀ ਨੂੰ ਮਿਲਿਆ ਉਹ ਬੰਦਾ ਮੰਨਿਆ ਵੀ ਹੈ ਕਿ ਇੰਨੀ ਵਾਰ ਮਿਲਿਆ ਅਤੇ ਉਹਦੇ 'ਤੇ ਉਹਨਾਂ ਨੇ ਐਸਪਨਾਜ ਦਾ ਜਿਹੜਾ ਕੇਸ ਹੈ ਜਿਹੜਾ ਮਾਮਲਾ ਬਣਾਇਆ ਔਰ ਉਹਦੇ ਆਧਾਰ ਦੇ ਉੱਤੇ ਇਹ ਮਾਮਲਾ ਹੈਗਾ 2009 ਤੋਂ ਲੈ ਕੇ 2015 ਦੇ ਵਿੱਚ ਦਾ ਔਰ ਉਹਦੇ ਆਧਾਰ ਦੇ ਉੱਤੇ ਉਹਨਾਂ ਨੇ ਕਿਹਾ ਹੈ ਕਿ ਇਹ ਬੰਦਾ ਕੈਨੇਡਾ ਦੇ ਵਿੱਚ ਐਂਟਰ ਨਹੀਂ ਕਰ ਸਕਦਾ ਇਨਐਡਮਿਸਿਬਲ ਆ ਇਸ ਗਰਾਊਂਡ ਦੇ ਉੱਤੇ ਕਿ ਐਸਪਨਾਜ ਇਸ ਕਰਕੇ ਬੰਦੇ ਨੂੰ ਇੱਥੇ ਨਹੀਂ ਲਿਆਂਦਾ ਜਾ ਸਕਦਾ ਅੱਛਾ ਹੁਣ ਕੀ ਹੈ ਕਿ ਇਹ ਜਦੋਂ ਆ ਗਈ ਨਿਊਜ਼ ਆ ਗਈ ਹੁਣ ਜਦ ਤੁਸੀਂ ਵੀ ਜਾਰੀ ਕਰ ਦਿਓ ਖਬਰ ਕਿ ਜੀ ਹਾਂਜੀ ਅਸੀਂ ਵਾਈ ਮੀਡੀਆ ਦੇ ਪਲੈਟਫਾਰਮ 'ਤੇ ਜਾਰੀ ਕਰ ਦਈਏ ਕਿਉਂਕਿ ਇੱਕ ਹੋਰ ਪੱਤਰਕਾਰ ਚਾਹੇ ਉਹ ਪੱਤਰਕਾਰ ਨੂੰ ਮੈਂ ਜਾਣਦਾ ਚਾਹੇ ਮੈਂ ਉਹਨੂੰ ਫੋਨ ਕਰਕੇ 10 ਚੀਜ਼ਾਂ ਪੁੱਛ ਸਕਦਾ ਹੈ ਠੀਕ ਹੈ ਲੇਕਿਨ ਇਹ ਹਰ ਪੱਤਰਕਾਰ ਦਾ ਫਰਜ਼ ਬਣਦਾ ਕਿ ਆਪਣੀ ਇਨਵੈਸਟੀਗੇਸ਼ਨ ਕਰੋ ਹੁਣ ਮੈਂ ਕੋਡ ਡਾਕੂਮੈਂਟ ਸਾਰਾ ਸਟੱਡੀ ਕੀਤਾ ਇਹ ਖਬਰ ਜਾਰੀ ਕਰਨ ਤੋਂ ਪਹਿਲਾਂ ਮੈਂ ਕੋਡ ਡਾਕੂਮੈਂਟ ਸਾਰਾ ਸਟੱਡੀ ਕੀਤਾ ਕਿ ਕੋਡ ਡਾਕੂਮੈਂਟ ਕੀ ਕਹਿੰਦੇ ਨੇ ਮੈਂ ਪੱਤਰਕਾਰ ਤੇ ਨਹੀਂ ਚਾਹੇ ਪੱਤਰਕਾਰ ਮੇਰਾ ਦੋਸਤ ਹੋਵੇ ਮੈਂ ਨਹੀਂ ਉੱਤੇ ਰਿਲਾਈ ਕਰ ਸਕਦਾ ਆਈ ਕੈਨੋਟ ਰਿਲਾਈ ਇਨ ਦਾ ਸੈਂਸ ਆਈ ਟਰੱਸਟ ਦੈਟ ਜਰਨਲਿਸਟ ਔਰ ਮੈਂ ਉਹਦੀ ਇੰਟੈਗਰਿਟੀ ਬੜੀ ਸਟਰੋਂਗ ਹੈ ਲੇਕਿਨ ਮੈਂ ਰਿਲਾਈ ਨਹੀਂ ਕਰ ਸਕਦਾ ਉਹਦੇ 'ਤੇ ਕਿ ਜੀ ਉਹਨੇ ਕਹਿਤਾ ਤੇ ਮੈਂ ਵੀ ਕਹਿ ਦਿੱਤਾ ਨੋ ਦੁਨੀਆ ਦਾ ਸਭ ਤੋਂ ਬਿਹਤਰੀਨ ਪੱਤਰਕਾਰ ਨਿਊਯਾਰਕ ਟਾਈਮਸ ਦੇ ਵਿੱਚ ਕੋਈ ਖਬਰ ਛਾਪ ਦੇ ਤੇ ਮੈਂ ਵੀ ਕਹਿ ਦਵਾਂ ਜੀ ਹਾਂਜੀ ਇਹ ਖਬਰ ਸੱਚ ਹੈ ਨੋ ਸਪੈਸ਼ਲੀ ਜਦੋਂ ਉਹ ਖਬਰ ਇਸ ਤਰੀਕੇ ਦੀ ਹੋਵੇ ਉਹ ਫਿਰ ਮੈਨੂੰ ਨਿਊਯਾਰਕ ਦੀ ਅਦਾਲਤ ਦੇ ਡਾਕੂਮੈਂਟ ਪਹਿਲਾਂ ਆਪ ਪੜ੍ਹਨੇ ਪੈਣਗੇ ਕਿ ਕੋਰਟ ਕੇਸ ਕੀ ਹੋਇਆ ਡਾਕੂਮੈਂਟ ਕੀ ਹੋਇਆ ਉਹਨੂੰ ਸਾਰਾ ਸਮਝਣਾ ਪਏਗਾ ਔਰ ਫਿਰ ਖਬਰ ਕਵਰ ਕਰਨੀ ਹੁਣ ਮੈਂ ਡਾਕੂਮੈਂਟ ਸਾਰੇ ਪੜ੍ਹੇ ਆ ਮੈਂ ਕੋਰਟ ਦੇ ਡਾਕੂਮੈਂਟ ਪੜ੍ਹੇ ਆ ਸਟੱਡੀ ਕੀਤਾ ਵੀ ਕੋਰਟ 'ਚ ਕੀ ਕੁਛ ਹੋਇਆ ਬਚਾਵ ਪੱਖ ਦਾ ਵਕੀਲ ਕਿਹੜਾ ਸੀਗਾ ਉਹਦਾ ਪੱਤਰਕਾਰ ਦੇ ਵਕੀਲ ਦੀ ਲੋਅ ਫਰਮ ਇੱਥੇ ਟੋਰੋਂਟੋ ਹੈ ਕੱਲ੍ਹ ਨੂੰ ਉਹ ਇੱਥੇ ਟੋਰੋਂਟੋ ਲੋਅ ਫਰਮ ਹੈ ਕੱਲ੍ਹ ਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਹੁਣ ਕਈ ਬੰਦੇ ਕੀ ਕਰਦੇ ਆ ਜੀ ਚੱਕ ਕੇ ਉਹਨੂੰ ਅਨਾਊਂਸ ਕਰ ਦਿੱਤਾ ਉਹਨੂੰ ਸ਼ੇਅਰ ਕਰ ਦਿੱਤਾ ਤੁਸੀਂ ਫੇਸਬੁੱਕ 'ਤੇ ਲਾਈਕ ਵੀ ਕਰ ਦਿੱਤਾ ਕੱਲ੍ਹ ਨੂੰ ਤੁਹਾਡੇ ਲਈ ਵੀ ਕੁਸ਼ਚਨ ਹੈ ਤੁਸੀਂ ਵਟਸਐਪ 'ਤੇ ਸ਼ੇਅਰ ਕਰ ਦਿੱਤਾ ਤੁਹਾਡੇ ਲਈ ਵੀ ਕੁਸ਼ਚਨ ਹੈ ਕਿ ਭਾਈ ਉਹਦੇ ਇੱਥੇ ਲੋਅਰ ਬੈਠੇ ਨੇ ਉਹਨੇ ਕੈਨੇਡਾ ਦੀ ਸਰਕਾਰ ਨੂੰ ਸੂ ਕੀਤਾ ਇੱਕ ਮਾਮਲਾ ਬਾਹਰ ਕਿੱਦਾਂ ਆਇਆ ਉਸ ਬੰਦੇ ਦੇ ਵਕੀਲ ਨੇ ਜਿਹੜੀ ਉਹਦੀ ਲੋਅ ਫਰਮ ਇੱਥੇ ਟੋਰੋਂਟੋ ਦੇ ਵਿੱਚ ਉਹਨਾਂ ਨੇ ਕੈਨੇਡਾ ਦੀ ਸਰਕਾਰ ਨੂੰ ਸੂ ਕਰ ਦਿੱਤਾ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਸੂ ਕੀਤਾ ਉਹਨੇ ਕੇਸ ਕੀਤਾ ਤਾਂ ਇਹ ਮਾਮਲਾ ਸਾਰਾ ਬਾਹਰ ਆਇਆ ਹੁਣ ਕੱਲ੍ਹ ਨੂੰ ਜੇ ਕੋਈ ਬਿਨਾਂ ਅਸੀਂ ਇਨਵੈਸਟੀਗੇਸ਼ਨ ਕੀਤੇ ਅਸੀਂ ਵੀ ਖਬਰ ਜਾਰੀ ਕਰ ਦਈਏ ਤੇ ਕੱਲ੍ਹ ਨੂੰ ਉਹਦੇ ਵਕੀਲ ਸਾਨੂੰ ਵੀ ਨੋਟਿਸ ਭੇਜ ਦੇਣਗੇ ਕਿ ਹਾਂਜੀ ਭਾਈ ਸਾਹਿਬ ਤੁਸੀਂ ਮੈਂ ਇਹ ਪਲੀ ਨਹੀਂ ਦੇ ਸਕਦਾ ਕਿ ਭਾਅ ਜੀ ਇਹ ਖਬਰ ਟੋਰੋਂਟੋ ਸਟਾਰ 'ਚ ਆਈ ਸੀ ਭਾਅ ਜੀ ਇਹ ਖਬਰ ਗਲੋਬਲ ਨਿਊਜ਼ 'ਚ ਆਈ ਸੀ ਉਹਨੇ ਕਿਹਾ ਉਹ ਅਸੀਂ ਉਹਨਾਂ ਨੂੰ ਵੱਖਰੀ ਚਿੱਠੀ ਭੇਜਾਂਗੇ ਤੂੰ ਆ ਜਾ ਪਹਿਲਾਂ ਇੱਥੇ ਤੂੰ ਕਿੱਦਾਂ ਖਬਰ ਜਾਰੀ ਕੀਤੀ ਚਾਹੇ ਹੁਣ ਅਸੀਂ ਕਈ ਵਾਰ ਕਹਿੰਦੇ ਜੀ ਮੈਂ ਤੇ ਉਹ ਖਬਰ ਜੀ ਵਟਸਐਪ 'ਤੇ ਮੂਹਰੇ ਸ਼ੇਅਰ ਕੀਤੀ ਸੀ ਵਟਸਐਪ 'ਤੇ ਡਿਜੀਟਲ ਰਿਕਾਰਡ ਆ ਗਿਆ ਨਹੀਂ ਜੀ ਮੈਂ ਤੇ ਖਬਰ ਉਹ ਫੇਸਬੁੱਕ 'ਤੇ ਪਾਈ ਸੀਗੀ ਟੋਰੋਂਟੋ ਸਟਾਰ 'ਚ ਆਈ ਸੀਗੀ ਭਾਈ ਸਾਹਿਬ ਫੇਸਬੁੱਕ 'ਤੇ ਡਿਜੀਟਲ ਰਿਕਾਰਡ ਆ ਗਿਆ ਉਹਨੇ ਕਹਿਣਾ ਕਾਕਾ ਯੁੱਧ ਵੀ ਫਿਰ ਤਾਂ ਤੂੰ ਬਚ ਹੀ ਨਹੀਂ ਸਕਦਾ ਜ਼ੁਬਾਨ ਤੋਂ ਬੋਲਿਆ ਤਾਂ ਅਸੀਂ ਸੋਚਾਂਗੇ ਜਿਹੜਾ ਤੂੰ ਫੇਸਬੁੱਕ 'ਤੇ ਪਾ ਦਿੱਤਾ ਟਵਿੱਟਰ 'ਤੇ ਪਾ ਦਿੱਤਾ ਵਟਸਐਪ 'ਤੇ ਸ਼ੇਅਰ ਕੀਤੀ ਡਿਜੀਟਲ ਰਿਕਾਰਡ ਆ ਗਿਆ ਦੇਰ ਇਜ਼ ਨੋ ਡਿਲੀਟ ਬਟਨ ਹੁਣ ਨਹੀਂ ਤੂੰ ਭੱਜ ਸਕਦਾ ਆ ਜਾ ਹੁਣ ਇੱਧਰ ਫਿਰ ਤੇ ਜੀ ਹਾਂ ਜੇ ਤੁਹਾਡੀ ਰਿਸਰਚ ਪੱਕੀ ਹੈ ਹੁਣ ਮੈਂ ਰਿਸਰਚ ਕਰਕੇ ਸਾਰਾ ਡਾਕੂਮੈਂਟ ਕੀ ਕਹਿੰਦੇ ਆ ਕੀ ਅਦਾਲਤ ਦੇ ਵਿੱਚ ਹੋਇਆ ਬਚਾਅ ਪੱਖ ਦਾ ਵਕੀਲ ਕੀ ਕਹਿ ਰਿਹਾ ਸਰਕਾਰੀ ਵਕੀਲ ਜਿਹੜਾ ਅਟੋਰਨੀ ਜਨਰਲ ਪੇਸ਼ ਹੋਇਆ ਉਹ ਕੀ ਕਹਿ ਰਿਹਾ ਜਦ ਤੁਸੀਂ ਸਾਰਾ ਪੜ੍ਹ ਲਿਆ ਸਾਰਾ ਸਟੱਡੀ ਕਰ ਲਿਆ ਔਰ ਉਹਨੂੰ ਸਮਝ ਲਿਆ ਡਾਕੂਮੈਂਟਸ ਨੂੰ ਫਿਰ ਤੁਸੀਂ ਗੱਲ ਕਰੋ ਫਿਰ ਮਜ਼ਾ ਆਉਂਦਾ ਹੈ ਕਿ ਤੁਸੀਂ ਸਾਰੀ ਚੀਜ਼ ਉਹ ਪੜ੍ਹ ਲਈ ਹੈ ਹੁਣ ਉਹਦੇ 'ਚ ਕੀ ਹੈ ਜੀ ਮੈਂ ਤੁਹਾਨੂੰ ਦੱਸ ਦਿੰਦਾ ਉਸ ਬੰਦੇ ਦੀ ਪਲੀ ਇਹ ਹੈਗੀ ਹੈ ਬੰਦੇ ਦਾ ਨਾਮ ਨਹੀਂ ਅਦਾਲਤ ਦੇ ਵਿੱਚ ਦਾਖਲ ਕੀਤਾ ਗਿਆ ਸਿਰਫ ਇਨੀਸ਼ੀਅਲ ਹੀ ਆ ਰਹੇ ਆ ਬੰਦੇ ਦੀ ਪਲੀ ਇਹ ਹੈ ਕਿ ਮੈਂ ਇਹਨਾਂ ਲੋਕਾਂ ਨੂੰ ਮਿਲਿਆ ਹੈਗਾ ਅਤੇ ਔਰ ਪਰ ਇਹਨਾਂ ਲੋਕਾਂ ਨੇ ਮੈਨੂੰ ਔਫਰ ਵੀ ਕੀਤੀ ਸੀਗੀ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਨੇ ਕਿ ਭਾਈ ਸਾਹਿਬ ਤੁਸੀਂ ਇੱਦਾਂ ਦਾ ਕਰਨਾ ਹੈ ਉਹ ਮੰਨਿਆ ਇਸ ਗੱਲ ਨੂੰ ਲੇਕਿਨ ਉਹ ਕਹਿੰਦੇ ਜੀ ਮੈਂ ਉਹਨਾਂ ਨੂੰ ਸਟੇਟ ਫਾਰਵਰਡ ਨਾ ਕਰ ਦਿੱਤੀ ਮੈਂ ਕਿਹਾ ਜੀ ਮੈਂ ਤੁਹਾਡੇ ਲਈ ਕੰਮ ਨਹੀਂ ਕਰਨਾ ਜਦੋਂ ਇਹ ਪੁੱਛਿਆ ਗਿਆ ਕਿ ਭਾਈ ਸਾਹਿਬ ਫਿਰ ਮਿਲਦੇ ਕਿਉਂ ਸੀਗੇ ਤੁਸੀਂ ਇਹਨਾਂ ਨੂੰ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਨੂੰ ਉਹ ਕਹਿੰਦੇ ਜੀ ਠੀਕ ਹੈ ਮੇਰਾ ਜਰਨਲਿਸਟਿਕ ਕੰਮ ਹੈ ਮੈਂ ਮਿਲਦਾ ਜੁਲਦਾ ਸੀ ਇਹਨਾਂ ਨੂੰ ਆਪਣੇ ਨਿਊਜ਼ ਲਈ ਰਿਪੋਰਟਿੰਗ ਕਰਨ ਲਈ ਮਿਲਦਾ ਸੀਗਾ ਉਹਨਾਂ ਨੇ ਜਿਹੜਾ ਸਰਕਾਰੀ ਪੱਖ ਸੀ ਜਿਨ੍ਹਾਂ ਨੇ ਇਸ ਬੰਦੇ ਨੂੰ ਕੈਨੇਡਾ ਐਂਟਰ ਨਹੀਂ ਇਹ ਮਾਮਲਾ ਹੈਗਾ 2009 ਤੋਂ ਲੈ ਕੇ 2015 ਦਾ ਉਹਨਾਂ ਨੂੰ ਪੁੱਛਿਆ ਕਿ ਭਾਈ ਸਾਹਿਬ ਤੁਹਾਡੇ ਕੋਲ ਕੋਈ ਐਸਾ ਸਬੂਤ ਹੈ ਜਿਹਦੇ ਜ਼ਰੀਏ ਕਿ ਤੁਸੀਂ ਇਹ ਸਾਬਿਤ ਕਰ ਸਕੋ ਕਿ ਬੰਦਾ ਕੋਈ ਉਹਨਾਂ ਦੇ ਇਨਫਲੂਐਂਸ ਵਿੱਚ ਕੋਈ ਗਲਤ ਕੰਮ ਕਰਦਾ ਸੀਗਾ ਕਿਉਂਕਿ ਉਹਨਾਂ ਨੇ ਲਿਖਿਆ ਸੀਗਾ ਕੋਵਰਟ ਓਪਰੇਸ਼ਨ ਹੀ ਵਾਸ ਟਾਸਕਡ ਵਰਡ ਉਹਨਾਂ ਨੇ ਯੂਜ਼ ਕੀਤੇ ਜਿਹਦੇ 'ਤੇ ਕਿ ਬਚਾਵ ਪੱਖ ਨੇ ਸਟਰੋਂਗ ਓਬਜੈਕਸ਼ਨ ਕੀਤੀ ਬਚਾਵ ਪੱਖ ਦੇ ਵਕੀਲ ਨੇ ਕਿ ਇਹ ਤੁਸੀਂ ਵਰਡ ਕਿਉਂ ਯੂਜ਼ ਕਰ ਰਹੇ ਹੋ ਕੋਵਰਟ ਓਪਰੇਸ਼ਨ ਟਾਸਕਡ ਉਹ ਕਹਿੰਦੇ ਇਸ ਤੋਂ ਕੋਈ ਗੱਲ ਨਹੀਂ ਹੈ ਦੋਸਤੋ ਸਬੂਤਾਂ ਦੇ ਅਭਾਵ ਦੇ ਕਾਰਨ ਅਦਾਲਤ ਨੇ ਕਿਹਾ ਕਿ ਮਾਮਲਾ ਬਣਦਾ ਨਹੀਂ ਹੈ, ਇਹਨਾਂ ਨੂੰ ਅਸੀਂ ਬਰੀ ਕਰ ਦਿੰਦੇ ਹਾਂ। ਠੀਕ ਹੈ, ਹੁਣ ਦੁਬਾਰਾ ਉਹਨਾਂ ਨੇ ਕਿਹਾ ਕਿ ਦੁਬਾਰਾ ਤੋਂ ਰੀਵੈਲੂਏਟ ਕੀਤੀ ਜਾਵੇ, ਵੀਜ਼ਾ ਆਫਿਸਰ ਜਿਹੜਾ ਹੈ ਉਹ ਦੁਬਾਰਾ ਤੋਂ ਰੀਵੈਲੂਏਟ ਕਰੇ ਇਸ ਬੰਦੇ ਦਾ ਕੇਸ। ਉਸ ਬੰਦੇ ਦੀ ਵਾਈਫ ਅਤੇ ਬੇਟਾ ਇੱਥੇ ਆ ਕੈਨੇਡਾ, ਵਾਈਫ ਔਰ ਬੇਟਾ ਇੱਥੇ ਕੈਨੇਡਾ 'ਚ ਹੈ। ਉਹਨਾਂ ਨੇ ਕਿਹਾ ਜੀ ਇਸ ਕੇਸ ਨੂੰ ਦੁਬਾਰਾ ਰੀਵੈਲੂਏਟ ਕੀਤਾ ਜਾਵੇ। ਸੋ ਇਹ ਹੈਗਾ ਜੀ ਪੂਰਾ ਇਸ ਵੇਲੇ ਮਾਮਲਾ। ਹੁਣ ਇਹਦੇ 'ਚ ਬੜੇ ਸਾਰੇ ਪਹਿਲੂ ਨੇ, ਅੱਜ ਸਮੇਂ ਇਜਾਜ਼ਤ ਨਹੀਂ ਦਿੰਦਾ, ਕਿਸ ਦਿਨ ਮੈਂ ਤੁਹਾਡੇ ਨਾਲ ਇਸ 'ਤੇ ਡਿਟੇਲ ਡਿਸਕਸ਼ਨ ਕਰਾਂਗਾ ਕਿ ਪੱਤਰਕਾਰ ਜਿਹੜੇ ਹੁੰਦੇ ਨੇ ਉਹਨਾਂ ਦੇ ਬਿਲਕੁਲ, ਹੁਣ ਕੱਲ੍ਹ ਨੂੰ ਕੋਈ ਬੰਦਾ ਉਸਾਮਾ ਬਿਨ ਲਦੇਨ ਦੇ ਨਾਲ ਇੰਟਰਵਿਊ ਕਰਕੇ ਆ ਗਿਆ, ਇਹ ਨਹੀਂ ਕਿ ਉਹ ਟੈਰਰਿਸਟ ਹੋ ਗਿਆ। ਪਰ ਜੇ ਉਸਾਮਾ ਬਿਨ ਦੇ ਨਾਲ ਇੰਟਰਵਿਊ ਕਰਕੇ ਉਹ ਆਪ ਵੀ ਆ ਕੇ ਗਲਤ ਕੰਮ ਕਰਦਾ, ਦੋ ਪੱਖ ਹੋ ਸਕਦੇ ਨੇ। ਜੇ ਉਹ ਉਸਾਮਾ ਬਿਨ ਲਦੇਨ ਦਾ ਇੰਟਰਵਿਊ ਕਰਕੇ ਆਪ ਵੀ, ਹੁਣ ਹਾਮਿਦ ਮੀਰ ਨੇ ਉਸਾਮਾ ਬਿਨ ਲਦੇਨ ਦਾ ਇੰਟਰਵਿਊ ਕੀਤਾ, ਦੁਨੀਆ ਜਾਣਦੀ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਟੈਰਰਿਸਟ ਆ। ਹਾਂ, ਪਰ ਜੇ ਕੋਈ ਆਪ ਵੀ ਆ ਕੇ ਗਲਤ ਕੰਮ ਕਰਦਾ ਤਾਂ ਬਿਲਕੁਲ ਉਹ ਟੈਰਰਿਸਟ ਹੋ ਸਕਦਾ। ਸੋ ਇਸ ਮਾਮਲੇ ਦੀ ਗੱਲ ਅਸੀਂ ਕਵਰ ਕਰ ਲਈ, ਬਟ ਇਨ ਜਨਰਲ ਜਿਹੜੇ ਜਰਨਲਿਸਟ ਹੁੰਦੇ ਨੇ ਹਾਈ ਲੈਵਲ ਦੇ, ਉਹਨਾਂ ਦੇ ਬਿਲਕੁਲ ਜਿਹੜੇ ਜੀ ਉਹ ਹਰ ਪਾਸੇ ਉਹਨਾਂ ਦੇ ਸੋਰਸ ਹੁੰਦੇ ਨੇ, ਕਿਉਂਕਿ ਮੈਂ ਬੜੀ ਵਾਰ ਪਹਿਲਾਂ ਵੀ ਕਹਿ ਚੁੱਕਾ, ਜੇ ਤੁਹਾਡੇ ਸਭ ਤੋਂ ਵੱਡਾ ਤੁਹਾਡਾ ਸੋਰਸ ਹੁੰਦਾ ਜੀ ਗੌਰਮੈਂਟ ਦੇ ਵਿੱਚ, ਜੇ ਤੁਹਾਨੂੰ ਉੱਥੋਂ ਖਬਰਾਂ ਆਉਂਦੀਆਂ ਨੇ ਤੁਸੀਂ, ਕਿਉਂਕਿ ਬੜੇ ਪੱਤਰਕਾਰ ਦਾ ਕੰਮ ਹੀ ਇਹੀ ਆ ਨਿਊਜ਼ ਬ੍ਰੇਕ ਕਰਨਾ, ਕਿ ਤੁਸੀਂ ਨਿਊਜ਼ ਕਿੱਦਾਂ ਬ੍ਰੇਕ ਕਰਦੇ ਹੋ ਕੋਈ ਵੀ ਨਿਊਜ਼ ਜਿਹੜੀ ਤੁਹਾਡੇ ਕੋਲ ਪਹਿਲਾਂ ਆ ਜਾਏ। ਜੇ ਤੁਹਾਨੂੰ ਯਾਦ ਹੋਏ ਅਸੀਂ ਕਈ ਨਿਊਜ਼ ਬ੍ਰੇਕ ਕੀਤੀਆਂ ਹੈਗੀਆਂ ਪੰਜਾਬ ਦੇ ਵਿੱਚ, ਸੁਖਪਾਲ ਖਹਿਰਾ ਨੂੰ ਜਦੋਂ ਬਾਹਰ ਕੱਢਣਾ ਸੀਗਾ, ਫਾਇਰ ਕਰਨਾ ਸੀ, ਅਸੀਂ ਇੱਥੇ ਬ੍ਰੇਕ ਕਰਤੀ ਸੀਗੀ ਕਿ ਅਗਲੇ 48 ਘੰਟਿਆਂ ਦੇ ਵਿੱਚ ਸੁਖਪਾਲ ਖਹਿਰਾ ਨੂੰ ਜੀ ਬਾਹਰ ਕੱਢ ਦਿੱਤਾ ਜਾਏਗਾ। ਹੁਣ ਸਾਡੇ ਕੋਲ ਸੋਰਸ ਹੈਗਾ, ਅਸੀਂ ਦੱਸ ਦਿੱਤਾ, ਕਮਰ ਸੰਧੂ ਸਾਹਿਬ ਔਨ ਦੀ ਏਅਰ ਕਹਿ ਰਹੇ ਸੀ ਨਹੀਂ ਜੀ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ। ਯੁੱਧਵੀਰ ਮੈਂ ਕਿਹਾ ਸਰ ਤੁਸੀਂ ਵੀ ਸਾਰੀ ਉਮਰ ਨਿਊਜ਼ ਬ੍ਰੇਕ ਕੀਤੀਆਂ, ਹੁਣ ਅਸੀਂ ਬ੍ਰੇਕ ਕਰ ਰਹੇ ਹਾਂ, ਅਸੀਂ ਇੱਥੇ ਐਲਾਨ ਕਰਦੇ ਜਿੱਦਣ ਇੱਥੇ ਅਨਾਊਂਸਮੈਂਟ ਹੋਣੀ ਸੀ ਕਿ ਜੀ ਕਿਹੜੀ ਮਿਨਿਸਟਰੀ ਕਿਹਨੂੰ ਮਿਲੀ ਹੈ ਕੈਬਨਿਟ ਦੀ, ਮੈਂ ਕਿਹਾ ਜੀ ਟੋਰੋਂਟੋ ਸਟਾਰ, ਸੀਬੀਸੀ, ਜਿਹੜਾ ਮਰਜ਼ੀ ਖੋਲ ਕੇ ਦੇਖ ਲਓ, ਅਸੀਂ ਨਿਊਜ਼ ਬ੍ਰੇਕ ਕਰ ਦਿੱਤੀ ਕਿ ਇਮੀਗ੍ਰੇਸ਼ਨ ਮਿਨਿਸਟਰ ਦੇ ਅਹਿਮਦ ਹੁਸੈਨ ਸਾਹਿਬ ਨੂੰ ਚੇਂਜ ਕਰਤਾ ਜਾਏਗਾ, ਆਪਣਾ ਬੰਦਾ ਨਹੀਂ ਹੈ ਕੋਈ, ਕੋਈ ਹੋਰ ਬੰਦਾ ਗੋਰਾ ਬੰਦਾ ਜਿਹੜਾ ਕੋਕੇਸ਼ੀਅਨ ਬੈਕਗ੍ਰਾਊਂਡ ਦਾ, ਉਹ ਬੰਦੇ ਨੂੰ ਇਮੀਗ੍ਰੇਸ਼ਨ ਮੰਤਰੀ ਬਣਾ ਦਿੱਤਾ ਜਾਏਗਾ। ਅਸੀਂ 10 ਵਜੇ ਇੱਥੇ ਦੇ ਪ੍ਰੋਗਰਾਮ 'ਚ ਐਲਾਨ ਕਰਤਾ ਸੀ ਕਿ ਅੱਜ ਇਹ ਕੈਬਨਿਟ ਸਵੀਰਿੰਗ 2:30 ਵਜੇ ਹੋਣੀ ਹੈ। ਸੋ ਤੁਹਾਡੇ ਸੋਰਸਿਸ ਜਿਹੜੇ ਨੇ ਉਹ ਚਾਹੇ ਸਰਕਾਰ ਦੇ ਵਿੱਚ ਹੈਗੇ ਨੇ, ਚਾਹੇ ਪਬਲਿਕ 'ਚ ਹੈਗੇ ਨੇ, ਚਾਹੇ ਇੰਟੈਲੀਜੈਂਸ ਏਜੰਸੀ 'ਚ ਹੈਗੇ ਨੇ, ਅਤੇ ਇਹ ਵੀ ਲਿੰਕ ਦੇ ਨਾਲ ਹੀ ਬੰਦਾ ਉੱਥੇ ਪਹੁੰਚਦਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿੱਥੇ ਕਿੱਥੇ ਕੀ ਖਬਰ ਆ। ਹਾਂ, ਪਰ ਇਹ ਤੁਸੀਂ ਇਸ ਚੀਜ਼ ਦਾ ਖਿਆਲ ਜ਼ਰੂਰ ਰੱਖਣਾ ਹੈ ਵੀ ਕੱਲ੍ਹ ਨੂੰ ਤੁਸੀਂ ਪ੍ਰਧਾਨ ਮੰਤਰੀ ਦੇ ਨਾਲ ਵੀ ਬੈਠੇ ਹੋ ਅਤੇ ਤੁਸੀਂ ਇਹ ਨਹੀਂ ਕਹਿਣਾ ਕਿ ਜੀ ਬਾਹਰ ਨਿਕਲ ਕੇ ਤੁਸੀਂ ਲਿਬਰਲ ਦੇ ਹੱਕ 'ਚ ਨਹੀਂ ਗੱਲ ਕਰ ਸਕਦੇ। ਨਹੀਂ, ਤੁਸੀਂ ਸਵਾਲ ਪੁੱਛਣੇ ਆ, ਪ੍ਰਧਾਨ ਮੰਤਰੀ ਸਾਹਿਬ ਦਾ ਇੰਟਰਵਿਊ ਕੀਤਾ, ਉੱਥੇ ਹੀ ਗੱਲ ਛੱਡ ਦਿਓ ਬਸ। ਉਹਨਾਂ ਦੇ ਕੋਈ ਕੱਲ੍ਹ ਨੂੰ ਇਹ ਨਹੀਂ ਉੱਥੇ ਡੀਲ ਬਣਾ ਕੇ ਨਿਕਲੋ ਪ੍ਰਧਾਨ ਮੰਤਰੀ ਜੀ ਦੇ ਨਾਲ ਕਿ ਹਾਂਜੀ ਸਾਨੂੰ ਵੀ ਕੁਛ ਦਿਓ ਜੀ ਕੀ ਕਰ ਰਹੇ ਹੋ ਤੁਸੀਂ। ਨਹੀਂ, ਉਹ ਫਿਰ ਤੁਹਾਡੀ ਇੱਕ ਓਬਜੈਕਟਿਵ ਰਿਪੋਰਟਿੰਗ ਚਾਹੀਦੀ ਹੈ। ਤੁਸੀਂ ਉਸਾਮਾ ਬਿਨ ਲਦੇਨ ਦੇ ਨਾਲ ਇੰਟਰਵਿਊ ਕੀਤਾ ਬਿਲਕੁਲ ਕਰੋ, ਲੇਕਿਨ ਜਦੋਂ ਡੀਲ ਉਹਨਾਂ ਇੰਟਰਵਿਊ ਕਰਕੇ ਬਾਹਰ ਨਿਕਲਣਾ ਫਿਰ ਉਹ ਆਪਣੀ ਜਗ੍ਹਾ ਤੁਸੀਂ ਰਿਪੋਰਟ ਕਰਨੀ ਹੈ। ਤੁਸੀਂ ਜੇ ਕਿਸੇ ਇੰਟੈਲੀਜੈਂਸ ਏਜੰਸੀ ਤੋਂ ਕੋਈ ਖਬਰ ਕਢਾ ਲਈ ਹੈ ਤਾਂ ਫਿਰ ਤੁਸੀਂ ਖਬਰ ਨੂੰ ਰਿਪੋਰਟ ਕਰਨਾ, ਉਹ ਕਰ ਸਕਦੇ ਹੋ ਤੁਸੀਂ ਬਿਲਕੁਲ, ਉਹ ਤੁਹਾਡੀ ਕਾਬਲੀਅਤ ਹੈ ਉਹ ਤਾਂ ਬਲਕਿ, ਲੇਕਿਨ ਇਹ ਚੀਜ਼ ਦਾ ਤੁਸੀਂ ਬਹੁਤ ਖਿਆਲ ਰੱਖਣਾ ਹੈ। ਸੋ ਇਹਦੇ ਵਿੱਚ ਕਿਆ ਉਹਨੇ ਹੈਜ਼ ਹੀ ਬਲੱਡ ਦਾ ਲਾਈਨ, ਕਿਆ ਇਸ ਸ਼ਖਸ ਇਸ ਪਰਟੀਕੁਲਰ ਬੰਦੇ ਦੀ ਜਿਹਦੀ ਅਸੀਂ ਗੱਲ ਕਰ ਰਹੇ ਹਾਂ ਹੈਜ਼ ਹੀ ਬਲੱਡ ਦਾ ਲਾਈਨ, ਇਹ ਅਦਾਲਤ ਵੱਲੋਂ ਜਦੋਂ ਫੈਸਲਾ ਆਏਗਾ ਕਿ ਹਾਂ ਉਹਨੇ ਕੀਤਾ ਜਾਂ ਨਹੀਂ ਕੀਤਾ, ਇਹ ਅਦਾਲਤ ਫੈਸਲਾ ਕਰੇਗੀ। ਔਰ ਇਹ ਅਸੀਂ ਮੀਡੀਆ 'ਚ ਬੜਾ ਖਿਆਲ ਰੱਖਣਾ ਹੁੰਦਾ ਹੈ, ਕੱਲ੍ਹ ਨੂੰ ਅਸੀਂ ਕੋਈ ਗੱਲ ਕਹਿ ਦਈਏ ਜਿਹੜੀ ਕੱਲ੍ਹ ਨੂੰ ਸਾਬਿਤ ਨਾ ਕਰ ਸਕੀਏ, ਨੋ ਵੀ ਕੈਨ ਨੋਟ ਸੇ ਦੈਟ ਬੀਇੰਗ ਅ ਰਿਸਪੋਂਸ, ਉਹ ਬਾਕੀ ਉਹ ਬਾਹਰ ਜੋ ਮਰਜ਼ੀ ਹੁੰਦਾ ਰਹੇ, ਸਾਨੂੰ ਇਹ ਚੀਜ਼ ਦਾ ਬੜਾ ਖਿਆਲ ਰੱਖਣਾ ਹੈ ਕਿ ਬਿਲਕੁਲ ਫੈਕਟ ਔਰ ਫਿਗਰ ਦੇ ਆਧਾਰ 'ਤੇ ਕਿ ਅਦਾਲਤ ਨੇ ਆਹ ਗੱਲ ਕਹੀ ਹੈਗੀ ਹੈ। ਹਾਂਜੀ, ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਵਿਪਿਨ ਜੀ ਤੁਸੀਂ ਆਉਂਦੇ ਰਹੋ, ਗੋਹੈਡ। ਹਾਂਜੀ ਵਿਪਿਨ ਜੀ, ਗੋਹੈਡ ਸਰ, ਤੁਸੀਂ ਆਉਂਦੇ ਰਹੋ।
ਹਾਂਜੀ ਯੁੱਧਵੀਰ ਜੀ, ਤੁਹਾਡੇ ਸਾਰਿਆਂ ਦਾ ਦਿਲੋਂ ਸਤਿਕਾਰ।
ਥੈਂਕ ਯੂ ਸਰ।
ਯੁੱਧਵੀਰ ਜੀ, ਮੈਂ ਇਹ ਕਹਿਣਾ ਚਾਹੁੰਦਾ ਹਾਂ, ਇੱਕ ਜਗ੍ਹਾ ਤੇ ਅੱਜ ਦਾ ਹਿਊਮਨ ਖੜ ਨਹੀਂ ਸਕਦਾ ਨਾ ਵਰਲਡ ਖੜ ਸਕਦਾ, ਇਹ ਪੋਜੀਸ਼ਨ ਏਦਾਂ ਦੀ ਆ ਤੇ ਇਹਨੂੰ ਨਾਲ ਲੈ ਕੇ ਹੀ ਸੇਫਟੀ ਵਾਈਜ ਅੱਗੇ ਵਧਣਾ ਤੇ ਪੈਣਾ, ਭਾਵੇਂ ਹੌਲੀ ਹੌਲੀ ਵਧਣਾ ਪਵੇ, ਸਟੋਰਾਂ ਤੇ ਸੇਫਟੀ ਨਾਲ ਸਟੋਰ ਖੁੱਲਣੇ ਚਾਹੀਦੇ ਆ, ਬਾਹਰ ਗਲਵਜ ਪਏ ਹੋਣ, ਸੈਨੇਟਾਈਜ਼ ਕਰਾ ਕੇ ਉੱਪਰ ਡਿਸਪੋਜੇਬਲ ਆਪਣੇ ਪੋਲੀਥੀਨ ਦੇ ਜਿੱਦਾਂ ਜੋ ਵੀ ਬਣੇ ਹੋਣ, ਪਲਾਸਟਿਕ ਦੇ ਬਣੇ ਹੋਣ, ਇੱਦਾਂ ਦੀਆਂ ਚੀਜ਼ਾਂ ਬਣਾ ਕੇ ਸਟੋਰ ਵੀ ਖੁੱਲਣੇ ਚਾਹੀਦੇ ਆ ਤਾਂ ਕਿ ਕੰਮ ਚੱਲ ਸਕੇ। ਇੱਕ ਜਗ੍ਹਾ ਖੜਨਾ ਸਲਿਊਸ਼ਨ ਨਹੀਂ ਹੈਗਾ, ਸਲਿਊਸ਼ਨ ਹੈਗਾ ਆ ਲੋਡ ਕਾਰਡ ਦੀ ਮਾਂ ਹੁੰਦੀ ਆ, ਸਲਿਊਸ਼ਨ ਹੈਗਾ ਅੱਗੇ ਵਧਣਾ, ਭਾਵੇਂ ਸਟੈਪ ਬਾਏ ਸਟੈਪ ਵਧਿਆ ਜਾਵੇ, ਖੜਨਾ ਹੱਲ ਨਹੀਂ ਹੈਗਾ ਅੱਜ ਦਾ। ਇਹਦੇ ਬਾਰੇ ਤੁਸੀਂ ਕੀ ਕਹਿੰਦੇ ਆ?
ਇਹ ਬਿਲਕੁਲ, ਇਕੋਨਮੀ ਤਾਂ ਉਹਨਾਂ ਨੂੰ ਚਲਾਉਣੀ ਪਏਗੀ ਜੀ। ਔਰ ਵਿਪਿਨ ਸਾਹਿਬ, ਇਸੇ ਕਾਰਨ ਤੁਸੀਂ ਦੇਖਿਆ ਕਿ ਰਿਸਟ੍ਰਿਕਸ਼ਨਸ ਜਿਹੜੀਆਂ ਨੇ ਲਿਫਟ ਹੋ ਰਹੀਆਂ ਨੇ, ਦੁਨੀਆ ਭਰ 'ਚ ਲਿਫਟ ਹੋ ਰਹੀਆਂ ਨੇ। ਅਮੈਰੀਕਾ ਨੇ 3-phase ਸਲਿਊਸ਼ਨ ਦਿੱਤਾ, ਮੈਂ ਤੁਹਾਨੂੰ ਅੱਜ ਦੱਸ ਦਿੰਦਾ ਹੈ ਕਿ ਅੱਛਾ, ਇਸ ਸੈਟਰਡੇ ਨੂੰ ਮੀਟਿੰਗ ਹੋਈ ਹੈ ਓਨਟੈਰੀਓ ਗਵਰਨਮੈਂਟ ਦੀ, ਓਨਟੈਰੀਓ ਗਵਰਨਮੈਂਟ ਦੀ ਵੀ, ਕਿ ਰੀਓਪਨਿੰਗ ਕਿੱਦਾਂ ਕਰਨੀ ਹੈ। ਜੌਨ ਟੋਰੀ ਸਾਹਿਬ ਨੂੰ ਮੈਂ ਇੰਟਰਵਿਊ 'ਚ ਪੁੱਛਿਆ ਸੀਗਾ, ਜੇ ਤੁਹਾਨੂੰ ਯਾਦ ਹੋਇਆ, ਆਇਆ ਜੌਨ ਤੇ ਟੋਰੋਂਟੋ ਕਿੱਦਾਂ ਦੁਬਾਰਾ ਖੋਲ੍ਹਣਾ ਹੈ, ਓਂਟੇਰੀਓ ਦੁਬਾਰਾ ਕਿੱਦਾਂ ਬਿਜ਼ਨਸ ਸ਼ੁਰੂ ਕਰਨਾ ਹੈ, ਪਲੈਨਿੰਗ ਬਿਲਕੁਲ ਹੋ ਰਹੀ ਹੈ। ਹਾਂ, ਜਦੋਂ ਅਸੀਂ ਡੇਟ ਪੁੱਛਦੇ ਹਾਂ ਤਾਂ ਜੌਨ ਟੋਰੀ ਸਾਹਿਬ ਨੇ ਕਹਿਤਾ ਮੈਨੂੰ ਕਿ ਆਈ ਕਾਂਟ ਗਿਵ ਯੂ ਡੇਟ ਰਾਈਟ ਨਾਓ। ਸੋ ਡੇਟ ਹਜੇ ਨਹੀਂ ਦੱਸ ਰਹੇ, ਬਟ ਆਈ ਐਮ ਸ਼ਿਓਰ ਜੀ ਅੱਜ ਨਹੀਂ ਦੱਸ ਰਹੇ ਤੇ ਕੱਲ ਪਰਸੋਂ ਜਾਂ ਇਸ ਹਫ਼ਤੇ ਕਦੇ ਵੀ ਤੁਹਾਨੂੰ ਜਲਦੀ ਡੇਟ ਵੀ ਆ ਜਾਏਗੀ। ਬੀ ਸੀ ਨੇ ਦੇਤੀ ਹੈ ਡੇਟ, ਬੀ ਸੀ ਨੇ ਮਿਡ ਮੇ ਦੀ ਡੇਟ ਦੇਤੀ ਹੈ ਕਿ ਮਿਡ ਮੇ 'ਚ ਰੀਓਪਨਿੰਗ ਹੋ ਜਾਣੀ। ਕਮਲਜੀਤ ਸੈਣੀ ਸਾਹਿਬ ਗੋ ਐਡ।
ਹਾਂਜੀ, ਸਤਿ ਸ਼੍ਰੀ ਅਕਾਲ ਜੋਧਵੀਰ ਜੀ, ਤੇ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈ ਜੀ, ਮੇਰੇ ਫਰੈਂਡ ਦੇ ਪੇਰੈਂਟਸ ਆ ਰਹੇ ਆ ਜੀ ਪਰਸੋਂ ਨੂੰ ਇੰਡੀਆ ਤੋਂ।
ਠੀਕ ਹੈ ਜੀ।
ਕੀ ਉਹ ਏਅਰਪੋਰਟ ਤੋਂ ਉਹਨਾਂ ਨੂੰ ਲੈਣ ਜਾ ਸਕਦੇ ਆ? ਮੋਂਟਰੀਅਲ ਆ ਰਹੇ ਆ, ਤੇ ਜੇ ਆ ਜਾਂਦੇ ਆ ਤਾਂ ਕੀ ਉਹਨਾਂ ਨੂੰ ਵੀ 14 ਦਿਨ ਨਾਲ ਹੀ ਘਰ ਦੇ ਵਿੱਚ ਰਹਿਣਾ ਪਊਗਾ, ਕਿ ਘਰ ਦੇ ਵਿੱਚ ਬੱਚੇ ਆ ਜਾਂ ਉਹਨਾਂ ਨੂੰ ਅਲੱਗ ਘਰ ਦੇ ਬਾਹਰ ਕਦੇ ਅਰੇਂਜਮੈਂਟ ਕਰਨਾ ਪਊਗਾ? ਕੀ ਤੁਹਾਡੀ ਸਲਾਹ ਚਾਹੀਦੀ ਇਸ ਬਾਰੇ, ਜੇ ਉਹ ਸਾਰਾ ਦੱਸ ਦਿਓ। ਥੈਂਕ ਯੂ।
ਹਾਂਜੀ ਹਾਂਜੀ,
ਆਫ ਦਾ ਏਅਰਲਾਈਨ ਸੁਣ ਲੈਣਾ।
ਹਾਂਜੀ, ਆਫ ਦੇਅਰ ਸੁਣ ਲਓ ਜੀ। ਹਾਂਜੀ ਸੈਣੀ ਸਾਹਿਬ, ਗੱਲ ਇਸ ਤਰ੍ਹਾਂ ਆ ਕਿ ਬਿਲਕੁਲ ਤੁਸੀਂ ਉਹਨਾਂ ਨੂੰ ਏਅਰਪੋਰਟ 'ਤੇ ਲੈਣ ਜਾ ਸਕਦੇ ਹੋ, ਕਿਉਂਕਿ ਤੁਸੀਂ ਇੱਕ ਪਰਿਵਾਰ ਦੇ ਮੈਂਬਰ ਹੈਗੇ ਹੋ, ਸੋ ਏਅਰਪੋਰਟ ਤੋਂ ਤੁਸੀਂ ਉਹਨਾਂ ਨੂੰ ਲੈ ਕੇ ਆ ਜਾਓ। ਦੂਸਰੀ ਚੀਜ਼ ਇਹ ਹੈ ਕਿ ਯੈਸ, ਬਿਲਕੁਲ 14 ਡੇਜ਼ ਆਈਸੋਲੇਸ਼ਨ ਦੇ ਵਿੱਚ ਉਹ ਕਾਨੂੰਨੀ ਹੈ, ਅਦਰਵਾਈਜ਼ ਉਹਦੇ 'ਤੇ ਬੜੀ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਫੈਡਰਲ ਸਰਕਾਰ ਨੇ ਕਰ ਦੇਣੀ ਹੈ। ਔਰ ਵੈਸੇ ਵੀ ਨਾ ਵੀ ਹੁੰਦੀ ਤਾਂ ਵੀ ਇਟ ਇਜ਼ ਐਡਵਾਈਜ਼ਬਲ ਕਿ 14 ਡੇਜ਼ ਉਹ ਆਪਣਾ ਆਈਸੋਲੇਸ਼ਨ ਪੀਰੀਅਡ ਜ਼ਰੂਰ ਰੱਖਣ। ਤੁਸੀਂ ਉਹਨਾਂ ਨੂੰ ਘਰ ਵਿੱਚ ਵੀ ਰੱਖ ਸਕਦੇ ਹੋ, ਬਾਹਰ ਵੀ ਕਿਤੇ ਇੰਤਜ਼ਾਮ ਕਰ ਸਕਦੇ ਹੋ, ਬਟ ਮੇਕ ਵੈਸੇ ਮੇਰਾ ਇਹ ਸੁਜੈਸ਼ਨ ਹੋਏਗੀ ਕਿ ਘਰ 'ਚ ਹੀ ਕਰੋ, ਕਿਉਂਕਿ ਬਜ਼ੁਰਗ ਨੇ, ਇੰਨੀ ਤੁਹਾਡੇ ਪੇਰੈਂਟਸ ਨੇ ਇੰਨੀ ਦੂਰੋਂ ਆਏ ਨੇ, ਸੋ ਉਹਨਾਂ ਨੂੰ ਘਰ ਦੇ ਵਿੱਚ ਕੋਈ ਜ਼ਰੂਰਤਾਂ ਵੀ ਹੋ ਸਕਦੀਆਂ ਨੇ। ਹਾਂ, ਤੁਸੀਂ ਕਰਨਾ ਕੀ ਹੈ ਕਿ ਉਹਨਾਂ ਨੂੰ ਵੀ ਤੁਸੀਂ ਅਲੱਗ ਰੂਮਸ ਦੇ ਵਿੱਚ ਰੱਖਣਾ ਹੈਗਾ, ਔਰ ਉੱਥੇ ਮੇਕ ਸ਼ੋਰ ਕਰਨਾ ਹੈ ਕਿ ਉਹਨਾਂ ਦੇ ਨਾਲ ਜਿਹੜਾ ਤੁਹਾਡਾ ਕੋਈ ਕੰਟੈਕਟ ਨਾ ਹੋਵੇ, ਇਨ ਦਾ ਸੈਂਸ ਕਿ ਜਦੋਂ ਤੁਸੀਂ ਉਹਨਾਂ ਨੂੰ ਖਾਣਾ ਵਗੈਰਾ ਦੇਣਾ ਹੈ ਤੇ ਇਤਿਆਤ ਰੱਖਣਾ ਹੈ ਕਿ ਉਹਨਾਂ ਦੇ ਨਾਲ ਕੋਈ ਤੁਹਾਡਾ ਫਿਜ਼ੀਕਲ ਡਿਸਟੈਂਸਿੰਗ, ਜਿਹਨੂੰ ਅਸੀਂ 8 ਫੁੱਟ ਦੀ ਫਿਜ਼ੀਕਲ ਡਿਸਟੈਂਸਿੰਗ ਕਹਿੰਦੇ, ਉਹ ਰੱਖੋ। ਆਪਣੇ ਉਹਨਾਂ ਦਾ ਉਹਨਾਂ ਨੂੰ ਰੂਮ ਦੇ ਦਿੱਤਾ, ਆਪਣਾ ਵਾਸ਼ਰੂਮ ਜਾਣ, ਉੱਥੇ ਸਾਰਾ ਕੁਝ ਕਰਨ, ਕਮਰੇ ਦੇ ਉੱਥੇ ਹੀ ਤੁਸੀਂ ਉਹਨਾਂ ਨੂੰ ਖਾਣਾ ਜਿਹੜਾ ਉਹ ਤੁਸੀਂ ਉਹਨਾਂ ਨੂੰ ਸਰਵ ਕਰ ਦਿਓ, ਔਰ ਉਹ ਚੀਜ਼ ਤੁਸੀਂ ਮੇਨਟੇਨ ਕਰ ਲਓ, ਉਹਦੇ ਨਾਲ ਠੀਕ ਰਹੇਗਾ। ਉਹਨਾਂ ਨੂੰ ਵੀ ਦੱਸ ਦਿਓ ਕਿ ਤੁਸੀਂ 14 ਦਿਨ ਹੁਣ ਵੀ ਇੱਥੇ ਹੀ ਰਹਿਣਾ ਹੈਗਾ। ਹਾਂ, ਜੇ ਉਹ ਕਿਤੇ ਬਾਹਰ ਆਪਣਾ ਸੈਰ ਲਈ ਜਾਣ, ਤੇ 8 ਫੁੱਟ ਦੀ ਦੂਰੀ ਬਣਾ ਕੇ ਦਰਵਾਜ਼ਾ ਤੁਸੀਂ ਖੋਲਤਾ, ਬਾਹਰ ਜਾ ਕੇ ਸੈਰ ਕਰਕੇ ਵਾਪਸ ਆ ਗਏ, ਫਿਰ ਕਮਰੇ 'ਚ ਆ ਗਏ, ਉਹਨਾਂ ਦੇ ਨੇੜੇ ਜਾਣਾ ਠੀਕ ਹੈ। ਆਪਣਾ ਦਿਲ ਕਰੇਗਾ ਸਾਰਿਆਂ ਦਾ ਵੀ ਪੇਰੈਂਟਸ ਆਏ ਨੇ, ਬੱਚਿਆਂ ਦਾ ਦਿਲ ਕਰੇਗਾ ਖੇਡੀਏ, ਅਸੀਂ ਬਜ਼ੁਰਗਾਂ ਦੇ ਨਾਲ ਆਸ਼ੀਰਵਾਦ ਲਈਏ, ਜੱਫੀਆਂ ਪਾਈਏ, ਉਹ ਮੈਨੂੰ ਪਤਾ ਕਰੇਗਾ। ਬਟ ਉਹ 14 ਦਿਨ ਤੱਕ ਸਾਡੀ ਬੇਨਤੀ ਹੈ ਕਿ ਜ਼ਰੂਰ ਅਵੋਇਡ ਕਰੋ ਤੁਸੀਂ ਘਰ ਦੇ ਵਿੱਚ। 14 ਦਿਨ ਜਦ ਹੋ ਜਾਣ ਪੂਰੇ ਉਹਨਾਂ ਦੇ, 14 ਡੇਜ਼ ਪੂਰੇ ਕਰ ਲੈਣ, ਦੈਨ ਉਹ ਤੁਹਾਡੇ ਨਾਲ ਬੱਚਿਆਂ ਦਾ ਵੀ ਮਿਲਣ ਜੁਲਣ, ਘਰ ਦੇ ਵਿੱਚ ਤਾਂ ਮੇਲ ਜੁਲ ਹੋਣਾ ਹੀ ਆ, ਸਭ ਠੀਕ ਹੈ। ਫਿਰ ਅਗਲੀ ਕਾਲ ਜੀ, 6477710 ਤੁਸੀਂ ਆਉਂਦੇ ਰਹੋ, ਫਿਰ ਕੁਲਵੰਤ ਸਾਹਿਬ ਤੁਸੀਂ ਆਉਂਦੇ ਰਹੋ। ਹਾਂਜੀ, 6477710 ਕੌਣ ਸਾਹਿਬ ਬੋਲ ਰਹੇ, ਨਾਮ ਦੱਸੋ ਸਰ।
ਹਾਂਜੀ ਜੀ, ਮੈਂ ਅਲੀ ਬੋਲ ਰਿਹਾ ਯੋਧਵੇ ਜੀ।
ਅਲੀ ਸਾਹਿਬ, ਹਾਂਜੀ ਗੋਹੜ ਜੀ।
ਹਾਂਜੀ, ਅੱਛਾ ਮੈਂ ਸਰ ਤੁਹਾਨੂੰ ਪੁੱਛਣਾ ਸੀਗਾ ਕਿ ਵਾਇਰਸ ਮੈਨ ਮੇਡ ਆ ਕਿ ਨੈਚੁਰਲ ਆ ਇਹ ਜਿਹੜਾ?
ਵੈਰੀ ਗੁੱਡ ਕੁਐਸਚਨ,
ਕੋਵਿਡ-19 ਜਿਹੜਾ।
ਹਾਂਜੀ ਹਾਂਜੀ, ਅਲੀ ਸਾਹਿਬ ਬਹੁਤ ਵਧੀਆ ਤੁਹਾਡਾ ਸਵਾਲ ਹੈ। ਹੋਇਆ ਕੀ ਹੈ ਕਿ ਪਰਸੋਂ ਦੀ ਪ੍ਰੈਸ ਕਾਨਫਰੰਸ ਵਿੱਚ ਡੋਨਲਡ ਟਰੰਪ ਸਾਹਿਬ ਨੇ ਕਿਹਾ ਹੈਗਾ ਹੈ ਕਿ ਮੈਨੂੰ ਇਹ ਸ਼ੱਕ ਪੈਂਦੀ ਹੈ ਕਿ ਇਹ ਵੁਹਾਨ ਦੀ ਇੱਕ ਲੈਬ 'ਚੋਂ ਨਿਕਲਿਆ ਹੈ ਵਾਇਰਸ। ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਚਾਹੇ ਉਹ ਗਲਤੀ ਦੇ ਨਾਲ ਵਾਇਰਸ ਨਿਕਲ ਗਿਆ ਜਾਂ ਇਹਨਾਂ ਨੇ ਜਾਣਬੁੱਝ ਕੇ ਛੱਡਿਆ, ਦੋਨੋਂ ਬੜੇ ਅਲੱਗ ਅਲੱਗ ਕੇਸ ਨੇ, ਪਰ ਇਹਦੀ ਇਨਵੈਸਟੀਗੇਸ਼ਨ ਕਰਨ ਦੀ ਸਾਨੂੰ ਇਜਾਜ਼ਤ ਦਿੱਤੀ ਜਾਵੇ। ਹੁਣ ਅੱਜ ਦੀ ਤਾਜ਼ਾ ਖਬਰ ਵੀ ਸੁਣ ਲਓ, ਹੁਣ ਫਿਰ ਟਰੰਪ ਸਾਹਿਬ ਨੇ ਕਿਹਾ ਕਿ ਸਾਡੇ ਜਿਹੜੇ ਇਨਵੈਸਟੀਗੇਟਰ ਨੇ ਉਹਨੂੰ ਇਨਵੈਸਟੀਗੇਟ ਕਰਨ ਦਿਓ ਚਾਈਨਾ, ਵੀ ਤੁਸੀਂ ਕਰ ਕੀ ਰਹੇ ਹੋ। ਅੱਛਾ, ਇਹ ਖਬਰ ਇੰਡੀਆ ਦੇ ਵੀ ਇੱਕ ਬੜੇ ਲੀਡਿੰਗ ਪਰਸਨ ਨੇ ਕਹਿ ਦਿੱਤੀ ਹੈ, ਬੜੀ ਚਲੋ ਉਹਨਾਂ ਨੇ ਜ਼ਿੰਮੇਵਾਰੀ ਨੇ ਕਹੀ ਹੈ, ਉਹਨਾਂ ਨੇ ਕਹਿਤੀ ਹੈ ਕਿ ਚਾਈਨਾ ਦੀ ਲੈਬ 'ਚੋਂ ਨਿਕਲਿਆ ਵਾਇਰਸ। ਠੀਕ ਹੈ, ਹੁਣ ਬਹੁਤ ਸਾਰੇ ਲੋਕ ਹੋਰ ਸਵਾਲ ਪੁੱਛ ਰਹੇ ਨੇ, ਕੈਨੇਡਾ, ਫਰਾਂਸ, ਇੰਗਲੈਂਡ, ਬ੍ਰਾਜ਼ੀਲ, ਆਸਟ੍ਰੇਲੀਆ, ਮੈਕਸੀਕੋ, ਬੜੀਆਂ ਸਾਰੀਆਂ ਕੰਟਰੀਜ਼ ਪੁੱਛ ਰਹੀਆਂ ਕਿ ਚਾਈਨਾ ਹੈਜ਼ ਟੂ ਬੀ ਮੋਰ ਟ੍ਰਾਂਸਪੇਰੈਂਟ, ਚਾਈਨਾ ਦੱਸੇ ਕਿ ਜੀ ਇਹ ਵਾਇਰਸ ਜਿਹੜਾ ਇਹ ਕੀ ਹੈ, ਨੈਚੁਰਲ ਹੈ ਜਾਂ ਇਹ ਮੈਨਮੇਡ ਸੀਗਾ ਕਿਸੇ ਲੈਬ 'ਚ ਸੀਗਾ। ਹੁਣ ਵੁਹਾਨ ਦੇ ਵਿੱਚ ਕੀ ਹੈ, ਵੁਹਾਨ ਦੇ ਵਿੱਚ ਲੈਬਸ ਹੈਗੀਆਂ ਨੇ, ਐਸੀਆਂ ਲੈਬਸ ਹੈਗੀਆਂ ਨੇ ਜਿੱਥੇ ਕਿ ਇਨਫੈਕਸ਼ੀਅਸ ਡਿਜ਼ੀਜ਼ ਦੀ ਸਟੱਡੀ ਕੀਤੀ ਜਾਂਦੀ ਹੈ। ਹੁਣ ਉਹ ਜਿਹੜੀਆਂ ਬਾਇਓ ਲੈਬਸ ਹੈਗੀਆਂ, ਬਾਇਓਲੋਜੀਕਲ ਲੈਬਸ ਹੈਗੀਆਂ, ਉਹਦੇ ਵਿੱਚ ਆਸਟ੍ਰੇਲੀਆ ਦੇ ਜਿਹੜੇ ਰਿਸਰਚਰ ਸੀਗੇ ਉਹ ਗਏ ਸੀਗੇ, ਉਹਨਾਂ ਨੇ ਹਾਲ ਹੀ ਦੇ ਸਾਲਾਂ ਦੇ ਵਿੱਚ ਰਿਪੋਰਟ ਵੀ ਜਾਰੀ ਕੀਤੀ ਹੈ, ਕਿਉਂਕਿ ਹੁੰਦਾ ਕੀ ਹੈ ਅੱਛਾ ਇਹ ਹੁਣ ਲੈਬਸ ਕਿਉਂ ਬਣਾਈਆਂ ਜਾਂਦੀਆਂ ਨੇ, ਲੈਬਸ ਇਸ ਲਈ ਬਣਾਈਆਂ ਜਾਂਦੀਆਂ ਕਿ ਇਨਫੈਕਸ਼ੀਅਸ ਡਿਜ਼ੀਜ਼ ਹੈ ਜੀ, ਅਸੀਂ ਉੱਤੇ ਰਿਸਰਚ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿੱਦਾਂ ਬਿਹੇਵ ਕਰਨਗੀਆਂ, ਕੀ ਹੋਏਗਾ। ਸੋ ਲੈਬਸ ਬਿਲਕੁਲ ਹੈਗੀਆਂ ਨੇ, ਉਹ ਲੈਬਸ ਉੱਥੇ ਚਾਈਨਾ 'ਚ ਵੀ ਹੈਗੀਆਂ, ਅਮੈਰੀਕਾ 'ਚ ਵੀ ਹੈਗੀਆਂ, ਸਾਡੇ ਕੈਨੇਡਾ 'ਚ ਵੀ ਹੈਗੀਆਂ, ਉਹ ਸਭ ਜਗ੍ਹਾ ਹੁੰਦੀਆਂ ਲੈਬਸ। ਉਹਦੇ ਉੱਤੇ ਚਾਰ ਲੈਵਲ ਦਾ, ਫੋਰ ਲੈਵਲਸ ਦੀ ਉਹਦੇ ਉੱਤੇ ਸਿਕਿਉਰਟੀਜ਼ ਰੱਖੀਆਂ ਜਾਂਦੀਆਂ, ਇੱਕ ਲੈਵਲ ਦੀ ਸਿਕਿਉਰਟੀ ਨਹੀਂ ਹੁੰਦੀ, ਫੋਰ ਲੈਵਲ ਦੀ ਸਿਕਿਉਰਟੀ ਹੁੰਦੀ ਹੈ ਉਹਦੇ 'ਤੇ। ਜ਼ਿਆਦਾਤਰ ਜਿਹੜਾ ਪ੍ਰੋਟੋਕੋਲ ਹੈ ਇੱਕ ਸਟੈਂਡਰਡ ਪ੍ਰੋਟੋਕੋਲ ਹੈ ਵਰਲਡ ਹੈਲਥ ਔਰਗਨਾਈਜੇਸ਼ਨ ਦਾ, ਵਰਲਡ ਵਾਈਡ ਐਕਸੈਪਟੇਬਲ ਪ੍ਰੋਟੋਕੋਲ ਹੈ ਕਿ ਜੇ ਤੁਸੀਂ ਐਸੀ, ਕਿਉਂਕਿ ਖਤਰਾ ਬੜਾ ਹੁੰਦਾ ਹੈ ਕਿ ਜੇ ਗਲਤੀ ਦੇ ਨਾਲ ਵੀ ਕੋਈ ਵਾਇਰਸ ਲੀਕ ਹੋ ਗਿਆ, ਤੁਸੀਂ ਤਾਂ ਸਟੱਡੀ ਕਰਦੇ ਸੀਗੇ, ਵਾਇਰਸ ਲੀਕ ਹੋ ਗਿਆ ਸਾਰੀ ਦੁਨੀਆ 'ਚ ਟ੍ਰਬਲ ਪਾ ਦੇਗਾ। ਸੋ ਫੋਰ ਲੈਵਲ ਸਿਕਿਉਰਟੀ ਪ੍ਰੋਟੋਕੋਲ ਹਰੇਕ ਨੂੰ ਫੋਲੋ ਕਰਨਾ ਪੈਂਦਾ ਹੈ। ਇਨ ਪਰਟੀਕੁਲਰ ਜੇ ਮੈਂ ਵੁਹਾਨ ਦੀ ਲੈਬ ਦੀ ਗੱਲ ਕਰਾਂ ਤਾਂ ਇਹਦੇ ਬਾਰੇ ਰਿਸਰਚਰ ਨੇ ਕਿਹਾ ਸੀਗਾ ਕਿ ਸਿਕਿਉਰਟੀ ਪ੍ਰੋਟੋਕੋਲ ਪੂਰੀ ਤਰ੍ਹਾਂ ਫੋਲੋ ਨਹੀਂ ਕੀਤਾ ਜਾ ਰਿਹਾ, ਇਹਦੇ ਨਾਲ ਗਲਤੀ ਨਾਲ ਵੀ ਲੀਕ ਹੋ ਗਿਆ ਕਿਤੇ ਵੁਹਾਨ ਦੀ ਇਸ ਲੈਬ ਤੋਂ, ਅਤੇ ਕੱਲ੍ਹ ਨੂੰ ਦਿੱਕਤ ਆ ਸਕਦੀ ਹੈ। ਔਰ ਪਹਿਲਾਂ ਐਸੀ ਗਲਤੀਆਂ ਹੋਈਆਂ ਵੀ ਨੇ ਕਿ ਕਿਆ ਇਕੱਲੀਆਂ ਚਾਈਨਾ ਤੋਂ ਹੋਈਆਂ, ਨਹੀਂ, ਅਮੈਰੀਕਾ ਤੋਂ ਵੀ ਹੋਈਆਂ, ਇੰਡੀਆ ਤੋਂ ਵੀ ਹੋਈਆਂ, ਕਈ ਵਾਰ ਗਲਤੀ ਹੋ ਜਾਂਦੀ ਹੈਗੀ ਹੈ। ਸੋ ਹੁਣ ਹੁਣ ਆ ਜਾਓ ਮੁੱਦੇ ਦੀ ਗੱਲ ਦੇ ਉੱਤੇ। ਮੇਰੀ ਇਸ ਚੀਜ਼ 'ਤੇ ਦੇਖੋ, ਸਾਰੀ ਜਿੰਨੀ ਕੁ ਮੇਰੀ ਪੜ੍ਹਾਈ ਹੈ, ਜਿੰਨੀ ਕੁ ਮੇਰੀ ਰਿਸਰਚ ਹੈ ਸਾਰੇ ਮੁੱਦੇ ਦੇ ਉੱਤੇ ਵੀ ਕੀ ਹੋਇਆ, ਐਜ਼ ਵੀ ਸਪੀਕ ਅੱਜ ਦੀ ਤਰੀਕ ਤੱਕ ਇੱਕ ਵੀ ਪ੍ਰੂਫ ਨਹੀਂ ਸਾਬਿਤ ਹੋਇਆ। ਰਾਦਰ ਕੁਛ ਸਾਇੰਟਿਸਟ ਨੇ ਇਹ ਕਿਹਾ ਹੈ ਕਿ ਇਹ ਜਿਹੜਾ ਤੁਹਾਡਾ ਬੁਨਿਆਦੀ ਸਵਾਲ ਸੀਗਾ ਅਲੀ ਸਾਹਿਬ, ਕਿ ਇਹ ਮੈਨ ਮੇਡ ਆ ਕਿ ਨੈਚੁਰਲ ਆ, ਰਾਦਰ ਸਾਇੰਟਿਸਟ ਨੇ ਹੁਣ ਤੱਕ ਤਾਂ ਇਹੀ ਕਿਹਾ ਹੈ ਕਿ ਇਹ ਮੈਨ ਮੇਡ ਨਹੀਂ ਲੱਗਦਾ, ਇਹ ਨੈਚੁਰਲ ਲੱਗਦਾ ਸਾਨੂੰ, ਹਜੇ ਤੱਕ ਲੱਗਦਾ ਹੈ, ਔਰ ਰਿਸਰਚ ਕਰ ਰਹੇ ਹਾਂ ਹਜੇ ਅਸੀਂ ਇਹਦੇ 'ਤੇ। ਸੋ ਨਾ ਹੀ ਕੋਈ ਸਬੂਤ ਹਜੇ ਤੱਕ ਮਿਲਿਆ ਐਜ਼ ਵੀ ਸਪੀਕ ਕਿ ਜੀ ਇਹ ਚਾਈਨਾ ਤੋਂ। ਹਾਂ, ਮੈਨੂੰ ਵੀ ਰੋਜ਼ ਬੰਦੇ ਵੀਡੀਓ ਭੇਜ ਦਿੰਦੇ ਵੀ ਇੰਡੀਆ ਦੇ ਬੰਦੇ ਨੇ ਆਹ ਕਹਿਤਾ ਜੀ। ਸਰ, ਯੂਟਿਊਬ 'ਤੇ ਕੀ ਮੈਨੂੰ ਵੀਡੀਓ ਮਿਲ ਰਹੀ ਹੈ, ਮੈਨੂੰ ਫੇਸਬੁੱਕ 'ਤੇ ਵੀਡੀਓ ਮਿਲ ਰਹੀ ਹੈ, ਵਟਸਐਪ 'ਤੇ ਮਿਲ ਰਹੀ ਹੈ, ਉਹ ਮੈਂ ਸੁਣ ਲੈਂਦਾ, ਕਦੇ ਕਦੇ ਦੇਖ ਲੈਂਦਾ, ਬਟ ਉਹ ਮੇਰੀ ਰਿਸਰਚ ਦਾ ਜਾਂ ਸਾਡੀ ਮੀਡੀਆ ਦਾ ਜੇ ਅਸੀਂ ਗੱਲ ਕਰਨੀ, ਉਹ ਉਦਾਹਰਨ ਨਹੀਂ ਹੈ ਐਜ਼ ਵੀ ਸਪੀਕ ਹਜੇ ਇਹਦੇ 'ਤੇ। ਔਰ ਇਹਦੇ 'ਚ ਸਭ ਤੋਂ ਵੱਡੀ ਜਿਹੜੀ ਵਾਧਾ ਆ, ਉਹ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹੈ ਕਿ ਚਾਈਨਾ ਇਜ਼ ਨੋਟ ਓਪਨਿੰਗ ਅਪ, ਚਾਈਨਾ ਟਰਾਂਸਪੇਰੈਂਟਲੀ ਨਹੀਂ ਦਿਖਾ ਰਿਹਾ। ਚਾਈਨਾ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਤੁਸੀਂ ਟਰਾਂਸਪੇਰੈਂਟਲੀ ਦਿਖਾਓ, ਲੇਕਿਨ ਚਾਈਨਾ ਉਸ ਗੱਲ ਨੂੰ ਹਜੇ ਮੰਨ ਨਹੀਂ ਰਿਹਾ। ਸੋ ਜਦੋਂ ਤੱਕ ਇਹਦੇ 'ਤੇ ਪੁਖਤਾ ਸਬੂਤ ਨਹੀਂ ਆ ਜਾਂਦੇ, ਪਰੂਫ ਨਹੀਂ ਹੋ ਜਾਂਦਾ ਇਸ ਗੱਲ ਦਾ, ਸੋ ਮੈਂ ਇਹ ਕਹਿ ਪਾਉਣਾ ਕਿ ਜੀ ਇਹ ਚਾਈਨਾ ਨੇ ਲੀਕ ਕਰ ਦਿੱਤਾ ਹੈ, ਗਲਤੀ ਦੇ ਨਾਲ ਲੀਕ ਹੋ ਗਿਆ ਜਾਂ ਜਾਣਬੁੱਝ ਕੇ ਉਹਨਾਂ ਨੇ ਵਾਇਰਸ ਫੈਲਾਤਾ ਹੈ। ਬੜੇ ਸਾਰੇ ਲੋਕ ਕਹਿ ਰਹੇ ਜੀ ਚਾਈਨਾ ਨੂੰ ਬੜਾ ਫਾਇਦਾ ਹੋ ਗਿਆ, ਚਾਈਨਾ ਦੀ ਇਕਾਨਮੀ ਨੂੰ। ਠੀਕ ਹੈ, ਐਸਾ ਹੋ ਵੀ ਸਕਦਾ ਹੈ, ਮੈਨੂੰ ਲੱਗਦਾ ਐਜ਼ ਆਫ ਨਾਓ ਕਿ ਬੜਾ ਮੁਸ਼ਕਿਲ ਹੈ। ਜੇ ਚਾਈਨਾ ਨੇ ਐਡੀ ਵੱਡੀ ਹਿਮਾਕਤ ਕੀਤੀ ਹੈ ਕਿ ਚਾਈਨਾ ਨੇ ਅਲੀ ਸਾਹਿਬ ਇੱਕ ਵਾਇਰਸ ਫੈਲਾ ਕੇ ਦੁਨੀਆ ਦੀ ਇਕਾਨਮੀ ਖਰਾਬ ਕਰਕੇ ਆਪ ਠੀਕ ਹੋ ਰਹੇ ਨੇ, ਮੈਨੂੰ ਸ਼ੱਕ ਪੈਂਦੀ ਹੈ ਕਿ ਫਿਰ ਪਤਾ ਨਹੀਂ, ਮਤਲਬ ਹਜੇ ਤਾਂ ਬੜਾ ਮੁਸ਼ਕਿਲ ਹੈ ਚਾਈਨਾ ਨੂੰ ਕੋਰਨਰ ਕਰਨਾ ਜਾਂ ਕਾਊਂਟਰ ਕਰਨਾ, ਪਰ ਜੇ ਇੱਦਾਂ ਸਾਬਿਤ ਹੋ ਜਾਂਦਾ, ਇਹ ਤਾਂ ਜੰਗ ਵਰਗੀ ਗੱਲ ਹੋ ਗਈ ਹੈ। ਅਤੇ ਆਲਮੋਸਟ ਤੁਹਾਨੂੰ ਪਤਾ ਹੈ, ਸਟੀਵ ਬੈਨਨ ਦਾ ਮੈਂ ਇੰਟਰਵਿਊ ਸੁਣ ਰਿਹਾ ਸੀ ਫੋਕਸ ਨਿਊਜ਼ 'ਤੇ, ਹੋਰ ਦੂਸਰੀ ਤੀਸਰੀ ਜਗ੍ਹਾ ਸਟੀਵ ਬੈਨਨ ਇੰਟਰਵਿਊ ਦੇ ਰਹੇ ਆ, ਉਹ ਕਹਿੰਦੇ ਚਾਈਨਾ ਹੈਜ਼ ਬਲੱਡ ਔਨ ਇਟਸ ਹੈਂਡਸ, ਉੱਥੇ ਦਾ ਜਿਹੜਾ ਰਾਈਟ ਵਿੰਗ ਹੈ ਅਮਰੀਕਾ ਦਾ, ਉਹ ਤਾਂ ਤਬਾਹੀ ਲਿਆ ਦੇਗਾ, ਤਾਂ ਟਰੰਪ ਨੂੰ ਕਿਤੇ ਇੱਦਾਂ ਨੇ ਪ੍ਰੈਸ਼ਰ ਕਰ ਦੇਣ ਕਿ ਅਟੈਕ ਕਰ ਦੇਣ ਇੱਥੇ ਚਾਈਨਾ ਦਾ। ਬਹੁਤ ਵੱਡੀ, ਇਟਸ ਅ ਬਿਗ ਥਿੰਗ, ਇੰਨਾ ਆਸਾਨ ਨਹੀਂ ਹੈ। ਉਹ ਜਿਹੜੀ ਇੱਕ ਕੌਨਸਪੀਰੇਸੀ ਥਿਊਰੀਜ਼ ਹੁੰਦੀਆਂ ਕਿ 9/11 ਅਟੈਕ ਅਮਰੀਕਾ ਨੇ ਖੁਦ ਹੀ ਕਰਵਾ ਦਿੱਤਾ, ਚਾਈਨਾ ਨੇ ਸਾਰੀ ਦੁਨੀਆ 'ਚ ਵਾਇਰਸ ਫੈਲਾ ਦਿੱਤਾ ਕਿ ਆਪਣੀ ਇਕਾਨਮੀ ਠੀਕ ਕਰ ਲਈਏ, ਆਪਣੀ ਫੈਕਟਰੀਜ਼ ਨੂੰ। ਹੁਣ ਨੋ ਡਾਊਟ ਆਰਡਰ ਮੋਟਾ ਮਿਲ ਰਿਹਾ ਚਾਈਨਾ 'ਤੇ, ਜਿੰਨਾ ਚਾਈਨਾ ਨੂੰ ਆਰਡਰ ਮਿਲ ਰਿਹਾ ਇਸ ਵੇਲੇ ਵੈਂਟੀਲੇਟਰਸ ਤੋਂ ਲੈ ਕੇ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ, ਸਾਡਾ ਕੈਨੇਡਾ ਦਾ ਵੀ ਬੜਾ ਸਮਾਨ ਉੱਥੋਂ ਆ ਰਿਹਾ, ਉਹਨਾਂ ਦੇ ਆਰ ਗੈਟਿੰਗ ਹਿਊਜ ਆਰਡਰਸ, ਬਟ ਚਾਈਨਾ ਐਸਾ ਕਰੇਗਾ, ਮੇਰਾ ਜ਼ਾਤੀ ਨਜ਼ਰੀਆ ਕਿ ਲੱਗਦਾ ਨਹੀਂ ਹੈ, ਪਰ ਦੇਖਦੇ ਹਾਂ ਜੀ ਪ੍ਰੂਫ ਕੀ ਆਉਂਦਾ। ਹਜੇ ਕੋਈ ਪ੍ਰੂਫ ਨਹੀਂ ਹੈ ਇਸ ਗੱਲ ਦਾ, ਕਿਸੇ ਵੀ ਗੱਲ ਦਾ ਵੀ, ਹਜੇ ਤਾਂ ਇਹ ਵੀ ਨਹੀਂ ਪਤਾ ਕਿ ਉਹ ਕਿਹੜੇ ਜਾਨਵਰ ਤੋਂ ਆਇਆ। ਜਿਹੜੀ ਵੁਹਾਨ ਦੇ ਵਿੱਚ ਲੈਬ ਹੈ ਉਹ ਇੱਥੇ, ਇਟ ਇਜ਼ ਇਨ ਕਲੋਜ਼ ਪ੍ਰੋਕਸੀਮਿਟੀ ਟੂ ਦਾ ਵੈਟ ਮਾਰਕੀਟਸ, ਉਹ ਜਿਹੜੀਆਂ ਜਾਨਵਰਾਂ ਦੀਆਂ ਮਾਰਕੀਟਸ ਨੇ ਜਿੱਥੇ ਉਹ ਯੂਨੋ ਉੱਥੇ ਜਿੱਥੇ ਉਹ ਲਾਈਵ ਐਨੀਮਲਸ ਵੇਚਦੇ ਨੇ, ਐਗਜ਼ੋਟਿਕ ਐਨੀਮਲਸ ਉੱਥੇ ਵੇਚਦੇ ਨੇ, ਉਹ ਦਵਾਈਆਂ ਦੇ ਤੌਰ 'ਤੇ ਵੀ ਲੋਕ ਖਾਂਦੇ ਨੇ ਅਤੇ ਵੈਸੇ ਵੀ ਉੱਥੇ ਖਾਂਦੇ ਨੇ। ਸੋ ਇਟ ਇਜ਼ ਇਨ ਕਲੋਜ਼ ਪ੍ਰੋਕਸੀਮਿਟੀ, ਤੋਂ ਕਿਆ ਉੱਥੋਂ ਲੈਬ ਦੇ ਵਿੱਚ ਆ ਗਿਆ, ਜਾਂ ਲੈਬ ਤੋਂ ਉੱਥੇ ਚਲਾ ਗਿਆ, ਲੀਕ ਹੋ ਗਿਆ, ਜਾਂ ਵੈਟ ਮਾਰਕੀਟ ਤੋਂ ਬੰਦੇ ਦੇ ਜ਼ਰੀਏ ਟ੍ਰਾਂਸਮਿਟ ਹੋਇਆ, ਜਾਂ ਮੀਟ ਹੈਂਡਲਰ ਦੇ ਜ਼ਰੀਏ ਹੋਇਆ, ਜਾਂ ਕਿਸੇ ਨੇ ਉਹ ਕੋਈ ਜਾਨਵਰ ਹੀ ਐਸਾ ਖਾ ਲਿਆ ਜਿਹਦੇ ਕਾਰਨ ਬੰਦੇ ਨੂੰ ਹੋ ਗਿਆ, ਇਹ ਸਾਰੀਆਂ ਚੀਜ਼ਾਂ ਦੀ ਇਸ ਵੇਲੇ ਰਿਸਰਚ ਹੋ ਰਹੀ ਹੈ। ਇਹ ਆ ਜੀ ਤਾਜ਼ਾ ਸਥਿਤੀ ਵਾਲੀ ਸਾਫ਼। ਥੈਂਕ ਯੂ। ਹਾਂਜੀ,
ਹੋਵੇ ਕਿ ਏਜੰਡਾ ਹਿਡਨ ਕੇ ਅਸੀਂ ਰਿਸੈਸ਼ਨ ਕਾਲ ਕਰ ਦਈਏ, ਰੀਕਾਲ ਕਰ ਦਈਏ ਸਾਰੀ ਦੁਨੀਆ ਨੂੰ, ਉਹਦੇ ਵਿੱਚ ਆਪਣੇ ਲਾਲੇ ਪੈ ਜਾਂਦੇ। ਸਰ, ਅਮੈਰੀਕਾ ਨੂੰ ਤੇ ਚਾਈਨਾ ਨੂੰ ਥੋੜਾ ਜਿਹਾ ਚਾਹੀਦਾ, ਕੈਨੇਡਾ ਨੂੰ ਚਾਹੀਦਾ ਵਾ ਕਿ ਥੋੜਾ ਜਿਹਾ ਜਿੰਨੇ ਵੀ ਵੈਸਟਰਨ ਕੰਟਰੀ ਆ ਕੇ ਜਿਹੜੇ ਆ ਕੋਈ ਮੈਡੀਕਲ ਸਪਲਾਈ ਕੋਈ ਚੀਜ਼ ਆ, ਇਹਨਾਂ ਨੂੰ ਆਪਣੇ ਵੀ ਇੱਥੇ ਦੁਬਾਰਾ ਮੈਨੂਫੈਕਚਰਿੰਗ ਸ਼ੁਰੂ ਕਰਨੀ ਚਾਹੀਦੀ ਆ। ਸਾਰਾ ਕੁਝ ਚਾਈਨਾ ਦੇ ਉੱਤੇ ਬੇਸ ਤੇ ਨਹੀਂ ਨਾ ਕਰਕੇ ਛੱਡ ਦੇਣਾ ਚਾਹੀਦਾ। ਈਵਨ ਮਾਸਕ ਆ ਦੇਖ ਲਓ, ਕੋਈ ਚੀਜ਼ ਆ N95, ਇਹ ਕਿੰਨੇ ਡਿਵੈਲਪ ਕੰਟਰੀ ਆ, ਇਹ ਕੀ ਕੁਛ ਬਣਾ ਰਹੇ ਆ, ਇਹਨਾਂ ਕੋਲ N95 ਮਾਸਕ ਨੀ ਬਣ ਰਹੇ। ਮਾਸਕ ਨੀ ਦੇ ਰਿਹਾ, ਹੁਣ ਭਾਈ ਜੀ ਦੱਸ ਕੇ ਗਏ ਆ ਕਿ ਉਹ
ਲੋਕਾਂ ਦੇ ਕੋਲ ਮਾਸਕ ਨਹੀਂ ਹੈ, ਜਿਹੜੇ ਉਹ ਹੋਟਲਾਂ ਦੇ ਅੰਦਰ ਕੰਮ ਕਰ ਰਹੇ ਆ, ਦੂਸਰੀ ਜਗ੍ਹਾ ਤੇ ਕੰਮ ਕਰ ਰਹੇ ਆ, ਕਿ ਸਰ ਮਾਸਕ ਮਹਿੰਗਾ ਹੀ ਇੰਨੇ ਆ, ਉਹ ਬੰਦੇ ਅਫੋਰਡ ਹੀ ਨਹੀਂ ਕਰ ਸਕਦੇ, ਜਿਹੜੇ ਸਮਾਲ ਬਿਜ਼ਨਸ ਆ ਉਹ ਕਿੱਦਾਂ ਕਰਨਗੇ ਅਫੋਰਡ? ਉਹ 60-60 ਡਾਲਰ ਦਾ ਡੱਬਾ ਕੋਈ ਦੇ ਰਿਹਾ, ਕੋਈ 80-80 ਡਾਲਰ ਦਾ ਡੱਬਾ ਦੇ ਰਿਹਾ, ਉਹ ਕਿੱਦਾਂ ਹਰ 4 ਘੰਟੇ ਬਾਅਦ 3 ਘੰਟੇ ਬਾਅਦ ਇੰਪਲਾਈ ਨੇ ਮਾਸਕ ਸਾਰੀ ਦਿਹਾੜੀ ਜੋ ਕਿੱਦਾਂ ਅਫੋਰਡ ਕਰਨਗੇ? ਤੇ ਗੌਰਮੈਂਟ ਨੂੰ ਚਾਹੀਦਾ ਨਾ ਕਿ ਇਹਨਾਂ ਚੀਜ਼ਾਂ ਦੇ ਉੱਤੇ ਕੋਈ ਰਿਬੇਟ ਦੇਵੇ, ਕੁਛ ਇੱਥੇ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਇੱਥੇ ਕੋਈ ਵੀ ਗੌਰਮੈਂਟ। ਟਰੂਡੋ ਸਾਹਿਬ ਨੂੰ ਠੀਕ ਆ, ਪੈਸੇ ਦੇਈ ਜਾ ਰਹੇ ਆ, ਸਾਰਾ ਕੁਝ ਦੇਈ ਜਾ ਰਿਹਾ, ਲੇਕਿਨ ਟਰੰਪ ਸਾਹਿਬ ਨੂੰ ਵੀ ਚਾਹੀਦਾ ਇਹਨਾਂ ਚੀਜ਼ਾਂ ਤੇ ਵੀ ਥੋੜਾ ਜਿਹਾ ਫੋਕਸ ਕਰਨਾ ਚਾਹੀਦਾ ਨਾ, ਕਿ ਸਾਨੂੰ ਇਹ ਜਿਹੜੀਆਂ ਬੇਸਿਕ ਜ਼ਰੂਰੀਆਤ ਆ ਸਾਨੂੰ ਇੱਥੇ ਬਣਾਉਣੀ ਚਾਹੀਦੀ ਆ। ਹੁਣ ਇੰਨੀ ਦੂਰ ਚਾਈਨਾ ਵਾ, ਉਹਦੇ ਕੋਲੋਂ ਤੁਸੀਂ ਐਮਰਜੈਂਸੀ ਕੋਈ ਚੀਜ਼ ਮੰਗਾਓ, ਕਿੰਨਾ ਐਕਸਪੈਂਸ ਬਣਦਾ, ਇੱਥੇ ਇੰਨੀ ਜਦੀਦ ਮੁਲਕ ਆ ਇਹ, ਸਾਰਾ ਕੁਛ ਇੱਥੇ ਵੀ ਮੈਨ ਮੇਡ ਡਿਵੈਲਪ ਕਰ ਸਕਦੇ ਆ, ਡੋਂਟ ਨੋ ਕਿਉਂ ਨਹੀਂ ਇਹ ਕਰਦੇ ਗਏ, ਬਸ ਸਾਰਾ ਕੁਛ ਬਾਹਰੋਂ ਹੀ ਮੰਗਾਈ ਜਾ ਰਿਹਾ, ਬਾਹਰੋਂ ਮੰਗਾਈ ਜਾ ਰਿਹਾ। ਇੱਥੇ ਵੀ ਲੋਕਲ ਮੈਨੂਫੈਕਚਰਿੰਗ ਨੂੰ ਥੋੜ੍ਹੀ ਜਿਹੀ ਸਾਥ ਦੇਣਾ ਚਾਹੀਦਾ ਕਿ ਇੱਥੇ ਲੋਕਾਂ ਨੂੰ ਕੋਈ ਰੋਜ਼ਗਾਰ ਇੱਥੇ ਬੜੇ। ਤੁਹਾਡੀ ਇਹਦੇ ਬਾਰੇ ਕੀ ਸਲਾਹ? ਮੈਂ ਆਫ ਦੀ ਈਅਰ ਸੁਣਦਾ ਜੀ।
ਹਾਂਜੀ, ਮੈਂ ਸਲਾਹ ਦਿੰਦਾ ਅਲੀ ਸਾਹਿਬ, ਇਹਦੇ ਨਾ ਦੋ ਡਿਫਰੈਂਟ ਐਸਪੈਕਟਸ ਹੈਗੇ ਨੇ ਜਿਹਨੂੰ ਸਾਨੂੰ ਧਿਆਨ 'ਚ ਰੱਖਣਾ ਪਏਗਾ। ਪਹਿਲਾ ਐਸਪੈਕਟ ਤਾਂ ਇਹਦਾ ਹੈਗਾ ਹੈ ਕਿ ਜਿਹੜੀਆਂ ਚੀਜ਼ਾਂ ਵਾਕਈ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਨੇ ਉਹ ਅਸੀਂ ਇੱਥੇ ਕੈਨੇਡਾ ਉਹਨਾਂ ਦੀ ਮੈਨੂਫੈਕਚਰਿੰਗ ਅਸੀਂ ਲੈ ਕੇ ਆਈਏ, ਉਹ ਸਾਨੂੰ ਕਰਨਾ ਚਾਹੀਦਾ। ਹੈਵਿੰਗ ਸੈਡ ਦੈਟ, ਕੀ ਉਹ ਪੋਸੀਬਲ ਹੈਗਾ ਦੁਨੀਆਂ ਦੇ ਵਿੱਚ? ਸਭ ਜਗ੍ਹਾ ਇਹ ਜਿਹੜਾ ਤੁਹਾਡਾ ਬਹੁਤ ਵਧੀਆ ਸਵਾਲ ਹੈ, ਸਭ ਦੁਨੀਆਂ 'ਚ ਡਿਸਕਸ਼ਨ ਹੋ ਰਹੀ ਹੈ, ਯੂਰਪ 'ਚ ਹੋ ਰਹੀ ਹੈ, ਅਮੈਰੀਕਾ 'ਚ ਹੋ ਰਹੀ ਹੈ, ਕੈਨੇਡਾ ਦੇ ਵਿੱਚ ਵੀ ਹੋ ਰਹੀ ਹੈ, ਇੰਡੀਆ ਦੇ ਵਿੱਚ ਵੀ ਹੋ ਰਹੀ ਹੈ ਡਿਸਕਸ਼ਨ ਸਾਰੀ। ਬਟ ਇਹ ਪੋਸੀਬਲ ਪੋਸੀਬਿਲਟੀ ਇਹਦੀ, ਹੁਣ ਦੂਸਰਾ ਪਾਰਟ ਸੁਣ ਲਓ, ਪਰ ਇਹਦੀ ਪੋਸੀਬਿਲਟੀ ਬਹੁਤ ਘੱਟ ਹੈ। ਘੱਟ ਕਿਉਂ ਮੈਂ ਕਹਿ ਰਿਹਾ? ਵਾਈ ਡਿਡ ਮੈਨੂਫੈਕਚਰਿੰਗ ਗੋ ਟੂ ਚਾਈਨਾ ਇਨ ਫਸਟ ਪਲੇਸ? ਯੂ ਹੈਵ ਟੂ ਐਡਰੈਸ ਦੈਟ, ਐਂਡ ਆਈ ਡਾਊਟ ਐਨੀਬਡੀ ਕੁਡ ਐਡਰੈਸ ਦੈਟ। ਕਾਰਨ ਕੀ ਹੈ ਕਿ ਉੱਥੇ ਸਸਤਾ ਪੈਂਦਾ, ਸਭ ਤੋਂ ਪਹਿਲਾਂ ਤਾਂ ਜੀ ਕੋਸਟ ਹੈ। ਜੇ ਵਪਾਰ ਦੀ ਗੱਲ ਹੈ ਨਾ, ਜੇ ਅੱਜ ਟੀਵੀ ਬਣਾਉਣ ਦੀਆਂ ਸਾਰੀਆਂ ਫੈਕਟਰੀਜ਼ ਜਿਹੜੀਆਂ ਨੇ ਅਮਰੀਕਾ 'ਚੋਂ ਕਿਉਂ ਘੱਟ ਗਈਆਂ? ਕਿਉਂਕਿ ਕੋਸਟ, ਜਿੰਨੀ ਟੀਵੀ ਬਣਾਉਣ ਦੀ ਕੋਸਟ ਪੈਂਦੀ ਸੀਗੀ ਉਸ ਤੋਂ 25% ਘੱਟ ਕੋਸਟ 'ਤੇ ਲੋਕ ਚਾਈਨਾ ਤੋਂ ਬਣਾ ਕੇ ਇੱਥੇ ਦੇ ਦਿੰਦੇ ਸੀ ਤੁਹਾਨੂੰ। ਸੋ ਕੋਸਟ ਇੱਕ ਬੜਾ ਇੰਪੋਰਟੈਂਟ ਫੈਕਟਰ ਹੈ। ਬਿਜ਼ਨਸ ਅਦਾਰੇ ਨੇ, ਕੈਨੇਡਾ ਕਹਿ ਦੇਵੇ ਜੋ ਮਰਜ਼ੀ, ਹੁਣ ਅੱਜ 25,000 ਦੇ ਆਸ ਪਾਸ 25,000 ਕੰਪਨੀਜ਼ ਅੱਜ ਸਰਕਾਰ ਦੀ ਮਦਦ ਕਰ ਰਹੀਆਂ ਨੇ, ਠੀਕ ਹੈ, ਕਿ ਅਸੀਂ ਤੁਹਾਨੂੰ ਵੈਂਟੀਲੇਟਰ ਬਣਾ ਦਿੰਦੇ ਹਾਂ, ਅਸੀਂ PPE ਬਣਾ ਦਿੰਦੇ ਹਾਂ, ਅਸੀਂ ਸੈਨੀਟਾਈਜ਼ਰ ਬਣਾ ਦਿੰਦੇ ਹਾਂ। ਪਰ ਹੁਣ ਤੁਸੀਂ ਕਹੋ ਜੀ, ਜਿਹੜੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਹੈ ਉਹ ਕਹੇ ਜੀ ਮੈਂ ਸੈਨੀਟਾਈਜ਼ਰ ਬਣਾਈ ਜਾਵਾਂਗੇ, ਬਹੁਤ ਦੇਰ ਤੱਕ ਥੋੜ੍ਹੀ ਬਣਾ ਸਕਦੀ ਹੈ, ਸ਼ਰਾਬ ਕਿਸ ਰੇਟ 'ਤੇ ਵਿਕ ਰਹੀ ਹੈ ਅਤੇ ਸੈਨੀਟਾਈਜ਼ਰ ਕਿਸ ਰੇਟ 'ਤੇ ਵਿਕ ਰਿਹਾ? ਸੋ ਇਸੇ ਤਰ੍ਹਾਂ ਵੈਂਟੀਲੇਟਰ ਬਣਾਉਣ ਲਈ ਜਿੰਨੀ ਮਿਹਨਤ ਵੈਂਟੀਲੇਟਰ ਬਣਾਉਣ ਲਈ ਲੱਗਦੀ ਹੈ ਉਹ ਉਸ ਤੋਂ ਕਿਤੇ ਘੱਟ, ਉਹੀ ਜਿਹੜੀ ਦੇ ਆਰ ਰੀਟੂਲਿੰਗ ਦੇਅਰ ਸਟੱਫ, ਉਸ ਤੋਂ ਕਿਤੇ ਘੱਟ ਕੀਮਤ ਦੇ ਵਿੱਚ ਬੰਦਾ ਕੁਝ ਹੋਰ ਪੈਸੇ ਬਣਾ ਸਕਦਾ ਹੈ। ਸੋ ਵੈਂਟੀਲੇਟਰ ਜਿਹੜੇ ਨੇ, ਹਾਂ, ਹੁਣ ਇੰਡੀਆ ਦੇ ਵਿੱਚ ਮੈਂ ਰਿਪੋਰਟ ਪੜ੍ਹ ਰਿਹਾ ਸੀ ਸਾਰੀ ਕਿ ਜਲੰਧਰ ਤੋਂ ਲੈ ਕੇ ਜਲੰਧਰ, ਸਪੈਸ਼ਲੀ ਜਲੰਧਰ ਔਰ ਲੁਧਿਆਣਾ, ਉੱਥੇ ਬੜੇ ਸਾਰੇ ਲੋਕ ਜਿਹੜੇ ਨੇ ਹੁਣ ਅੱਜ ਕੱਲ੍ਹ ਉੱਥੇ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ, ਵੈਂਟੀਲੇਟਰ ਬੜਾ ਕੁਝ ਬਣਾ ਰਹੇ ਨੇ। ਲੇਕਿਨ ਐਟ ਦੀ ਐਂਡ ਆਫ ਦਾ ਡੇ ਉਹ ਕਿੰਨੀ ਦੇਰ ਤੱਕ ਇਹ ਕਰਨਗੇ? ਕੈਨੇਡਾ, ਅਮੈਰੀਕਾ, ਯੂਰਪ, ਚਾਈਨਾ ਵੱਲ ਉਹਨਾਂ ਨੂੰ ਦੇਖਣਾ ਪਏਗਾ, ਕਿਉਂਕਿ ਚਾਈਨਾ 'ਚ ਨਾ ਸਿਰਫ ਇਹ ਸਾਰਾ ਕੁਝ ਸਸਤਾ ਬਣਦਾ ਹੈ। ਦੂਸਰੀ ਚੀਜ਼ ਜਿਹੜੀ ਮੈਂ ਕਹਿਣ ਲੱਗਾ ਉਹ ਮੈਂ ਇੰਨਾ ਕੋਲ ਐਪਰੀਸ਼ੀਏਟ ਨਹੀਂ ਕਰਦਾ, ਪਰ ਉਹ ਹੈਗੀ ਆ ਤਾਂ ਮੈਨੂੰ ਰਿਪੋਰਟ ਕਰਨੀ ਪਏਗੀ, ਮੈਨੂੰ ਫੈਕਟ ਰਿਪੋਰਟ ਕਰਨਾ ਪਏਗਾ, ਮੈਂ ਐਪਰੀਸ਼ੀਏਟ ਨਹੀਂ ਕਰਦਾ ਉਸ ਚੀਜ਼ ਨੂੰ। ਚਾਈਨਾ ਦਾ ਕੰਮ ਕੀ ਉਹ ਨਹੀਂ ਦੇਖਦਾ ਇਨਵਾਇਰਮੈਂਟ ਵਗੈਰਾ ਨੂੰ? ਚਾਈਨਾ ਕਹਿੰਦਾ ਜੀ ਆਓ, ਤੁਹਾਨੂੰ ਜ਼ਮੀਨ ਚਾਹੀਦੀ ਹੈ, ਆਓ ਦੱਸੋ, ਹੁਕਮ ਕਰੋ ਮਾਲਕੋ ਕਿੱਦਾਂ ਦੀ ਜ਼ਮੀਨ ਚਾਹੀਦੀ ਹੈ। ਉਹ ਕਹਿੰਦਾ ਜੀ ਬੰਦੇ ਬੁੰਦੇ ਇੱਕ ਪਾਸੇ ਕਰਨਾ, ਉਹਦਾ ਚੁਟਕੀਆਂ ਦਾ ਕੰਮ ਆ। ਇੰਡੀਆ ਦੇ ਵਿੱਚ ਵੀ ਨਹੀਂ ਹਜੇ ਇੰਨੀ ਛੇਤੀ ਹੋ ਸਕਦਾ, ਅਤੇ ਇੰਡੀਆ ਨੂੰ ਵੀ ਹਜੇ ਲੈਂਡ ਰਿਫੋਰਮਸ ਲਿਆਉਣ ਦੀ ਜ਼ਰੂਰਤ ਹੈ। ਹੁਣ ਇੰਡੀਆ ਵੀ ਗੱਲ ਕਰ ਰਿਹਾ ਤੁਹਾਡੇ ਵਾਲੀ ਅਲੀ ਸਾਹਿਬ ਕਿ ਅਸੀਂ ਲੈਂਡ ਰਿਫੋਰਮਸ ਲੈ ਕੇ ਆਏ, ਅਸੀਂ ਲੇਬਰ ਰਿਫੋਰਮ ਲੈ ਕੇ ਆਈਏ। ਲੇਬਰ ਦਾ ਤਾਂ ਉੱਥੇ ਕਾਨੂੰਨ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ ਕੋਈ ਉੱਥੇ, ਲੇਬਰ ਤਾਂ ਉੱਥੇ ਵੱਧ ਉਹ। ਸੋ ਚਾਈਨਾ ਜਿਹੜਾ ਬਿਜ਼ਨਸਮੈਨ ਹੈ, ਮੈਂ ਵਰਡ ਇਹ ਵੀ ਯੂਜ਼ ਕਰ ਲੈਂਦਾ, ਐਕਸਪਲੋਇਟੇਸ਼ਨ ਕਰਦਾ ਉੱਥੇ ਕਿ ਜ਼ਮੀਨ ਆਪਣੇ ਹਿਸਾਬ ਨਾਲ ਲੈ ਲਈ, ਲੇਬਰ ਆਪਣੇ ਹਿਸਾਬ ਨਾਲ ਚਲਾ ਲਈ, ਜਾ ਕੇ ਜੋ ਮਰਜ਼ੀ ਕਰ ਲਿਆ ਉੱਥੇ। ਔਰ ਇਸ ਕਾਰਨ ਚਾਈਨਾ ਦੇ ਨਾਲ ਵੀਅਤਨਾਮ ਤਾਂ ਕੰਪੀਟ ਕਰ ਸਕਦਾ ਹੈ, ਵੀਅਤਨਾਮ ਵਿੱਚ ਤਾਂ ਕੁਝ ਫੈਕਟਰੀਆਂ ਜਾ ਸਕਦੀਆਂ, ਬਟ ਜੇ ਤੁਸੀਂ ਕਹੋ ਯੂਰਪ ਕਰ ਲਏਗਾ, ਅਮੈਰੀਕਾ ਕਰ ਲਏਗਾ, ਕੈਨੇਡਾ ਕਰ ਲਏਗਾ ਕੰਪੀਟ, ਇਹ ਮੁਸ਼ਕਿਲ ਹੈ। ਹੈਵਿੰਗ ਸੈਡ ਦੈਟ, ਸਾਨੂੰ ਜ਼ਰੂਰੀ ਚੀਜ਼ਾਂ, ਖਾਸ ਕਰ ਜਿਹੜਾ ਹੈਲਥ ਦੀ ਚੀਜ਼ ਆ, ਹੁਣ ਟੀਵੀ ਤਾਂ ਚਲੋ ਜੇ 100 ਦਿਨ ਸਪਲਾਈ ਬੰਦ ਵੀ ਰਹੀ, ਲੋਕ ਟੀਵੀ ਨਹੀਂ ਵੀ ਆਵੇ ਨਵੇਂ ਗੁਜ਼ਾਰਾ ਕਰ ਲੈਣਗੇ, ਹੋਰ ਚੀਜ਼ਾਂ ਦੀ ਗੁਜ਼ਾਰਾ ਕਰ ਲੈਣਗੇ, ਦਵਾਈਆਂ ਦਾ ਕਿੱਦਾਂ ਗੁਜ਼ਾਰਾ ਕਰੋਗੇ? ਅਤੇ ਦਵਾਈਆਂ ਦੀ ਸਪਲਾਈ ਔਰ ਜਿਹੜੀ ਹੈਲਥ ਨਾਲ ਰਿਲੇਟਡ ਸਪਲਾਈ ਆ, ਮੈਂ ਸਰ ਤੁਹਾਡੀ ਗੱਲਾਂ ਲਈ ਸਾਹਿਬ ਬਿਲਕੁਲ ਸਹਿਮਤ ਹੈ ਕਿ ਚਾਹੇ ਵੱਧ ਪਏ ਕੋਸਟ ਚਾਹੇ ਘੱਟ, ਗਵਰਨਮੈਂਟ ਨੂੰ ਇਨੀਸ਼ੀਏਟਿਵ ਲੈਣਾ ਪੈਣਾ, ਗਵਰਨਮੈਂਟ ਨੂੰ ਇਹਦੇ ਵਾਸਤੇ ਇਨਵੈਸਟਮੈਂਟ ਕਰਨੀ ਪੈਣੀ ਹੈ। ਸਰ ਵੈਕਸੀਨ ਜਿਹੜੀ ਆ, ਮੈਂ ਤੁਹਾਨੂੰ ਛੋਟੀ ਜਿਹੀ ਗੱਲ ਹੋਰ ਦੱਸ ਦਿੰਦਾ ਕੁਇਕਲੀ, ਸਮੇਂ ਨਾ ਲੈਂਦਾ, ਕਰਨ ਸਾਹਿਬ ਹੋਲਡ ਕਰ ਰਹੇ ਨੇ, ਕੁਲਵੰਤ ਜੀ ਉਹਨਾਂ ਦੀ ਕਾਲ ਵੀ ਲੈਣੀ ਹੈ। ਇੱਕ ਵੈਕਸੀਨ ਜਿਹੜੀ ਹੈ ਉਹਦੇ ਲਈ ਕੁਛ $2-4 million ਜੇ ਹੋਰ ਸਰਕਾਰਾਂ ਇਨਵੈਸਟ ਕਰ ਦਿੰਦੀਆਂ, ਤੇ 2015-2016 ਦੇ ਵਿੱਚ SARS ਦੀ ਵੈਕਸੀਨ ਬਣ ਗਈ ਸੀਗੀ, ਅੱਜ ਤੱਕ ਨਹੀਂ ਅਸੀਂ ਪ੍ਰੋਪਰਲੀ ਬਣਾ ਸਕੇ। ਮਤਲਬ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਐਗਜੈਕਟ ਵੈਕਸੀਨ ਨਹੀਂ ਸੀ ਹੋਣੀ ਇਹਦੇ ਵਾਸਤੇ, ਬਿਕੋਜ਼ ਡਿਫਰੈਂਟ ਸਟ੍ਰੇਨਸ ਹੁੰਦੇ ਨੇ, ਡਿਫਰੈਂਟ ਵਾਇਰਸਿਸ ਹੈਵ ਡਿਫਰੈਂਟ ਸਟ੍ਰੇਨਸ, ਲੇਕਿਨ ਉਹਨੇ ਬਹੁਤ ਸਾਡੀ ਸਪੀਡ ਅਪ ਕਰ ਦੇਣਾ ਸੀ ਪ੍ਰੋਸੈਸ ਕਿ ਉਹਨਾਂ ਦੇ ਜੀ ਕਲੀਨਿਕਲ ਟ੍ਰਾਇਲ ਹੋਏ ਹੋਏ ਆ, ਠੀਕ ਹੈ ਜੀ, H1N1 ਦੇ ਹੋਏ ਹੋਏ ਆ, ਕਰੋਨਾ ਵਾਇਰਸ ਦੀਆਂ ਡਿਫਰੈਂਟ ਸਟ੍ਰੇਨਸ ਦੇ ਹੋਏ ਹੋਏ, ਹਾਂਜੀ ਹੋਏ ਹੋਏ ਨੇ ਸਰ, ਇਹ ਨਵਾਂ ਵਾਇਰਸ ਆਇਆ, ਓਕੇ, ਇਹਦੇ ਆਹ ਲੀਡ ਅਸੀਂ ਪਹਿਲਾਂ ਹੀ ਕੰਪਲੀਟ ਕਰ ਚੁੱਕੇ ਹਾਂ, ਇਹ ਵੈਕਸੀਨ ਆ ਚੁੱਕੀ ਹੈ ਅਤੇ ਹੁਣ ਅਸੀਂ ਇਹ ਵੈਕਸੀਨ ਇਹਦੀ ਤਿਆਰ ਕਰਨ 'ਚ ਬੜੀ ਤੇਜ਼ੀ ਮਿਲਣੀ ਸੀਗੀ, ਬਟ ਥੋੜ੍ਹੇ ਜਿਹੇ ਪੈਸਿਆਂ ਦੇ ਬਦਲੇ ਉਹ ਰਿਸਰਚ ਰੋਕ ਦਿੱਤੀ ਜਾਂਦੀ ਆ, ਕਿਉਂ, ਉਹ ਕਹਿੰਦੇ ਜੀ ਹੁਣ ਲੋੜ ਨਹੀਂ ਜੀ, ਹੁਣ ਕਿਹੜਾ ਸਾਰਸ ਦੁਆਰਾ ਆਉਣਾ, ਹੁਣ H1N1 ਦੀ ਲੋੜ ਨਹੀਂ ਹੈ, ਹੁਣ ਮਰਸ ਦੀ ਹੁਣ ਲੋੜ ਨਹੀਂ ਹੈ, ਉਹ ਮਰਸ ਹੋ ਗਿਆ, H1N1 ਹੋ ਗਿਆ, ਉਹਦੀ ਲੋੜ ਨਹੀਂ ਹੈ, ਅੱਛਾ ਜੀ ਬੰਦ ਕਰ ਦਿਓ, ਠੀਕ ਹੈ। ਹੁਣ ਕੱਲ੍ਹ ਨੂੰ ਜੇ ਪਤਾ ਲੱਗ ਗਿਆ ਕਿ ਜੀ ਹਾਂ, ਇੱਕ ਤੁਹਾਨੂੰ ਹਾਈਪੋਥੈਟੀਕਲ ਸਿਚੁਏਸ਼ਨ ਦੱਸ ਰਿਹਾ, ਕੱਲ੍ਹ ਨੂੰ ਜੇ ਪਤਾ ਲੱਗ ਗਿਆ ਕਿ ਜੀ ਅਗਲੇ 10 ਦਿਨਾਂ ਦੇ ਵਿੱਚ ਇਹ ਜਿਹੜਾ ਕਰੋਨਾ ਵਾਇਰਸ ਹੈ ਉਹ ਜੀ ਖਤਮ ਹੀ ਹੋ ਜਾਣਾ, ਹੁਣ ਬਸ ਥੋੜ੍ਹਾ ਜਿਹਾ ਹੋਇਆ ਕਰੇਗਾ ਕੁਛ ਲੋਕਾਂ ਨੂੰ, ਉਹ ਫਿਰ ਲੋਕਾਂ ਦਾ ਇੰਟਰਸਟ ਖਤਮ ਹੋ ਜਾਏਗਾ, ਲੋਕ ਕਹਿਣਗੇ ਇਹਦੇ ਨਾਲੋਂ ਉਹ ਪੈਸਾ ਪਤਾ ਕਿੱਥੇ ਲਗਾਉਣਗੇ, ਉਹ ਕਹਿਣਗੇ ਜੀ ਉਹ ਜਿਹੜੀ ਜਾਨਵਰਾਂ ਲਈ ਵੈਕਸੀਨ ਹੋ ਰਹੀ ਹੈ ਨਾ, ਹਾਂਜੀ ਹਾਂਜੀ ਹਾਂਜੀ, ਉਹ ਜ਼ਰੂਰ ਡਿਵੈਲਪ ਕਰੋ, ਕਿਉਂ, ਕਿਉਂਕਿ ਜੀ ਉਹ ਪੋਲਟਰੀ ਫਾਰਮ ਤਾਂ ਚੱਲਦੇ ਹੀ ਰਹਿਣੇ ਆ, ਠੀਕ ਹੈ, ਨਹੀਂ ਬੰਦਿਆਂ ਦੀ ਵੈਕਸੀਨ ਬੰਦ ਕਰਕੇ ਕਈ ਵਾਰ ਹੋਇਆ ਇਸ ਤਰ੍ਹਾਂ, ਬੰਦਿਆਂ ਦੀ ਵੈਕਸੀਨ ਡਿਵੈਲਪ ਕਰਨ ਦੀ ਜਿਹੜੀ ਫੰਡਿੰਗ ਆ ਜਿਹੜੀ ਕੰਪਨੀਜ਼, ਉਹ ਕਹਿੰਦੇ ਜੀ ਪੈਸਾ ਤਾਂ ਜ਼ਿਆਦਾ ਸਰ ਉੱਥੇ ਹੈ, ਉਹ ਪਰਟੀਕੁਲਰ ਵੈਕਸੀਨ ਬਣਾਓ, ਉਹ ਜਾਨਵਰਾਂ ਦੇ ਲੱਗਦੀ ਹੈ, ਉਹਦੇ ਨਾਲ ਜਾਨਵਰਾਂ ਨੂੰ ਬਰਡ ਫਲੂ ਜਾਂ ਨਹੀਂ ਹੁੰਦਾ, ਓਕੇ, ਬੰਦ ਕਰ ਦਿਓ ਫਿਰ ਇਸ ਵੈਕਸੀਨ ਨੂੰ ਕਰੋਨਾ ਵਾਇਰਸ ਦੀ ਨੂੰ, ਇਹ ਤਾਂ ਹੁਣ ਕਰੋਨਾ ਵਾਇਰਸ ਤਾਂ ਸਰ ਫਿਨਿਸ਼ ਹੋ ਰਿਹਾ, ਹੋਰ ਮਹੀਨੇ ਦੋ ਮਹੀਨੇ 'ਚ, ਲੈਟਸ ਨੋਟ ਵੇਸਟ ਆਵਰ ਮਨੀ, ਇਹਦੇ 'ਤੇ ਜੇ 10 ਮਿਲੀਅਨ 50 ਮਿਲੀਅਨ ਲਗਾਉਣਾ ਹੈ, 100 ਮਿਲੀਅਨ ਲਗਾਉਣਾ ਹੈ, ਅਤੇ ਉਹ ਵੈਕਸੀਨ 'ਤੇ ਲਗਾਓ, ਉਹਦੇ ਨਾਲ ਜਾਨਵਰਾਂ ਦਾ ਬਚਾਅ ਹੁੰਦਾ, ਉਹਦੀ ਡਿਮਾਂਡ ਮਾਰਕੀਟ ਜ਼ਿਆਦਾ। ਸੋ ਮਾਰਕੀਟ ਇਕੋਨਮੀ, ਮਾਰਕੀਟ ਇਕਨੋਮਿਕਸ ਡਿਕਟੇਟਸ ਲੋਟ ਆਫ ਥਿੰਗਸ, ਹਿਊਮੈਨਿਟੀ ਲਈ ਉਹ ਚੰਗੀਆਂ ਖਰਾਬ ਨੇ, ਦੈਟਸ ਅਪ ਫੋਰ ਡਿਬੇਟ। ਕੁਲਵੰਤ ਸਾਹਿਬ ਤੁਸੀਂ ਆਉਂਦੇ ਰਹੋ, ਹਾਂਜੀ ਕੁਲਵੰਤ ਜੀ, ਗੋਹੈਡ ਜੀ, ਹਾਂਜੀ ਹਾਂਜੀ ਗੋਹੈਡ,
ਹੈਲੋ,
ਹਾਂਜੀ ਹਾਂਜੀ ਕੁਲਵੰਤ ਜੀ ਆਉਂਦੇ ਰਹੋ, ਗੋਹੈਡ।
ਜੁਗਵੀਰ ਜੀ, ਮੈਂ ਨਾ ਆਪਣੇ ਤੁਹਾਡੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਵਰਿੰਦਰ ਜੀ ਡਿਸਕਸ਼ਨ ਕਰ ਰਿਹਾ ਸੀ, ਤੁਸੀਂ ਵੀ ਉਹਨਾਂ ਦੇ ਨਾਲ ਕਰ ਰਹੇ ਸੀ, ਮੈਂ ਕੁਛ ਹੱਦ ਤੱਕ ਵਰਿੰਦਰ ਜੀ ਦੇ ਨਾਲ ਸਹਿਮਤ ਹਾਂ। ਮੈਂ ਮੇਰਾ ਪਰਸਨਲ ਸੋਚਣਾ ਹੈ ਕਿ ਆਪਣੇ ਦੁਨੀਆਂ ਦੇ ਵਿੱਚ ਨਾ ਬਹੁਤਾਤ ਲੋਕ ਜਿਹੜੇ ਹੈਗੇ ਆ ਉਹ ਪੈਨਡੈਮਿਕ ਨੂੰ ਸਮਝ ਹੀ ਨਹੀਂ ਰਹੇ ਕਿ ਪੈਨਡੈਮਿਕ ਹੁੰਦਾ ਕੀ ਹੈ। ਉਹ ਹਾਲੇ ਵੀ ਇਹੀ ਸੋਚ ਰਿਹਾ ਕਿ ਬਸ ਇੱਕ ਦੋ ਦਿਨ ਬਾਅਦ ਇਹ ਨੋਰਮਲ ਜਿੱਦਾਂ ਉਹ ਭੜਕ ਤੜਕ ਵਾਲੀ ਜ਼ਿੰਦਗੀ ਚੱਲ ਪਵੇਗੀ। ਜੇ ਇਹਨੂੰ ਪੈਨਡੈਮਿਕ ਕਿਹਾ ਤੇ ਕੁਛ ਹੈ ਤੇ ਖਤਰਨਾਕ ਚੀਜ਼ ਹੀ ਹੈ ਨਾ ਇਹ, ਮੈਨੂੰ ਲੱਗਦਾ ਇਸ ਕਰਕੇ ਦੁਨੀਆ ਨਾ ਇਹਨੂੰ ਕਦੇ ਨਾ ਦੇ ਦਿੰਦੀ ਕਿ ਅਸੀਂ ਫਰਸਟ੍ਰੇਟ ਹੋ ਗਏ ਅੰਦਰ ਬਹਿ ਕੇ ਅਸੀਂ ਐਂ ਹੋ ਗਏ, ਉਹ ਸਹਿਯੋਗ ਕਰਨ ਦੇ ਨਾ ਕਰ ਨਹੀਂ ਕਰ ਰਹੇ, ਉਲਟਾ ਮੈਨੂੰ ਲੱਗਦਾ ਵਧਾ ਰਹੇ ਇਸ ਚੀਜ਼ ਨੂੰ।
ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ, ਲੇਕਿਨ ਜਿਹੜੀ ਮੈਂ ਵੀ ਗੱਲ ਕਹਿ ਰਿਹਾ ਮੈਂ ਉਸ ਦੇ ਵਿੱਚ ਦੇਰ ਇਜ਼ ਅ ਕੈਵੀਅਟ ਟੂ ਵਟ ਆਈ ਐਮ ਡਿਸਕਸਿੰਗ। ਸੋ ਯੂ ਮਸਟ ਅੰਡਰਸਟੈਂਡ ਕਿ ਯੈਸ, ਜਿੱਥੇ ਮੈਂ ਹੈਡਲਾਈਨ ਲਗਾ ਰਿਹਾ ਕਿ ਅਪ੍ਰੈਲ ਔਰ ਮੇ ਦੇ ਵਿੱਚ ਇਹ ਪੀਕ ਕਰੇਗਾ ਔਰ ਜੂਨ ਔਰ ਜੁਲਾਈ 'ਚ ਖਤਮ ਹੋ ਜਾਏਗਾ, ਪਰ ਨਾਲ ਦੀ ਨਾਲ ਮੈਂ ਇਹ ਵੀ ਕਹਿ ਰਿਹਾ ਕਿ ਉਹ ਅਸੀਂ ਖਿਆਲ ਕਰੀਏ ਸਰਕਾਰ ਕੀ ਕਹਿ ਰਹੀ ਹੈ, ਜੇ ਅਸੀਂ ਨਹੀਂ ਮੰਨਾਂਗੇ ਤਾਂ ਸਾਨੂੰ ਫਿਰ ਦਿੱਕਤ ਆਏਗੀ, ਫਿਰ ਸਾਡੇ ਲਈ ਉਹ ਦਿੱਕਤ ਆਉਣੀ। ਔਰ ਇਸ ਵੇਲੇ ਤੱਕ ਅਸੀਂ ਵਾਸਟ ਮੈਜੋਰਿਟੀ ਫੋਲੋ ਕਰ ਰਹੀ ਹੈ, ਪਰ ਕੁਛ ਲੋਕ ਜਿਸ ਤਰ੍ਹਾਂ ਵਰਿੰਦਰ ਜੀ ਨੇ ਵੀ ਬੜੀ ਖੂਬਸੂਰਤੀ ਡਿਸਕ੍ਰਾਈਬ ਕੀਤਾ, ਤੁਸੀਂ ਵੀ ਦੱਸ ਰਹੇ ਹੋ, ਹਜੇ ਕੁਛ ਲੋਕ ਜਿਹੜੇ ਆ ਉਹ ਇਹਨੂੰ ਫੋਲੋ ਨਹੀਂ ਕਰ ਰਹੇ, ਬਟ ਮੈਨੂੰ ਹਜੇ ਵੀ ਲੱਗ ਰਿਹਾ ਕਿ ਜਿੰਨਾ ਫੋਲੋ ਹੋ ਰਿਹਾ ਜੇ ਅਸੀਂ ਇਹਨੂੰ ਥੋੜ੍ਹਾ ਜਿਹਾ ਹੋਰ ਸਟ੍ਰਿਕਟਲੀ ਫੋਲੋ ਕਰੀਏ, ਥੋੜ੍ਹਾ ਜਿਹਾ ਹੋਰ ਸਟ੍ਰਿਕਟਲੀ ਫੋਲੋ ਕਰੀਏ ਤਾਂ ਅਸੀਂ ਇਹ ਜਿਹੜੀ ਲੜਾਈ ਆ ਉਹ ਜੂਨ ਜੁਲਾਈ ਤੱਕ ਇਹ ਸਲੋ ਡਾਊਨ ਕਰ ਦਾਂਗੇ। ਦੇਖੋ ਖਤਮ ਤਾਂ ਹਜੇ ਸਾਲਾਂ ਤੱਕ ਨਹੀਂ ਹੋਣਾ, ਜਦੋਂ ਤੱਕ ਨੋਰਮਲ, ਤਾਂ ਜਿੱਦਾਂ ਕਹਿੰਦੇ ਨੇ ਬੰਦੇ ਕਈ ਇੱਕ ਸਵਾਲ ਵੀ ਪੁੱਛੇ ਜੀ ਦੁਬਾਰਾ ਕਿੱਦਾਂ ਨੋਰਮਲ ਹੋਊਗਾ, ਨੋਰਮਲ ਤਾਂ ਸਰ ਜਦੋਂ ਤੱਕ ਵੈਕਸੀਨ ਨਹੀਂ ਆਏਗੀ ਉਦੋਂ ਤੱਕ ਨੋਰਮਲ ਨਹੀਂ ਹੋਣਾ, ਹੁਣ ਉਹਨੂੰ ਸਾਲ ਲੱਗੇ ਜਾਂ 6 ਮਹੀਨੇ ਲੱਗਣ ਜਾਂ 12 ਮਹੀਨੇ ਜਾਂ 18 ਮਹੀਨੇ, ਆਈ ਕੈਂਟ ਸੇ ਜੀ। ਥੈਂਕ ਯੂ, ਨੈਕਸਟ ਕਾਲ ਜੀ, ਕਰਨ ਸਾਹਿਬ ਤੁਸੀਂ ਆਉਂਦੇ ਰਹੋ, ਕਰਨ ਜੀ ਗੋ ਹੈਡ।
ਸੰਜੀ, ਥੈਂਕਸ ਫੋਰ ਟੇਕਿੰਗ ਮਾਈ ਕਾਲ। ਮੈਂ ਯੂ ਨੋ ਅਨਫੋਰਚੁਨੇਟਲੀ ਜਿਹੜੇ ਕ੍ਰਾਈਸਿਸ ਹੋ ਰਿਹਾ, ਅਨਪ੍ਰੈਜ਼ੈਂਟ ਟਾਈਮ ਹੈਗਾ, ਲਾਈਕ ਪੈਂਡੈਮਿਕ ਪੂਰੀ ਦੁਨੀਆ 'ਚ ਫੈਲਿਆ ਹੋਇਆ, ਬਟ ਅਗਰ ਅਸੀਂ ਉੱਦਾਂ ਸੋਚੀਏ ਕਿ ਰੱਬ ਦੀ ਮਿਹਰ, ਆਈ ਐਮ ਲਿਵਿੰਗ ਇਨ ਕੈਨੇਡਾ ਫੋਰ ਲੌਂਗ ਲੌਂਗ ਟਾਈਮ, ਕਦੀ ਐਸੀ ਸਿਚੁਏਸ਼ਨ ਨਹੀਂ ਆਈ ਕਿ ਹੋਸਪਿਟਲ 'ਚ ਕਿਸੇ ਚੀਜ਼ ਦੀ ਕੋਈ ਕਮੀ ਆਈ ਹੋਏ, ਜਿਹਨੂੰ ਮਾਸਕ ਕਹਿ ਲਓ ਜਾਂ ਕੋਈ ਹੋ ਜਾਏ, ਇਹ ਤਾਂ ਮਤਲਬ ਐਸੀ ਸਿਚੁਏਸ਼ਨ ਪੂਰੇ ਵਰਲਡ 'ਚ ਹੀ ਆ ਗਈ। ਦੂਸਰੀ ਗੱਲ, ਮੇਡ ਇਨ ਚਾਈਨਾ ਜਿਸ ਤੁਸੀਂ ਲੋਕੀ ਕਹਿ ਰਹੇ ਮੇਡ ਇਨ ਕੈਨੇਡਾ ਬਣਾਓ, ਪਰ ਅਸੀਂ ਅੰਦਰ ਜਾ ਕੇ ਇੱਕ ਮੈਂ ਨੋਰਮਲ ਇਨਸਾਨ ਦੀ ਗੱਲ ਕਰ ਰਿਹਾ ਕਿ ਅਸੀਂ ਆਪ ਤੇ $40-45 ਪਰ ਆਵਰ ਕਮਾਉਣਾ ਚਾਹੁੰਦੇ ਹਾਂ, ਪਰ ਜਦੋਂ ਅਸੀਂ ਸਪੈਂਡ ਕਰਨ ਦੀ ਗੱਲ ਆਉਂਦੀ ਨਾ ਸਰ, ਅਸੀਂ ਉਹ ਸਪੈਂਡ ਉਹ ਤਾਂ ਪੇ ਕਰਨਾ ਨਹੀਂ ਚਾਹੁੰਦੇ। ਅਸੀਂ ਚੀਜ਼ ਬਾਹਰ ਮਤਲਬ ਕਿ ਡੀਪੀਡੀ ਅਗਰ ਜਾਂ ਕੋਈ ਵੀ ਪਿਓਰ ਇੱਥੇ ਬਣੇਗਾ ਕੈਨੇਡਾ 'ਚ, ਅਗਰ ਉਹ 300 ਦਾ ਔਰ ਚਾਈਨਾ ਤੋਂ 100 ਦਾ ਆ ਰਿਹਾ ਤਾਂ ਅਸੀਂ ਕਹਾਂਗੇ ਅਸੀਂ 300 ਦਾ ਕਿਉਂ ਲਈਏ, ਜਾਂ ਕੰਪਿਊਟਰਸ ਵੀ ਲੈ ਲਈਏ, ਕੋਈ ਵੀ ਚੀਜ਼ ਲੈ ਲਈਏ, ਮਤਲਬ ਜਿਹੜੀ ਚੀਜ਼ ਜਿੱਥੇ ਬਣੇਗੀ ਉਹ ਆਫਕੋਰਸ ਐਕਸਪੈਂਸਿਵ ਬਣੇਗੀ, ਪਰ ਆਪਣੇ ਅਸੀਂ ਸਪੈਂਡ ਸਰ ਉਸ ਤਰੀਕੇ ਨਾਲ ਨਹੀਂ ਕਰਾਂਗੇ। ਅਗਰ ਮੇਡ ਇਨ ਕੈਨੇਡਾ ਚੀਜ਼ ਹੋਏਗੀ ਨਾ, ਤੁਸੀਂ ਨੋਟ ਕਰ ਲਓ, ਚਾਹੇ ਕੋਈ ਕੱਪੜਾ ਵੀ ਹੋਏ, ਅਗਰ ਕੋਈ ਨਾਰਮਲੀ ਗੋਵ ਸ਼ਰਟ ਹੀ ਹੋਈ ਜਿਹੜੀ ਚਾਈਨਾ ਤੋਂ ਬਣ ਕੇ ਆਈ ਹੋਏ ਉਹ ਮੱਚ ਚੀਪਰ ਪੈ ਰਹੀ ਹੁੰਦੀ ਹੈ, ਇਸ ਕਰਕੇ ਕੰਜ਼ਿਊਮਰ ਵੀ ਹੈਪੀ ਹੁੰਦਾ ਹੈ ਔਰ ਬਿਜ਼ਨਸਮੈਨ ਤੇ ਜ਼ਾਹਿਰ ਹੈ ਪੈਸੇ ਬਣਾ ਹੀ ਰਹੇ ਇਸ ਕਰਕੇ।
ਵੈਰੀ ਗੁੱਡ ਪੁਆਇੰਟ ਕਰਨ ਸਾਹਿਬ, ਥੈਂਕ ਯੂ ਫਾਰ ਹਾਈਲਾਈਟਿੰਗ ਸੱਚ ਗੁੱਡ ਪੁਆਇੰਟ। ਇੱਕ ਤੇ ਮਜ਼ਾ ਬੜਾ ਆਉਂਦਾ ਹੈ ਜੀ ਜਦੋਂ ਵੀ ਹੈਵ ਸੱਚ ਇੰਟੈਲੀਜੈਂਟ ਡਿਸਕਸ਼ਨ ਗੋਇੰਗ ਔਨ, ਸੋ ਮੱਚ ਵੈਲਿਡ ਪੁਆਇੰਟ ਦੈਟ ਯੂ ਮੇਡ, ਐਂਡ ਦਿਸ ਇਜ਼ ਪ੍ਰਿਸਾਈਸਲੀ ਦਾ ਰੀਜ਼ਨ ਕਰਨ ਸਾਹਿਬ ਦੈਟ ਆਈ ਐਮ ਮੈਂਸ਼ਨਿੰਗ ਕਿ ਅਸੀਂ ਗੱਲ ਕਰ ਰਹੇ ਹਾਂ ਕਰੋਨਾ ਵਾਇਰਸ ਤੋਂ ਬਾਅਦ ਇੱਦਾਂ ਦੁਨੀਆ ਬਦਲ ਜਾਣੀ ਹੈ, ਇੱਦਾਂ ਚੇਂਜ ਹੋ ਜਾਣੇ ਆ, ਔਰ ਤੁਸੀਂ ਜਿਹੜੇ ਪੁਆਇੰਟਸ ਤੁਸੀਂ ਕਹੇ ਫੋਰ ਆਲ ਪ੍ਰੈਕਟੀਕਲ ਪਰਪਸਿਸ ਦੀਸ ਪੁਆਇੰਟਸ ਆਰ ਐਬਸੋਲੂਟਲੀ ਟਰੂ। ਮੈਂ ਬਹੁਤ ਆਪਟੀਮਿਸਟਿਕ ਰਹਿਣਾ ਹੈ ਹਰ ਚੀਜ਼ ਵਾਸਤੇ, ਆਸ਼ਾਵਾਦੀ ਰਹਿਣਾ ਹੈਗਾ, ਬੜਾ ਪੋਜ਼ਿਟਿਵ ਵਿਊ ਪੁਆਇੰਟ ਰੱਖੀਦਾ, ਬਟ ਕੋਰੋਨਾ ਵਾਇਰਸ ਤੋਂ ਬਾਅਦ ਜਿਹੜੇ ਲੋਕ ਕਹਿ ਰਹੇ ਕਿ ਜੀ ਹੁਣ ਬਦਲ ਜਾਣਾ ਹੈ, ਲੋਕਾਂ ਦੀ ਸੋਚ ਬੜੀ ਤਬਦੀਲ ਹੋ ਜਾਣੀ ਹੈ, ਮੈਨੂੰ ਮੈਂ ਕਹਿੰਦਾ ਜੀ ਮੈਨੂੰ ਖੁਸ਼ੀ ਹੋਏਗੀ ਕਿ ਇਫ ਆਈ ਐਮ ਪ੍ਰੂਵਨ ਰੋਂਗ ਇਨ ਦਿਸ ਕੇਸ, ਮੈਂ ਭਵਿੱਖਬਾਣੀ ਜਿਹੜੀ ਹੈ ਗਲਤ ਸਾਬਿਤ ਹੋਏ ਤਾਂ ਮੈਂ ਬਹੁਤ ਖੁਸ਼ ਹੋਵਾਂਗਾ ਕਿ, ਪਰ ਮੈਨੂੰ ਲੱਗਦਾ ਹਾਰਡਲੀ 10-15% ਲੋਕਾਂ ਚੇਂਜ ਆਉਣਾ, ਬਾਕੀ 80-85% ਲੋਕਾਂ ਨੇ ਉਹੀ ਚਾਲ ਦੁਆਰਾ ਚੱਲਣੀ ਸ਼ੁਰੂ ਕਰ ਦੇਣੀ ਹੈ ਜੋ ਇਸ ਕੋਰੋਨਾ ਵਾਇਰਸ ਤੋਂ ਪਹਿਲਾਂ ਸੀਗੀ, ਬਟ ਲੈਟਸ ਹੋਪ ਕਿ ਇਹ ਚੀਜ਼ ਚੇਂਜ ਹੁੰਦੀ ਹੈ। ਬਹੁਤ ਸ਼ੁਕਰੀਆ, ਥੈਂਕ ਯੂ ਕਰਨ ਸਾਹਿਬ, ਥੈਂਕ ਯੂ, ਥੈਂਕ ਯੂ। ਹਾਂਜੀ, ਔਰ ਇੱਕ ਗੱਲ ਅਸੀਂ ਦੱਸ ਦਈਏ ਕਿ ਸ਼ਾਮ ਨੂੰ ਸਾਡੇ ਦੇ ਉੱਤੇ ਤੁਸੀਂ ਅੱਜ ਦੇਖੋਗੇ ਡਾਕਟਰ ਕਰਨ ਰਲਨ ਔਰ ਡਾਕਟਰ ਹਰਪ੍ਰੀਤ ਬਜਾਜ ਸਾਹਿਬ, ਬੜੀ ਰਿਸਰਚ ਹੈ ਡਾਕਟਰ ਹਰਪ੍ਰੀਤ ਬਜਾਜ ਹੋਣਾ ਦੀ ਵੀ, ਔਰ ਬੜੇ ਜ਼ਬਰਦਸਤ ਸਪੈਸ਼ਲਿਸਟ ਨੇ, ਡਾਕਟਰ ਕਰਨ ਰਲਨ ਸਾਹਿਬ ਵੀ ਉਹਨਾਂ ਦੇ ਨਾਲ ਹੋਣਗੇ, ਦੋਨੋਂ ਡਾਕਟਰਸ ਲਾਈਵ ਪ੍ਰੋਗਰਾਮ ਅੱਜ ਸ਼ਾਮ ਨੂੰ, ਜਿਹੜਾ ਸ਼ਾਮ ਨੂੰ ਸਾਡਾ ਰੋਜ਼ ਲਾਈਵ ਹੁੰਦਾ ਸ਼ਾਮ 7:30 ਵਜੇ, ਅੱਜ ਦਾ ਲਾਈਵ ਪੇਸ਼ ਕਰਨਗੇ ਲਾਈਵ ਪ੍ਰੋਗਰਾਮ ਸ਼ਾਮ 7:30 ਵਜੇ, ਸੋ ਤੁਸੀਂ ਉਹ ਦੇਖੋਗੇ ਔਰ ਉਹਦੇ ਵਿੱਚ ਦੋਨੋਂ ਡਾਕਟਰਸ ਜਿਹੜੇ ਨੇ ਬੜੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਲਾਈਵ ਅਪਡੇਟ ਸਾਂਝੀਆਂ ਕਰਨਗੇ, ਔਰ ਤੁਸੀਂ ਕੋਈ ਵੀ ਸਵਾਲ ਹੈ ਇਹਦੇ ਬਾਰੇ, ਜਿਸ ਤਰ੍ਹਾਂ ਹੁਣੇ ਸਾਡੇ ਪੁੱਛ ਰਹੇ ਸੀਗੇ ਬਜ਼ੁਰਗ ਆ ਰਹੇ ਨੇ, ਕੋਈ ਵੀ ਤੁਹਾਡਾ ਸਵਾਲ ਹੈ, ਸੋ ਉਹਨਾਂ ਡਾਕਟਰਸ ਨੂੰ ਜਿਹੜੇ ਐਕਸਪਰਟ ਨੇ ਇਸ ਮਾਮਲੇ ਦੇ ਵਿੱਚ ਤੁਸੀਂ ਜ਼ਰੂਰ ਤੁਸੀਂ ਪੁੱਛਣਾ ਹੈਗਾ ਜੀ। ਔਰ ਸੁਵੀਨਾ ਜੀ, ਸਾਡੇ ਮੇਨ ਸਪੋਂਸਰ ਜਿਹੜੇ ਨੇ ਉਹ ਜ਼ਰੂਰ ਹਾਈਲਾਈਟ ਕਰ ਦਿਓ ਪਲੀਜ਼।
ਜ਼ਰੂਰ, ਇਸੇ ਦੇ ਮੇਨ ਸਪੋਂਸਰ ਨੇ ਇੰਸ਼ੋਰੈਂਸ ਦੀ, ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਦੀਆਂ ਸਰਵਿਸਿਜ਼ ਲੈਣੀਆਂ ਨੇ, ਰਿਟਾਇਰਮੈਂਟ ਇਨਕਮ ਪ੍ਰਤੀ ਕੋਈ ਸਵਾਲ ਹੈ ਤੁਹਾਡਾ, ਇਸਟੇਟ ਕ੍ਰੀਏਸ਼ਨ ਸੰਬੰਧੀ ਕੋਈ ਚਿੰਤਾ ਹੈ, ਤਾਂ ਜ਼ਰੂਰ ਤੁਸੀਂ ਬੇਫਿਕਰ ਹੋ ਕੇ ਇੰਸ਼ੋਰੈਂਸ ਡੀਪੋ ਨੂੰ ਸੰਪਰਕ ਕਰੋ 416-743-0111 ਤੇ, 416-745-0111 ਤੇ। ਹੈਰੀ ਧਾਲੀਵਾਲ ਜੀ, ਮੋਰਗੇਜ ਬ੍ਰੋਕਰ ਨੇ ਵਿਦ ਕੋਸ਼ਾ ਬੈਂਕ, ਡਾਇਰੈਕਟ ਡੀਲ ਕਰਦੇ ਨੇ ਵਿਦ ਬੈਂਕ, ਕੋਈ ਵੀ ਮੋਰਗੇਜ ਰਿਲੇਟਡ ਸਰਵਿਸ ਤੁਸੀਂ ਲੈਣੀ ਹੈ ਦੋਸਤੋ, ਜ਼ਰੂਰ ਮੌਕਾ ਦਿਓ ਹੈਰੀ ਧਾਲੀਵਾਲ ਜੀ ਨੂੰ, ਉਹਨਾਂ ਦਾ ਨੰਬਰ 416-617-6969 ਜੇਕਰ ਤੁਸੀਂ ਡਾਟਾ ਪਲਾਨ ਕੋਈ ਨਵਾਂ ਚਾਹੁੰਦੇ ਹੋ ਜ਼ਰੂਰ ਤੁਸੀਂ ਸੰਪਰਕ ਕਰੋ, ਕੋਈ ਫੋਨ ਤੁਸੀਂ ਨਵਾਂ ਖਰੀਦਣਾ ਚਾਹੁੰਦੇ ਹੋ, ਮੁਬਾਰਕ ਜੀ ਨੂੰ ਫਰੋਮ ਵਾਇਰਲੈਸ ਲੈਂਡ, ਉਹਨਾਂ ਦਾ ਨੰਬਰ 9058404567 9058404567 ਫੋਰ ਆਲ ਯੋਰ ਗ੍ਰੋਸਰੀ ਨੀਡ, ਜ਼ਰੂਰ ਤੁਸੀਂ ਪਹੁੰਚੋ ਸਨੀ ਫੂਡ ਮਾਰਟ, ਉਹਨਾਂ ਦਾ ਨੰਬਰ 416-745-2988 416-745-2988
ਇਜਾਜ਼ਤ ਲਵਾਂਗੇ, ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਸਕਦੇ ਹੋ 6472728 2472 ਔਰ ਚੈਨਲ ਵਾਈ ਦੇ ਉੱਤੇ ਲਗਾਤਾਰ ਅਪਡੇਟਸ ਔਰ ਲਾਈਵ ਸ਼ੋਅ ਤੁਸੀਂ ਇਸੇ ਤਰ੍ਹਾਂ ਦੇਖਦੇ ਰਹਿਣਾ। ਥੈਂਕ ਯੂ।
The views expressed on the preceding program may not necessarily be those of the owner or management of WTOR radio station.
ਤੁਸੀ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ, ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ। ਜ਼ੂਮ ਅ ਪੇਪਾਲ ਸਰਵਿਸ, ਤੇਜ਼, ਸਹਿਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
ਸਿਟੀ ਆਫ ਬ੍ਰੈਂਪਟਨ ਨੇ ਕੋਵਿਡ-19 ਦੇ ਫੈਲਾਅ ਤੋਂ ਕਮਿਊਨਿਟੀ ਦੀ ਸੁਰੱਖਿਆ ਲਈ 5 ਤੋਂ ਵੱਧ ਦੀ ਸੰਖਿਆ ਵਿੱਚ ਇਕੱਠੇ ਹੋਣ, ਇੱਕ ਘਰ ਵਿੱਚ ਨਾ ਰਹਿੰਦੇ ਵਿਅਕਤੀਆਂ ਤੋਂ 2 ਮੀਟਰ ਤੋਂ ਘੱਟ ਫਾਸਲੇ ਤੇ ਖੜਨ, ਪਲੇਗਰਾਊਂਡ, ਆਊਟਡੋਰ ਸਪੋਰਟਸ ਫੈਸਿਲਿਟੀਜ਼, ਪਿਕਨਿਕ ਸ਼ੈਲਟਰਸ, ਲੀਸ਼ ਫ੍ਰੀ ਡੌਗ ਪਾਰਕਸ, ਰੈਕਰੀਏਸ਼ਨ ਸੈਂਟਰਸ ਦੇ ਦੁਆਲੇ ਦੀ ਜਗ੍ਹਾ ਤੇ ਪਾਰਕਿੰਗ ਲਾਟਸ ਦੀ ਵਰਤੋਂ ਤੇ ਸਖ਼ਤ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਕਾਨੂੰਨਾਂ ਦੀ ਉਲੰਘਣਾ ਲਈ $1,00,000 ਤੱਕ ਦਾ ਜੁਰਮਾਨਾ ਹੋਵੇਗਾ। ਪਾਰਕ ਫੈਸਿਲਿਟੀ ਦੀ ਵਰਤੋਂ ਕਰਨ ਲਈ 9058742111 ਤੇ ਕਾਲ ਕਰੋ ਤੇ 5 ਤੋਂ ਜ਼ਿਆਦਾ ਦੀ ਗੈਦਰਿੰਗ ਰਿਪੋਰਟ ਕਰਨ ਲਈ 311 ਤੇ ਕਾਲ ਕੀਤੀ ਜਾ ਸਕਦੀ ਹੈ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS Lawyers ਕੋਲ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ 416-655-2000।
ਫੈਲਣ ਤੋਂ ਰੋਕੋ, COVID-19 ਜਾਨਲੇਵਾ ਹੋ ਸਕਦੀ ਹੈ, ਹੁਣੇ ਕੀਤਾ ਅਮਲ ਜੀਵਨ ਬਚਾ ਸਕਦਾ ਹੈ। COVID-19 ਦਾ ਫੈਲਾਅ ਰੋਕਣ ਲਈ ਸਾਨੂੰ ਇਕੱਠਿਆਂ ਕੰਮ ਕਰਨ ਦੀ ਲੋੜ ਹੈ। ਘਰ ਵਿੱਚ ਰਹਿਣਾ ਹੀ ਸਭ ਤੋਂ ਸੁਰੱਖਿਅਤ ਹੈ। ਘਰ ਰਹਿਣ ਨਾਲ ਸਾਡਾ ਪਰਿਵਾਰ, ਦੋਸਤ ਅਤੇ ਗੁਆਂਢੀ ਸੁਰੱਖਿਅਤ ਰਹਿਣਗੇ। ਆਪਣਾ ਫਰਜ਼ ਨਿਭਾਓ, ਘਰ ਰਹੋ। ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਅੰਟੈਰੀਓ ਸਰਕਾਰ ਦੁਆਰਾ ਜਾਰੀ।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦਾ ਬਲਾਈਂਡ ਸ਼ੇਡਸ ਆਊਟ